ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ੁੱਕਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਘੜੀ 9:02 ਦਿਖਾਉਣ ਲੱਗ ਪਈ ਹੈ ਸਿਡਨੀ ਸਮੇਂ ਦੇ ਮੁਤਾਬਕ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ 15 ਜਨਵਰੀ ਹੈ 2017 ਸਾਲ ਦੀ ਔਰ ਆਸਟ੍ਰੇਲੀਆ ਦੇ ਵਿੱਚ ਵੀ 3-4 ਸਮੇਂ ਨੇ ਬ੍ਰਿਸਬਨ ਦੇ ਵਿੱਚ 8:02 ਹੋਏ ਨੇ ਐਡਲੇਡ ਦੇ ਵਿੱਚ 8:32 ਤੇ 6:02 ਸਵੇਰ ਦੇ ਪਰਥ ਦੇ ਵਿੱਚ ਹੋਏ ਨੇ ਤੇ ਭਾਰਤ ਦੇ ਵਿੱਚ ਤੜਕਾ ਤੇ ਮਿਡਲ ਈਸਟ ਵੱਡਾ ਤੜਕਾ ਔਰ ਯੂਕੇ ਦੇ ਵਿੱਚ ਅੱਧੀ ਰਾਤ ਹਜੇ ਸ਼ਨਿਚਰਵਾਰ ਦੀ ਹੋਣ ਵਾਲੀ ਹੈ ਤੇ ਅਮਰੀਕਾ ਮਹਾਂਦੀਪਾਂ ਦੇ ਵਿੱਚ ਈਸਟ ਤੇ ਵੈਸਟ ਕੋਸਟ ਤੇ ਦੁਪਹਿਰਾਂ ਚੱਲ ਰਹੀਆਂ ਨੇ ਹਜੇ ਸ਼ਾਮਾਂ ਚੱਲ ਰਹੀਆਂ ਨੇ ਦਿਨ ਸ਼ਨਿਚਰਵਾਰ 14 ਜਨਵਰੀ ਦੀਆਂ ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਸਾਡਾ ਈਮੇਲ ਪਤਾ ਹੈ ਤੇ ਟੈਲੀਗ੍ਰਾਮ ਹਮੇਸ਼ਾ ਹੀ ਚੱਲਦੀ ਹੈ ਤੁਸੀਂ ਉਸ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਕਿਸੇ ਵੀ ਵਕਤ ਤੇ ਪ੍ਰੋਗਰਾਮ ਗੁਰਬਾਣੀ ਵਿਚਾਰ ਪਹਿਲਾਂ ਗਾਵੋ ਸੱਚੀ ਬਾਣੀ ਦੇ ਵਿਚ ਆਸਾ ਦੀ ਵਾਰ ਦੀ 13ਵੀਂ ਪੌੜੀ ਦਾ ਅੱਜ ਤੁਸੀਂ ਪਾਠ ਤੇ ਵਿਆਖਿਆ ਸਰਵਣ ਕੀਤੀ ਹੈ ਜੀ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਤੇ ਬਹੁਤ ਵਧੀਆ ਫੀਡਬੈਕ ਵੀ ਆ ਰਹੀ ਹੈ ਬਹੁਤ ਸਾਰੇ ਸੱਜਣ ਮਿੱਤਰ ਉਸ ਨੂੰ ਉਸ ਦੀ ਵਟਸਐਪ ਤੇ ਕਾਪੀ ਵੀ ਮੰਗ ਰਹੇ ਨੇ ਤੇ ਡਾਊਨਲੋਡ ਵੀ ਕਰ ਰਹੇ ਨੇ ਸੋ ਅਗਰ ਕਿਸੇ ਨੂੰ ਨਹੀਂ ਪਹੁੰਚਦੀ ਤਾਂ ਜ਼ਰੂਰ ਸਾਡੇ ਤੱਕ ਸੰਪਰਕ ਕਰੋ ਹਰਬੰਸ ਸਿੰਘ ਜੀ ਤੁਹਾਡਾ ਮੈਸੇਜ ਮੈਨੂੰ ਮਿਲ ਗਿਆ ਤੇ ਮੈਂ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਸਾਰੀਆਂ ਹੀ ਪੌੜੀਆਂ ਭੇਜਾਂਗਾ ਮਾਫੀ ਚਾਹਨਾ ਦੇਰੀ ਦੇ ਲਈ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਇੱਕ ਵਿਚਾਰ ਭੇਜਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਗੁਰਬਾਣੀ ਦੀਆਂ ਤੁਕਾਂ ਉਨ੍ਹਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਕਹਿੰਦੇ ਨੇ ਕਿ ਅੰਧੇ ਕਹਿ ਰਾਹ ਦਿਸੀਏ ਅੰਧੇ ਕਹਿ ਰਾਹ ਦਸੀਏ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ ਅੰਧੇ ਨੂੰ ਕਹਿੰਦੇ ਅੰਨੇ ਨੂੰ ਜੇ ਰਾਹ ਦੱਸਣਾ ਆ ਤਾਂ ਉਹ ਕਿੱਦਾਂ ਕਹਿੰਦੇ ਉਹ ਪਹੁੰਚੂਗਾ ਆਪਣੇ ਮੰਜ਼ਿਲ ਦੇ ਉੱਤੇ ਕਹਿੰਦੇ ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ ਆਪਣੀ ਅੱਖਾਂ ਖੋਲ ਕੇ ਨੇਤਰਾਂ ਦੇ ਵਿੱਚ ਰੋਸ਼ਨੀ ਰੱਖੀਏ ਫੇਰ ਕਿਵੇਂ ਉੱਜੜ ਜਾਂਦੇ ਆ ਕਹਿੰਦੇ ਪਰ ਅੱਗੇ ਗੱਲ ਇਹ ਵੀ ਆਉਂਦੀ ਹੈ ਕਿ ਅੰਧੇ ਇਹ ਨਾ ਆਖੀਏ ਜਿਨ ਮੁੱਖ ਲੋਇਨ ਨਾਹੀ ਕਹਿੰਦੇ ਅੰਧੇ ਉਹਨਾਂ ਨੂੰ ਨਾ ਕਹੋ ਜਿਨ੍ਹਾਂ ਦੇ ਅੱਖਾਂ ਦੇ ਉੱਤੇ ਜਿਹੜੀਆਂ ਮੁੱਖ ਦੇ ਉੱਤੇ ਅੱਖਾਂ ਲੱਗੀਆਂ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਲੋਹ ਹੈ ਨੀ ਉਹਨਾਂ ਦੇ ਵਿੱਚ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਅੰਧੇ ਉਹਨਾਂ ਨੂੰ ਨਾ ਕਹੋ ਅੰਧੇ ਸਹੀ ਨਾਨਕਾ ਖਸਮੋ ਖੁੱਥੇ ਜਾਏ ਅੰਨੇ ਉਹ ਹੈ ਜਿਹੜੇ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਨੀ ਪਰਮਾਤਮਾ ਨੂੰ ਮੰਨਦੇ ਨੀ ਜਾਂ ਉਹ ਤੋਂ ਬਹੁਤ ਦੂਰ ਹੈ ਸੋ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਮਾਡਰਨ ਨੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਨੂੰ ਅਸੀਂ ਮੰਨਦੇ ਹਾਂ ਪਰ ਅਸੀਂ ਧਰਮ ਨੂੰ ਨਹੀਂ ਮੰਨਦੇ ਆਹ ਦੇਖ ਲੋ ਜੀ ਗੁਰੂ ਨਾਨਕ ਕਹਿੰਦੇ ਕੀ ਕਹਿੰਦੇ ਨੇ ਉਨ੍ਹਾਂ ਬਾਰੇ ਕਹਿੰਦੇ ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ ਜਿਹੜੇ ਪਰਮਾਤਮਾ ਤੋਂ ਮੁਨਕਰ ਹੋ ਗਏ ਨੇ ਉਹ ਅੰਨੇ ਨੇ ਤੇ ਦੂਜਿਆਂ ਨੂੰ ਅੰਨੇ ਨਹੀਂ ਕਹਿਣਾ ਚਾਹੀਦਾ ਸੋ ਡਬਲ ਜਿਹੜਾ ਸਟੈਂਡਰਡ ਹੈ ਜਾਂ ਕੋਈ ਵੀ ਸਟੈਂਡਰਡ ਨਾ ਰੱਖਣਾ ਬੜੀ ਮਾੜੀ ਗੱਲ ਹੈ ਸੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਅਧਿਐਨ ਕਰੀਏ ਦੇਖੀਏ ਤਾਂ ਉਹਦੇ ਵਿੱਚ ਪਰਮਾਤਮਾ ਹੀ ਪਰਮਾਤਮਾ ਹੈ ਕਿ ਕੋਈ ਹੋਰ ਹੈ ਨਹੀਂ ਚਾਹੇ ਉਹ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਸਾਰੇ ਭਗਤਾਂ ਦੀ ਬਾਣੀ ਹੈ ਫੇਰ ਉਹ ਲੋਕ ਕਲੇਮ ਕਰਨ ਕਿ ਗੁਰੂ ਨਾਨਕ ਸਾਡਾ ਗੁਰੂ ਹੈ ਪਰ ਅਸੀਂ ਰੱਬ ਨੂੰ ਮੰਨਦੇ ਨਹੀਂ ਤੇ ਉਹਦੇ ਨਾਲ ਦਾ ਅਕਿਰਤ ਕਾਂਡ ਫਿਰ ਕੋਈ ਨਹੀਂ ਹੋ ਸਕਦਾ। ਰੁਪਿੰਦਰ ਗਿੱਲ ਵੀ ਪ੍ਰੋਗਰਾਮ ਚ ਆ ਗਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਆਓ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਬਲਰਾਜ ਸਿੰਘ ਵੀ ਜੀ ਮਾਘੀ ਦੀਆਂ ਮੁਬਾਰਕਾਂ ਅੱਜ ਦੇ ਰਹੇ ਨੇ ਤੇ ਕਹਿੰਦੇ ਨੇ ਕਿ ਲਾਸਟ ਵੀਕ ਦੀਆਂ ਤੇ ਇਸ ਵੀਕ ਦੀਆਂ ਉਨ੍ਹਾਂ ਨੂੰ ਚਾਹੀਦੀਆਂ ਨੇ ਰਿਕਾਰਡਿੰਗ ਆਸਾ ਦੀ ਵਾਰ ਦੀਆਂ। ਆਪਣਾ ਵਟਸਐਪ ਨੰਬਰ ਭੇਜੋ ਜੀ, ਮੈਂ ਤੁਹਾਨੂੰ ਮੇਲਿੰਗ ਲਿਸਟ ਦੇ ਵਿਚ ਪਾ ਲੈਣਾ, ਪਰ ਮੈਂ ਤੁਹਾਨੂੰ ਪਿਛਲੀਆਂ ਵੀ ਭੇਜ ਦਾਂਗਾ, ਸਾਰਾ ਫੋਲਡਰ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਜੀ, ਤੇ ਤੁਸੀਂ ਉਥੋਂ ਡਾਊਨਲੋਡ ਕਰ ਸਕਦੇ ਹੋ। ਬਚਿੱਤਰ ਮੌੜ ਭੁੱਲਰ ਵੀ ਆ ਗਏ ਨੇ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪ੍ਰੋਗਰਾਮ ਦੇ ਵਿਚ ਅੱਜ ਮਿੰਟੂ ਬਰਾੜ ਆਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਛੋਟੀ ਜਿਹੀ ਮੁਲਾਕਾਤ ਵੀ ਕਰਨੀ ਆ। ਬੜੀ ਅਹਿਮ ਚੈਰਿਟੀ ਵਰਕ ਚੱਲਦਾ ਰਹਿੰਦਾ ਆਸਟ੍ਰੇਲੀਆ ਦੇ ਵਿਚ ਉਸ ਦੇ ਸਬੰਧ ਦੇ ਵਿਚ। ਤੇ ਅੱਜ ਤੁਸੀਂ ਪਿੱਛੇ ਸੁਣ ਰਹੇ ਹੋਵੋਗੇ ਜੀ, ਮੀਂਹ ਪੈ ਰਿਹਾ, ਗਰਜਰਾ ਲਸ਼ਕਦਾ ਹਨੇਰਾ ਹੋਇਆ ਪਿਆ, ਅੱਜ ਸਾਡੇ ਬਿਲਕੁਲ ਝੜੀ ਲੱਗੀ ਹੋਈ ਆ। ਤੇ ਦਲਜੀਤ ਸਿੰਘ ਜੀ, ਪਕੌੜਿਆਂ ਆਲਾ ਦਿਨ ਹੈ ਜੀ ਅੱਜ, ਤੇ ਮੀਂਹ ਚੱਲ ਚੱਲ ਪੈ ਰਿਹਾ, ਹਨੇਰਾ ਹੋਇਆ ਪਿਆ। ਸੋ ਬੜੀ ਦੇਰ ਬਾਅਦ ਮੀਂਹ ਪਿਆ ਜੀ ਸਾਡੇ ਇਲਾਕੇ ਦੇ ਵਿਚ, ਇੰਨਾ ਲਗਾਤਾਰ ਕਾਫੀ ਸਮੱਸਿਆ ਆ ਰਹੀ ਸੀਗੀ। ਡੈਮ ਜਿਹੜੇ ਨੇ ਪਾਣੀ ਆ ਉਹ ਕਾਫੀ ਉਹ ਹੇਠਾਂ ਚਲੇ ਗਏ ਸੀ, ਜਿੱਦਾਂ ਇੰਡੀਆ ਚ ਖੂਹੀਆਂ ਦਾ ਪਾਣੀ ਹੇਠਾਂ ਚਲੇ ਜਾਂਦਾ, ਇੱਥੇ ਵੀ ਪਾਣੀ ਹੇਠਾਂ ਚਲੇ ਜਾਂਦਾ। ਫਸਲਾਂ ਨੂੰ ਉਹਦਾ ਫਿਰ ਤੁਹਾਨੂੰ ਪਤਾ ਹੀ ਹੈ, ਲਾਉਣ ਦੇ ਵਿਚ ਕਾਫੀ ਪ੍ਰੋਬਲਮ ਆਉਂਦੀ ਹੈ, ਦਿੱਕਤ ਆਉਂਦੀ ਹੈ। ਪਰ ਇਸ ਮੀਂਹ ਦੇ ਨਾਲ ਮੈਨੂੰ ਲੱਗਦਾ ਕਿ ਸਾਰੇ ਹੀ ਜਿਹੜੇ ਤਾਲ ਨੇ ਸਾਰੇ ਹੀ ਭਰ ਜਾਣਗੇ, ਬਰਸਾਤ ਦਾ ਮੌਸਮ ਹੈ। ਤੇ ਮੈਨੂੰ ਸਵੇਰੇ ਹਰਜੀਤ ਕਹਿੰਦਾ ਬਾਈ ਜੀ ਬਈ ਤੁਸੀਂ ਨਾ ਇਕ ਗੀਤ ਲਾ ਦਿਓ। ਮੈਂ ਕਿਹਾ ਬਈ ਕਿਹੜਾ ਗੀਤ ਲਾ ਦਿਓ? ਕਹਿੰਦੇ ਅੱਜ ਦੇ ਮੌਸਮ ਦੇ ਉੱਤੇ। ਤੇ ਕਹਿੰਦਾ ਅੱਛਾ ਅੱਛਾ, ਕਹਿੰਦੇ ਉਹੀ ਜਿਹੜਾ ਸ਼੍ਰੀ ਦੇਵੀ ਵਾਲਾ। ਤੇ ਮੈਂ ਕਿਹਾ ਸ਼੍ਰੀ ਦੇਵੀ ਵਾਲਾ ਕਿਹੜਾ? ਤੇ ਮੈਨੂੰ ਫਿਰ ਸਮਝ ਆ ਗਈ, ਮੈਂ ਕਿਹਾ ਅੱਛਾ ਅੱਛਾ ਉਹ ਲਗੀ ਆਜ ਸਾਵਨ ਕੀ ਫਿਰ ਵੋ ਜੜੀ ਹੈ, ਜਿਸ ਦੇ ਵਿਚ ਸ਼੍ਰੀ ਦੇਵੀ ਛੱਤ ਦੇ ਉੱਤੇ ਮੀਂਹ ਦੇ ਵਿਚ ਪੀੜੀ ਸਾੜੀ ਪਾ ਕੇ ਖੜੀ ਆ। ਉਹ ਬੜਾ ਹੱਸਿਆ, ਕਹਿੰਦਾ ਹਾਂਜੀ ਭਾਜੀ ਭਾਜੀ ਤੁਹਾਨੂੰ ਤਾਂ ਐਗਜੈਕਟਲੀ ਚੇਤਾ, ਚਾਂਦਨੀ ਫਿਲਮ ਕਿਸੇ ਨੀ ਦੇਖੀ ਜੀ। ਤੇ ਇਹ ਗੀਤ ਵੀ ਮੈਨੂੰ ਲੱਗਦਾ ਕਿ ਉਸੇ ਮਾਹੌਲ ਦਾ ਜਿਹੜਾ ਅੱਜ ਸਾਡੇ ਮੀਂਹ ਪੈ ਰਿਹਾ, ਸੁਣਦੇ ਆ ਜੀ।
ਲਗੀ ਆਜ ਸਾਵਨ ਕਿ ਫਿਰ ਵੋ ਝੜੀ ਹੈ, ਵਹੀ ਆਗ ਸੀਨੇ ਫਿਰ ਚਲ ਪੜੀ ਹੈ। ਲਗੀ ਆਜ ਸਾਵਨ ਕਿ ਫਿਰ ਵੋ ਝੜੀ ਹੈ, ਵਹੀ ਆਗ ਸੀਨੇ ਮੇਂ ਫਿਰ ਜਲ।
ਵੈਸੇ ਇਹ ਗੀਤ ਚੱਲਦਾ ਹੋਵੇ ਤੇ ਬਾਹਰ ਸੱਚੀ ਝੜੀ ਲੱਗੀ ਹੋਵੇ ਤਾਂ ਬਹੁਤ ਵਧੀਆ ਲੱਗਦਾ, ਬੜੀ ਵਧੀਆ ਫੀਲਿੰਗ ਆਉਂਦੀ ਆ। ਸੋ ਗੀਤਾਂ ਦਾ ਜੀ ਆਪਣਾ ਹੀ ਰੁਝਾਨ ਹੈ ਤੇ ਆਪਣੀ ਹੀ ਰਵਾਨਗੀ ਆ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਦਲਜੀਤ ਸਿੰਘ ਕਹਿ ਰਹੇ ਨੇ ਕਿ ਅੱਜ ਤਾਂ ਕਹਿੰਦੇ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਜੱਚਦਾ ਆ, ਤੇ ਆਹ ਲਓ ਜੀ ਉਨ੍ਹਾਂ ਨੇ ਫੋਟੋ ਭੇਜ ਦਿੱਤੀ ਆ ਖਿੱਚ ਕੇ ਸਾਗ ਦੀ, ਤੇ ਇੰਡੀਆ ਆਵੋਗੇ ਤਾਂ ਚਾਹ ਪਕੌੜੇ ਮਿਲਣਗੇ। ਉਹ ਚਾਹ ਪਕੌੜੇ ਤਾਂ ਜੀ ਅਸੀਂ ਇੱਥੇ ਬਹੁਤ ਖਾਈ ਪੀ ਜਾਈਦੇ ਆ, ਤੁਸੀਂ ਇੱਥੇ ਮੱਕੀ ਦੀ ਰੋਟੀ ਤਾਂ ਹੋਰ ਇੰਡੀਆ ਵਾਲਾ ਸਵਾਦ ਜਿਹੜਾ ਉਹ ਸਾਨੂੰ ਦਵਾਇਓ। ਤੇ ਰਜੀਵ ਭਗਤ ਲੁਧਿਆਣੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੰਮ ਤੇ ਆ ਕਹਿੰਦੇ ਜੀ, ਪ੍ਰੋਗਰਾਮ ਵੀ ਸੁਣ ਰਹੇ ਆ। ਆਓ ਜੀ ਸਵਾਗਤ ਹੈ ਤੁਹਾਡਾ। ਤੇ ਬਲਦਾਸ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਾਘੀ ਦੀਆਂ ਮੁਬਾਰਕਾਂ ਤੇ ਆਸਾ ਦੀ ਵਾਰ ਦੀ। ਹਾਂਜੀ ਉਹਨਾਂ ਨੰਬਰ ਭੇਜ ਦਿੱਤਾ ਜੀ, ਸ਼ੁਕਰੀਆ, ਮੈਂ ਜ਼ਰੂਰ ਤੁਹਾਨੂੰ ਲਿਸਟ ਦੇ ਵਿਚ ਲੈ ਲਾਂਗਾ। ਸਤਨਾਮ ਗਿੱਲ ਵੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਓ ਜੀ ਸਤਨਾਮ ਜੀ ਕੀ ਹਾਲ ਚਾਲ ਹੈ? ਹਾਂਜੀ ਗੁਰਸੇਵਕ ਜੀ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆ ਇਨ੍ਹਾਂ ਜਿਹੜੀ ਤੁਸੀਂ ਦਲੀਲ ਦਿੱਤੀ ਹੈ ਨਾ, ਇਨ੍ਹਾਂ ਨੂੰ ਦਲੀਲ ਦੇਣਾ ਗਧੇ ਨੂੰ ਲੂਣ ਦੇਣ ਦੇ ਬਰਾਬਰ ਹੈ। ਅੱਛਾ ਅੱਛਾ, ਤੁਸੀਂ ਉਹ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਰੱਬ ਤੋਂ ਮੁਨਕਰ ਹੋ ਜਾਂਦੇ ਨੇ ਤੇ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਵੀ ਮੰਨਦੇ ਨੇ। ਹਰਮੀਤ ਚੰਨਾ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਤੇ ਤੁਹਾਡਾ ਗੀਤ ਅਗਲਾ ਆ ਜੀ ਜਿਹੜਾ ਮੈਂ ਪਲੇ ਕਰਨਾ ਆ, ਪਰ ਕਹਿੰਦੇ ਆਹ ਗੀਤ ਬੜਾ ਵਧੀਆ ਤੁਸੀਂ ਪਲੇ ਕੀਤਾ। ਤੇ ਸਾਰੀ ਟੀਮ ਵੱਲੋਂ ਬੱਬੂ ਨਿੱਕਾ ਧੀਰਾ ਪਰਮ AS ਫੌਜੀ ਵੱਲੋਂ ਸਤਿ ਸ੍ਰੀ ਅਕਾਲ, ਤੇ ਕਹਿੰਦੇ ਤੁਸੀਂ ਵਧੀਆ ਹੋਵੋਗੇ। ਬਿਲਕੁਲ ਜੀ ਬਹੁਤ ਵਧੀਆ, ਤੇ ਤੁਹਾਡਾ ਗੀਤ ਜਿਹੜਾ ਕੱਲ ਤੁਸੀਂ ਫਰਮਾਇਸ਼ ਕੀਤਾ ਸੀ ਇਹ ਹੁਣ ਲਾਉਣਾ ਆ ਬਸ ਥੋੜੀ ਦੇਰ ਤੱਕ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ ਮਾਫੀ ਚਾਹੁੰਦੇ ਆ ਕਿ ਕਨੈਕਸ਼ਨ ਟੁੱਟਣ ਕਰਕੇ ਪ੍ਰੋਗਰਾਮ ਥੋੜਾ ਜਿਹਾ ਖਰਾਬ ਹੋ ਗਿਆ ਤੇ ਤੁਸੀਂ ਨਹੀਂ ਸੁਣ ਸਕੇ। ਤੇ ਹਜੇ ਵੀ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕਿ ਇਸ ਇਲਾਕੇ ਦੇ ਵਿੱਚ ਬਹੁਤ ਹੀ ਭਾਰਾ ਮੀਂਹ ਪੈ ਰਿਹਾ, ਗਰਜ ਨਾਲ ਛਿੱਟਾਂ, ਥੰਡਰਸਟੋਰਮ, ਸੋ ਕਨੈਕਟੀਵਿਟੀ ਦੇ ਵਿੱਚ ਕਿਤੇ ਨਾ ਕਿਤੇ ਸਮੱਸਿਆ ਆ ਰਹੀ ਹੈ ਤੇ ਆ ਵੀ ਸਕਦੀ ਆ। ਸੋ ਬੇਨਤੀ ਹੈ ਕਿ ਅਗਰ ਪ੍ਰੋਗਰਾਮ ਬੰਦ ਹੋ ਜਾਵੇ ਤਾਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਪੂਰਾ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਦੱਸਦਾ ਕਿ ਅੱਜ ਇਹ ਆਖਰੀ ਪ੍ਰੋਗਰਾਮ ਹੈ ਦਿਲ ਵਾਲੀ ਗੱਲ, ਫਿਰ ਮਾਰਚ ਦੇ ਵਿੱਚ ਦੁਬਾਰਾ ਸ਼ੁਰੂ ਹੋਏਗਾ। ਤੁਹਾਨੂੰ ਪਤਾ ਹੈ ਕਿ ਮੈਂ ਪਿਛਲੇ ਕਈ ਹਫ਼ਤਿਆਂ ਤੋਂ ਦੱਸ ਰਿਹਾ ਕਿ ਮੈਂ ਤਕਰੀਬਨ 6 ਹਫ਼ਤੇ ਵਾਸਤੇ ਭਾਰਤ ਜਾ ਰਿਹਾ, ਸੋ ਇਸ ਲਈ ਬਹੁਤ ਸਾਰਾ ਮਟੀਰੀਅਲ ਅਸੀਂ ਇਕੱਠਾ ਕਰਕੇ ਲਿਆਵਾਂਗੇ। ਸੋ ਆਖਰੀ ਪ੍ਰੋਗਰਾਮ ਹੈ, ਉਹ ਵੀ ਅਗਰ ਸਿਰੇ ਚੜ ਗਿਆ ਜੀ ਅੱਜ, ਕਿਉਂਕਿ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਇਸ ਇਲਾਕੇ ਦੇ ਵਿੱਚ, ਕਫ਼ ਹਾਰਬਰ ਦੇ ਵਿੱਚ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ। ਖੈਰ ਮੈਂ ਕੋਸ਼ਿਸ਼ ਕਰਾਂਗਾ ਜੀ ਮਿੰਟੂ ਬਰਾੜ ਹੋਣਾ ਨੂੰ ਵੀ ਨਾਲ ਲੈਣ ਦੀ, ਅਗਰ ਸਾਡਾ ਕਨੈਕਸ਼ਨ ਬਣਿਆ ਰਿਹਾ। ਤੇ ਵੈਸੇ ਜਿਹੜੀ ਇੰਟਰਵਿਊ ਅੱਜ ਅਸੀਂ ਕਰਨੀ ਸੀ ਭੈਣ ਜੀ ਹੋਣਾ ਨਾਲ, ਉਹ ਕੈਂਸਲ ਕਰਨੀ ਪਈ ਆ ਕਿਉਂਕਿ ਫੋਨ ਦਾ ਸਿਗਨਲ ਵੀ ਨਹੀਂ ਚੱਲ ਰਿਹਾ ਕਿਤੇ ਸਾਡੇ ਇੱਥੇ। ਸੋ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਮੀਂਹ ਪੈ ਰਿਹਾ ਕਿ ਕੁਝ ਮਿੰਟਾਂ ਚ ਫੇਰ ਸ਼ਾਇਦ ਕੱਟ ਨਾ ਹੋ ਜਾਏ, ਪਰ ਹਰਮੀਤ ਚੰਨਾ ਹੁਣੀ, ਗੁਰਸੇਵਕ ਹੁਣੀ, ਦਲਜੀਤ ਸਿੰਘ ਮਹਿਤਾ ਚੌਂਕ, ਗੁਰਵਿੰਦਰ ਨਿਊਜ਼ੀਲੈਂਡ, ਹਰਵੰਸ਼ ਸਿੰਘ ਹੁਣੀ, ਕੁਲਦੀਪ ਔਲਖ ਤੇ ਪਰਵਿੰਦਰ ਸਨਸ਼ਾਈਨ ਤੋਂ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਨੇ। ਤੇ ਗੁਰਵਿੰਦਰ ਹੁਣੀ ਨਿਊਜ਼ੀਲੈਂਡ ਤੋਂ ਇਲੈਕਸ਼ਨਾਂ ਦੀ ਝਾਤ ਮਾਰਨ ਨੂੰ ਕਹਿੰਦੇ ਨੇ ਸਾਰਿਆਂ ਨੂੰ। ਹਾਂਜੀ ਬਿਲਕੁਲ, ਤੇ ਬਾਕੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਈ ਵਿਲ ਕਨਵਰਟ ਦੀਸ ਫਾਈਲਸ ਇਨ ਟੂ 1 MP4 ਐਂਡ ਕੀਪ ਇਨ ਮਾਈ ਰੈਕੋਰਡ ਐਜ ਵੈਲ ਸ਼ੇਅਰ ਵਿਦ ਮਾਈ ਫੈਮਿਲੀ। ਬਿਲਕੁਲ ਜੀ, ਮੈਂ ਤੁਹਾਨੂੰ ਤੁਸੀਂ ਇਹ ਫਾਈਲਾਂ ਜਿਹੜੀਆਂ ਕਨਵਰਟ ਕਰ ਸਕਦੇ ਹੋ ਜੀ, ਤੁਹਾਡੀ ਮਰਜ਼ੀ ਆ, ਅੱਗੇ ਗਾਂ ਤੇ ਗਾਂ ਹੋਰ ਵੀ ਤੁਸੀਂ ਵੰਡੋ। ਹਰਵੰਸ਼ ਸਿੰਘ ਹੁਣੀ ਵੀ ਨੰਬਰ ਭੇਜ ਦਿੱਤਾ, ਸ਼ੁਕਰੀਆ ਹਰਵੰਸ਼ ਸਿੰਘ ਜੀ, ਤੇ ਮੈਂ ਤੁਹਾਡਾ ਨੰਬਰ ਐਡ ਕਰਕੇ ਤੁਹਾਨੂੰ ਸਾਰੀਆਂ ਫਾਈਲਸ ਅੱਜ ਭੇਜ ਦੇਵਾਂਗਾ ਪ੍ਰੋਗਰਾਮ ਤੋਂ ਬਾਅਦ। ਕੁਲਦੀਪ ਔਲਖ ਇੱਕ ਵੀਡੀਓ ਭੇਜ ਰਹੇ ਨੇ ਜਿਹੜੇ ਅਸੀਂ ਸੁਣ ਨਹੀਂ ਸਕਦੇ, ਦੇਖ ਨਹੀਂ ਸਕਦੇ, ਪਰ ਉਹਨਾਂ ਨੇ ਇੱਕ ਰਾਈਟਿੰਗ ਵੀ ਭੇਜੀ ਆ, ਕਹਿੰਦੇ ਕਿ ਭਗਵੰਤ ਮਾਨ ਨੇ ਇੱਕ ਰੈਲੀ ਦੇ ਵਿਚ ਖੁਲਾਸਾ ਕਰ ਦਿੱਤਾ ਸੀ ਕਿ ਬਾਦਲ ਕੈਪਟਨ ਆਉਣ ਵਾਲੇ ਦਿਲਾਂ ਵਿਚ ਕੀ ਕਰਨ ਜਾ ਰਹੇ ਨੇ, ਸਾਨੂੰ ਪੱਕੀਆਂ ਰਿਪੋਰਟਾਂ ਪਹਿਲਾਂ ਹੀ ਮਿਲ ਜਾਂਦੀਆਂ ਨੇ, ਵਾਹ ਤੇਰੇ ਸਤੌਜ ਵਾਲਿਆ, ਤੇ ਭਗਵੰਤ ਮਾਨ ਦੇ ਖੁਲਾਸੇ ਦੇ ਲੱਗੀ ਮੋਹਰ, ਇਹ ਵੀਡੀਓ ਫੈਲਾ ਦਿਓ ਜੀ ਚਾਰੇ ਪਾਸੇ, ਕਹਿੰਦੇ ਨੇ। ਤੇ ਹੁਣ ਕਹਿੰਦੇ ਨੇ ਕਿ ਇਹ ਜਿਹੜੇ ਖ਼ਬਰ ਇਹ ਹੈ ਕਿ ਲੰਬੀ ਤੋਂ ਕੈਪਟਨ ਤੇ ਬਾਦਲ ਆਪਸ ਦੇ ਵਿਚ ਭਿੜਨਗੇ। ਸੋ ਇਹ ਹੁਣ ਖਬਰ ਆਏਗੀ। ਪਰਵਿੰਦਰ ਸਨਸ਼ਾਈਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਮੈਂ ਕੰਮ ਕਰ ਰਹੇ ਜੀ ਅੱਜ ਆਪਣੇ ਦੋਸਤ ਹਸਨ ਦੇ ਨਾਲ, ਤਾਂ ਆਪਾਂ ਇਸ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ, ਗੱਲਬਾਤ ਵੀ ਕਰਾਂਗੇ। ਹੋਰ ਸੱਜਣ ਮਿੱਤਰ ਵੀ ਸਾਡੇ ਨਾਲ ਜੁੜੇ ਨੇ, ਹਰਿੰਦਰ ਸਿੰਘ ਨਨੂਆ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਇਕ ਫੋਟੋ ਦਿਲਜੀਤ ਦੀ ਭੇਜ ਰਹੇ ਨੇ, ਪਤਾ ਨੀ ਕਾਹਦੀ ਫੋਟੋ ਹੈ, ਸੈਲਫੀ ਦੀ ਭੇਜ ਰਹੇ ਨੇ। ਅੱਛਾ ਠੀਕ ਹੈ, ਵਿਨਰ ਬੈਸਟ ਮੇਲ ਡੈਬਿਊਟ ਤੁਸੀਂ ਭੇਜ ਦਿਓ ਜੀ, ਇਹ ਕੀ ਹੈਗਾ ਇਹਦੇ ਬਾਰੇ ਡਿਟੇਲ। ਖੈਰ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ ਦੱਸ ਦਈਏ ਕਿ ਅੱਜ ਪ੍ਰੋਗਰਾਮ ਦੇ ਵਿਚ ਥੋੜਾ ਜਿਹਾ ਡਿਸਟਰਬੈਂਸ ਹੋ ਸਕਦੀ ਹੈ, ਬਹੁਤ ਹੀ ਭਾਰਾ ਮੀਂਹ ਤੂਫਾਨ ਚੱਲ ਰਿਹਾ ਸਾਡੇ ਇਲਾਕੇ ਦੇ ਵਿਚ, ਉਸ ਦੇ ਲਈ ਅਸੀਂ ਐਡਵਾਂਸ ਦੇ ਵਿਚ ਹੀ ਮਾਫ਼ੀ ਚਾਹੁੰਦੇ ਹਾਂ। ਸੋ ਦੋਸਤੋ ਮਿੰਟੂ ਬਰਾੜ ਵੀ ਪ੍ਰੋਗਰਾਮ ਚ ਆਉਣਗੇ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਤੇ ਪਹਿਲਾਂ ਅਸੀਂ ਗੀਤ ਸੁਣਿਆ ਲੱਗੀ ਅੱਜ ਸਾਵਨ ਕੀ ਫਿਰ ਬਹੁਤ ਜੜੀ ਆ, ਤੇ ਵਾਕਿਆ ਹੀ ਝੜੀ ਤਾਂ ਲੱਗੀ ਹੋਈ ਹੈਗੀ ਆ, ਤੁਹਾਨੂੰ ਪਤਾ ਹੀ ਆ। ਤਾਂ ਸੋ ਅਗਲਾ ਜਿਹੜਾ ਗੀਤ ਹੈ ਉਹ ਮੈਂ ਪੇਸ਼ ਕਰਨਾ ਚਾਹੁੰਦਾ ਜੀ, ਉਹ ਫਰਮਾਇਸ਼ ਆਈ ਸੀ ਪਿਛਲੇ ਹਫ਼ਤੇ ਨਹੀਂ, ਕੱਲ ਹੀ ਫਰਮਾਇਸ਼ ਆਈ ਸੀ ਜੀ। ਤਾਂ ਇਹ ਜੀ ਗੀਤ ਦੀ ਫਰਮਾਇਸ਼ ਕੀਤੀ ਸੀ ਹਰਮੀਤ ਚੰਨਾ ਹੋਣਾ ਨੇ ਕੋਬਰਮ ਤੋਂ, ਫਿਲਮ ਸੀ ਜੀ ਕੱਲ ਕੀ ਆਵਾਜ਼। ਆਸ਼ਾ ਭੋਸਲੇ ਕੁਮਾਰ ਸਾਨੂ ਦਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਤੁਮਹਾਰੀ ਨਜ਼ਰੋ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ, 1982 ਦੇ ਵਿਚ ਫਿਲਮ ਆਈ ਸੀ, ਬਹੁਤ ਹੀ ਖੂਬਸੂਰਤ ਗੀਤ, ਮੈਨੂੰ ਬੜਾ ਪਸੰਦ ਹੈ। ਤੇ ਲਓ ਜੀ ਚੰਨਾ ਸਾਹਿਬ ਬੈਜਾ ਬੈਜਾ ਕਰਾਤੀ ਤੁਸੀਂ ਗੀਤ ਦੀ ਫਰਮਾਇਸ਼ ਕਰਕੇ, ਅੱਜ ਹਿੰਦੀ ਗੀਤ ਚੱਲਣੇ ਲੱਗਦਾ ਮੈਨੂੰ, ਇੱਕ ਹੋਰ ਮੈਂ ਹਿੰਦੀ ਗੀਤ ਲਾਣਾ ਪਰ ਪਹਿਲਾਂ ਆ।
ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ, ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ, ਤੁਮਹਾਰੇ ਹੋਠੋਂ ਕੀ ਸੁਰਖੀਓ ਸੇ ਵਫਾ ਕੀ ਸ਼ਬਨਮ ਝਲਕ ਰਹੀ ਹੈ,
ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ, ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ, ਮਹਿਕ ਰਹੀ ਹੈ, ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ, ਕਸਮ ਖੁਦਾ ਕੀ ਯਕੀਨ ਕਰ ਲੋ, ਕਸਮ ਖੁਦਾ ਕੀ ਯਕੀਨ ਕਰ ਲੋ, ਕਹੀਂ ਵੀ ਨਾ ਹੋਗਾ ਹੁਸਨ ਐਸਾ, ਨਾ ਦੇਖੋ ਐਸੇ ਝੁਕਾ ਕੇ ਪਲਕੇ, ਨਾ ਦੇਖੋ ਐਸੇ ਝੁਕਾ ਕੇ ਪਲਕੇ, ਹਮਾਰੀ ਨੀਅਤ ਬਹਿਕ ਰਹੀ ਹੈ,
ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ,
ਤੁਮਹਾਰੀ ਨਜ਼ਰੋਂ ਮੈਂ ਹਮਨੇ ਦੇਖਾ ਅਜਬ ਸੀ ਚਾਹਤ ਝਲਕ ਰਹੀ ਹੈ,
अजब सी चाहत झलक रही है।
तुम्हारी नजरों में हमने देखा अजब सी चाहत झलक रही है।
तुम्हारे होठों की सुर्खियों से वफा की शबनम छलक रही है।
तुम्हारी नजरों में हमने देखा अजब सी चाहत झलक रही है।
जी दोस्तों, प्रोग्राम चल रहा दिल वाली गल ते तुसी जुड़े हुए हो हरमन रेडियो दे नाल। ते मौसम बड़ा खराब है ते कोशिश कर रहे हैं असी प्रोग्राम नू जारी रखन दे ते प्रोग्राम अगे वधाउने आ। ते मिंटू बराड़ जी साडे नाल जुड़ चुके ने एडलेट तों, पहला उन्हां दा स्वागत करदे आ। मिंटू जी, सत श्री अकाल प्रोग्राम दे जी, आयां नू तुहाडा स्वागत है।
सत श्री अकाल अमनदीप जी, सारे हरमन रेडियो सुनने वाले श्रोतियां नू भी प्यार भरी सत श्री अकाल। उम्मीद करदे आ जी आपो अपने थां ते वखो वखरे मौसमां दा ਜਿਹੜਾ ਆਨੰਦ ਮਾਣ ਰਿਹਾ ਜੀ, ਇਹੀ ਇੱਕ ਅੱਜ ਦੇ ਜਿਹੜੇ ਆਨਲਾਈਨ ਰੇਡੀਓ ਦੀ ਬਿਊਟੀ ਹੈ ਜੀ, ਵੀ ਅਸੀਂ ਹੈਰਾਨ ਹੋ ਰਹੇ ਹਾਂ। ਜਦੋਂ ਸਿੱਧੂ ਸਾਹਿਬ ਕਹਿ ਰਹੇ ਵੀ ਮੇਰੀ ਕੁਰਸੀ ਦੇ ਥੱਲੇ ਵੀ ਪਾਣੀ ਆ ਗਿਆ, ਅਸੀਂ ਇੱਥੇ ਧੁੱਪ ਕੜਕਦੀ ਧੁੱਪ ਦੇ ਵਿੱਚ ਬੈਠੇ ਹਾਂ। ਸੋ ਕਾਫੀ ਬਨਗੀਆਂ ਆ ਰਹੀਆਂ ਜੀ, ਇਹ ਰੇਡੀਓ ਦੇ ਦਾਇਰੇ ਤੋਂ ਪਤਾ ਲੱਗਦਾ
ਜੀ। ਬਿਲਕੁਲ, ਔਰ ਮੈਂ ਪਹਿਲਾਂ ਵੀ ਦੱਸਿਆ ਜੀ ਕਨੈਕਸ਼ਨ ਟੁੱਟ ਗਿਆ ਸੀ ਪਹਿਲਾਂ, ਤੇ ਮੀਂਹ ਬਹੁਤ ਭਾਰਾ ਪੈ ਰਿਹਾ ਤੇ ਹੁਣ ਮੈਂ ਦੇਖ ਰਿਹਾ ਕਿ ਮੇਰੇ ਰੂਮ ਦੇ ਵਿਚ ਵੀ ਸਟੂਡੀਓ ਵਿਚ ਵੀ ਬਾਹਰੋਂ ਬਾਛੜ ਪੈ ਕੇ ਪਾਣੀ ਆ ਗਿਆ। ਤੇ ਖੈਰ ਕੋਈ ਗੱਲ ਨੀ, ਇਹ ਕੁਦਰਤ ਦੇ ਰੰਗ ਨੇ ਤੇ ਆਪਾਂ ਨੂੰ ਨਾਲ ਹੀ ਰਹਿਣਾ ਪੈਣਾ। ਤੇ ਮਿੰਟੂ ਜੀ, ਅੱਜ ਨਾ ਇਕ ਛੋਟੀ ਜਿਹੀ ਮੁਲਾਕਾਤ ਕਰਨੀ ਹੈ ਅਸੀਂ ਹਰਿੰਦਰ ਭੈਣ ਜੀ ਹੁਣਾਂ ਦੇ ਨਾਲ। ਤੇ ਮੈਂ ਇਨ੍ਹਾਂ ਬਾਰੇ ਦਸਦਾ ਕਿ ਜਦੋਂ ਹਰਮਨ ਰੇਡੀਓ ਸ਼ੁਰੂ ਹੋਇਆ ਤੇ ਅਮਰੀਕ ਸਿੰਘ ਫਲੋਰਾ ਹੁਣੀ ਸਾਡੇ ਨਾਲ ਜੁੜੇ, ਤੇ ਪਹਿਲੀ ਜਿਹੜੀ ਮੀਟਿੰਗ ਹੋਈ ਉਸ ਦੇ ਵਿਚ ਹਰਿੰਦਰ ਭੈਣ ਜੀ ਹੁਣੇ ਵੀ ਆਏ, ਤਾਂ ਇਨ੍ਹਾਂ ਨੇ ਦੋ ਢਾਈ ਸਾਲ ਸਾਡੀ ਬਹੁਤ ਮਦਦ ਕੀਤੀ, ਬੇਟਿਆਂ ਨੇ ਵੀ ਬਹੁਤ ਮਦਦ ਕੀਤੀ ਸਾਡੇ ਪ੍ਰੋਗਰਾਮਾਂ ਦੇ ਵਿਚ, ਤੇ ਹੁਣ ਵੀ ਸਾਡਾ ਲਗਾਤਾਰ ਸੰਪਰਕ ਹੈਗਾ ਆ। ਤੇ ਹੁਣ ਇਹ ਜਿਹੜੇ ਹਰਮਨ ਫਾਊਂਡੇਸ਼ਨ ਚਲਾ ਰਹੇ ਨੇ ਤੇ ਉਸ ਦੇ ਵਿਚ ਚੈਰਿਟੀ ਕੰਮ ਕਰ ਰਹੇ ਨੇ, ਤਾਂ ਉਸ ਦੇ ਬਾਰੇ ਆਪਾਂ ਥੋੜੀ ਜਿਹੀ ਜਾਣਕਾਰੀ ਕਰਨੀ ਆ। ਤੇ ਮੈਂ ਪਹਿਲਾਂ ਭੈਣ ਜੀ ਹੁਣਾਂ ਦਾ ਸਵਾਗਤ ਕਰਾਂ ਪ੍ਰੋਗਰਾਮ ਦੇ ਵਿਚ, ਉਨ੍ਹਾਂ ਨੂੰ ਸ਼ਾਮਲ ਕਰਦਾ। ਭੈਣ ਜੀ, ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿਚ ਜੀ ਆਇਆਂ।
ਹਾਂਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਹੁਤ ਬਹੁਤ ਹਰਮਨ ਰੇਡੀਓ ਦਾ ਧੰਨਵਾਦ, ਤੇ ਤੁਸੀਂ ਤੁਹਾਡਾ ਜਿਹੜਾ ਇੰਟਰੋਡਕਸ਼ਨ ਵੀ ਮੈਨੂੰ ਬਹੁਤ ਚੰਗੀ ਲੱਗੀ, ਤੇ ਮੈਨੂੰ ਕਹਿ ਲੋ ਵੀ ਆਪਣਾ ਪਿੱਛੇ ਲੈ ਗਈ ਕੁਛ ਸਾਲ ਪਹਿਲਾਂ, ਤੇ ਉਹ ਯਾਦਾਂ ਜੁੜੀਆਂ ਹੋਈਆਂ ਹਨ। ਤੇ ਮੈਨੂੰ ਯਾਦ ਹੈ ਜਦ ਤੁਸੀਂ ਕਿਹਾ ਨਾ ਕਿ ਆਪਣਾ ਪਾਣੀ ਆ ਗਿਆ, ਤੇ ਮੈਨੂੰ ਯਾਦ ਆ ਹੈਰਿਸ ਪਾਰਕ ਆਪਣਾ ਰੇਡੀਓ ਸਟੇਸ਼ਨ ਦਾ ਵੀ ਕੁਛ ਥੋੜਾ ਥੋੜਾ ਏਦਾਂ ਹੀ ਹੁੰਦਾ ਸੀਗਾ। ਤੇ
ਉੱਥੇ ਵੀ ਕਈ ਵਾਰੀ ਬਾਰੀ ਖੁੱਲੀ ਰਹਿ ਜਾਂਦੀ ਸੀ ਤੇ ਬਾਛੜ ਪੈ ਗਏ ਕਈ ਵਾਰੀ ਖਰਾਬ।
ਬਿਲਕੁਲ, ਉਸ ਤਰ੍ਹਾਂ ਹੀ ਮੈਨੂੰ ਫਿਰ ਯਾਦ ਆ ਗਿਆ। ਹਾਂਜੀ ਹਾਂਜੀ, ਤੇ ਮੇਰੇ ਨਾਲ ਨਾ ਇੱਥੇ ਗੁਜ਼ਾਰਿਸ਼ ਕਰਨੀ ਹੈ, ਮਿੰਟੂ ਜੀ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਤੇ ਮੇਰੇ ਨਾਲ, ਹਾਂਜੀ ਸਤਿ ਸ੍ਰੀ ਅਕਾਲ, ਇੱਕ ਆਪਣੇ ਨਾਲ ਅਨੂਦੀਪ ਵਾਲੀਆ ਵੀ ਮੇਰੇ ਨਾਲ ਜੁੜੇ ਹਨ, ਉਹ ਮੇਰੇ ਨਾਲ ਹੀ ਬੈਠੇ ਹਨ। ਤੇ ਆਪਾਂ ਜਦੋਂ ਹਰਮਨ ਫਾਊਂਡੇਸ਼ਨ ਬਾਰੇ ਗੱਲਾਂ ਕਰਨੀਆਂ ਹਨ ਤੇ ਉਹ ਵੀ ਆਪਣਾ ਸਾਥ ਦੇਣਗੇ।
ਬਿਲਕੁਲ ਜੀ ਬਿਲਕੁਲ, ਆਪਾਂ ਜ਼ਰੂਰ ਗੱਲ ਕਰਾਂਗੇ। ਤੇ ਪਹਿਲਾਂ ਤਾਂ ਮੈਂ ਭੈਣ ਜੀ ਬਾਰੇ ਦੱਸਦਾ ਜੀ ਆਪਣੇ ਸਾਰੇ ਸਰੋਤਿਆਂ ਨੂੰ ਕਿ ਕਾਫੀ ਦੇਰ ਤੋਂ ਆਸਟ੍ਰੇਲੀਆ ਦੇ ਵਿਚ ਆਏ ਹੋਏ ਨੇ ਤੇ ਕਾਫੀ ਵਧੀਆ ਪੋਸਟ ਦੇ ਉੱਤੇ ਜੋਬ ਕਰ ਰਹੇ ਨੇ ਸਾਰਾ ਫੈਮਿਲੀ, ਤੇ ਐਸਟੈਬਲਿਸ਼ ਹੋਏ ਨੇ ਬੜੀ ਮਿਹਨਤ ਮੁਸ਼ਕਤ ਕਰਕੇ। ਭੈਣ ਜੀ, ਇੰਡੀਆ ਤੋਂ ਪਹਿਲਾਂ ਆਪਣੇ ਦੱਸੋ ਕਿ ਤੁਸੀਂ ਕਦੋਂ ਕੁ ਆਸਟ੍ਰੇਲੀਆ ਆਏ ਔਰ ਕੀ ਤੁਸੀਂ ਸਟੱਡੀ ਵਗੈਰਾ ਕੀ ਕੀਤੀ ਤੇ ਹੁਣ ਕੀ ਜੋਬ ਕਰ ਰਹੇ ਹੋ?
ਹਾਂਜੀ, ਸਭ ਤੋਂ ਪਹਿਲਾਂ ਤੁਹਾਡੇ ਸ਼ੋਤਿਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਹੜਾ ਆਪਣਾ ਪਿਛੋਕੜ ਕਹਿੰਦੇ ਆ ਕਿ ਨਾਲ ਹੀ ਚੱਲਦਾ, ਤੇ ਵੈਸੇ ਤਾਂ ਜਦੋਂ ਆਪਾਂ ਹੋਰ ਗੱਲਾਂ ਕਰਦੇ ਹਾਂ ਤਾਂ ਉਸ ਚ ਇਹੀ ਗੁਰਬਾਣੀ ਦੇ ਆਧਾਰ ਤੇ ਵੀ ਵਰਤਮਾਨ ਹੀ ਆਪਣਾ ਹਨਾ। ਤੇ ਪਰ ਹਾਂ, ਪਿਛਲੀ ਗੱਲ ਕਰਦੇ ਆ ਕਿ ਅਸੀਂ ਇੱਥੇ ਸਿਡਨੀ ਦੇ ਵਿਚ ਅਸੀਂ 91 ਚ ਵਿਚ ਆਏ ਸੀ, ਤੇ ਪਿੱਛੋਂ ਅਸੀਂ ਆਪਣਾ ਪੰਜਾਬ ਤੋਂ ਹੀ ਆ ਜੀ, ਜਿੱਦਾਂ ਆਪਾਂ ਸਾਰੇ ਮੋਸਟਲੀ ਹੈਗੇ ਆ। ਤੇ ਪਟਿਆਲੇ ਤੇ ਕੁਰੂਕਸ਼ੇਤਰ ਮੈਂ ਜਿਆਦਾ ਮੇਰੀ ਪੜ੍ਹਾਈ ਹੋਈ ਆ, ਤੇ ਉਸ ਤੋਂ ਉਪਰਾਂਤ ਪੜ੍ਹ ਪੁੜ ਕੇ ਮਾਂ ਬਾਪ ਨੇ ਬਹੁਤ ਵਧੀਆ ਕੰਮ ਕੀਤਾ ਤੇ ਆਪਾਂ ਨੂੰ ਲੈਕਚਰਾਰਸ਼ਿਪ ਉੱਥੇ ਮਿਲ ਗਈ ਸੀ, ਰਣਵੀਰ ਕਾਲਜ ਸੰਗਰੂਰ। ਤਿੰਨ ਸਾਲ ਉੱਥੇ ਜੋਬ ਕੀਤੀ ਗਵਰਨਮੈਂਟ ਕਾਲਜ ਚ, ਤੇ ਫਿਰ ਮਗਰੋਂ ਬਿਕਰਮ ਕਾਲਜ ਆਫ ਕਾਮਰਸ ਪਟਿਆਲਾ ਮੈਂ ਜੋਬ ਕੀਤੀ, 6 ਸਾਲ ਤੇ ਤਕਰੀਬਨ 9-10 ਸਾਲ ਦਾ ਉੱਥੇ ਦਾ ਐਕਸਪੀਰੀਅੰਸ ਲੈ ਕੇ ਅਸੀਂ 91 ਦੇ ਵਿੱਚ ਅਸੀਂ ਇਸ ਧਰਤੀ ਤੇ ਸਿਡਨੀ ਦੀ ਧਰਤੀ ਤੇ ਉਤਰੇ ਤੇ ਆਏ ਤੇ ਕਹਿ ਲੋ ਕਿ ਦਾਣਾ ਪਾਣੀ ਲੈ ਕੇ ਆਂਦਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਹੀ ਆ ਤੇ ਮੁੜ ਕੇ ਫਿਰ ਜਦੋਂ ਅਸੀਂ ਇੱਥੇ ਆਏ ਡਿਪਾਰਟਮੈਂਟ ਆਫ ਕੋਰੈਕਟਿਵ ਸਰਵਿਸਿਜ਼ ਦੇ ਵਿੱਚ ਮੈਂ ਬੀਇੰਗ ਐਜੂਕੇਸ਼ਨ ਦੇ ਵਿੱਚ ਹੋਣ ਕਰਕੇ ਲੈਕਚਰਾਰ ਦਾ ਮੇਰਾ ਐਕਸਪੀਰੀਅੰਸ ਸੀਗਾ ਤੇ ਇੱਥੇ ਜੋਬ ਲੱਭਦੇ ਸੀਗੇ ਤੇ ਜੋਬਾਂ ਵਿਚੋਂ ਜੋਬ ਕਹਿ ਲੋ ਕਿ ਕਦੇ ਪ੍ਰਿਜ਼ਨ ਕਦੇ ਜ਼ਿੰਦਗੀ ਚ ਨਹੀਂ ਦੇਖੀ ਸੀਗੀ
ਤੁਹਾਨੂੰ ਜੇਲ ਹੋ ਗਈ
ਹਾਂਜੀ ਤੇ ਸਿਡਨੀ ਵਿਚ ਆ ਕੇ ਇਹੋ ਜਿਹੀ ਜੇਲ ਹੋਈ ਕਿ 93 ਤੋਂ ਮੈਂ ਹੁਣ ਤੱਕ ਉਸੀ ਡਿਪਾਰਟਮੈਂਟ ਦੇ ਵਿਚ ਕੰਮ ਕਰ ਰਹੀ ਹਾਂ ਤੇ ਮੇਰਾ ਜਿਹੜਾ ਰੋਲ ਹੈ ਉਹ ਐਜੂਕੇਸ਼ਨ ਦਾ ਹੀ ਹੈ ਸੋ ਇਹੋ ਜਿਹੇ ਲੋਕਾਂ ਨਾਲ ਅਸੀਂ ਕੰਮ ਕਰਦੇ ਹਾਂ ਆਫਕੋਰਸ ਦੇ ਆਰ ਪ੍ਰਿਜ਼ਨਰਸ ਹੈ ਨਾ ਤੇ ਨਾਲ ਜਿਹੜੀ ਸਾਡੇ ਸਟਾਫ ਹੁੰਦਾ ਹੈ ਸੋ ਇਹੋ ਜਿਹੇ ਲੋਕਾਂ ਨਾਲ ਗੱਲ ਕਰ ਅਸੀਂ ਆਪਣਾ ਇਹ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਪੜਾਉਂਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਉਹ ਕਹਿ ਲੋ ਕਿ ਇਹੋ ਜਿਹਾ ਕੰਮ ਹੈ ਕਿ ਜਿਹੜਾ ਬੜੀ ਪੈਸ਼ਨ ਚਾਹੀਦੀ ਹੈ ਉਹਦੇ ਲਈ ਤੁਹਾਨੂੰ ਤੇ ਉਹ ਆਮ ਵੈਰੀ ਹੈਪੀ ਟੂ ਸੇ ਕਿ ਆਪਾਂ ਕਾਫੀ ਹੁਣ ਪਿੱਛੇ ਜੇ ਮੈਨੂੰ ਐਕਚੁਲੀ ਸਾਡੀ ਰੀਸਟ੍ਰਕਚਰਿੰਗ ਹੋਈ ਤੇ ਮੈਨੂੰ ਚਾਂਸ ਸੀਗਾ 3-4 ਮਹੀਨੇ ਪਹਿਲਾਂ ਕਿ ਮੈਂ ਆਪਣਾ ਡਿਪਾਰਟਮੈਂਟ ਨੂੰ ਬਾਏ ਕਰਾਂ ਪਰ ਮੈਂ ਫੇਰ ਵੀ ਹਲੇ ਉੱਥੇ ਹੈਗੀ ਹਾਂ ਮੈਨੂੰ ਲੱਗਿਆ ਕਿ ਮੇਰੀ ਸ਼ਾਇਦ ਬਹੁਤ ਮੈਨੂੰ ਗੁਰੂ ਸਾਹਿਬ ਨੇ ਇੱਕ ਸਮਾਂ ਦਿੱਤਾ ਹੈ ਕਿ ਮੈਂ ਕਿਸੇ ਦੀ ਜ਼ਿੰਦਗੀ ਚ ਥੋੜਾ ਬਹੁਤ ਮੈਂ ਸ਼ਿਰਕਤ ਪਾ ਸਕਦੀ ਹਾਂ ਸੋ ਆਮ ਸਟਿਲ ਦੇਅਰ ਵਰਕਿੰਗ ਐਜ ਸੀਨੀਅਰ ਐਜੂਕੇਸ਼ਨ ਆਫਿਸਰ ਸੋ
ਸੋ ਭੈਣ ਜੀ ਇੱਕ ਟਾਈਮ ਇਹ ਸੀਗਾ ਜਦੋਂ ਅਸੀਂ ਮਜ਼ਾਕ ਕਰਦੇ ਹੁੰਦੇ ਸੀ ਤੁਹਾਡੇ ਨਾਲ ਵੀ ਕਿ ਪੰਜਾਬੀਆਂ ਨੂੰ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਨੇ ਖਾਸ ਕਰਕੇ ਸਿਡਨੀ ਦੇ ਵਿੱਚ ਵੀ 3 ਡਿਪਾਰਟਮੈਂਟ ਸਾਂਭਲੇ ਨੇ ਰੇਲ ਮੇਲ ਤੇ ਜੇਲ ਜਦੋਂ ਤੁਹਾਨੂੰ ਦੇਖਦੇ ਹੁੰਦੇ ਸੀ ਸਾਨੂੰ ਹਾਂਜੀ ਸਾਨੂੰ ਜੇਲ ਦੀ ਯਾਦ ਹੈ ਕਿ ਕਾਫੀ ਆਪਣੇ ਜਿਹੜੇ ਪੰਜਾਬੀ ਨੇ ਪੜ੍ਹੇ ਲਿਖੇ ਨੇ ਆਏ ਨੇ ਮਾਈਗ੍ਰੇਸ਼ਨ ਹੋਈ ਹੈ ਉਹਨਾਂ ਨੇ ਕਰੈਕਟਿਵ ਸਰਵਿਸਿਜ਼ ਦੇ ਵਿੱਚ ਕੰਮ ਕੀਤਾ ਖੈਰ ਤੁਸੀਂ ਡਿਟੇਲ ਚ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਪ੍ਰਿਜ਼ਨਰਸ ਨੂੰ ਨਾਲ ਡੀਲ ਕਰਦੇ ਹੋ ਉਹਨਾਂ ਨੂੰ ਐਜੂਕੇਟ ਕਰਦੇ ਹੋ ਤੇ ਕਾਫੀ ਤੁਹਾਡਾ ਯੋਗਦਾਨ ਇਹਦੇ ਵਿਚ ਹੈਗਾ ਉਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਸੁਧਾਰਨ ਦੇ ਲਈ ਵੈਸੇ ਜੇਲ ਦਾ ਮਤਲਬ ਕਰੈਕਟਿਵ ਸਰਵਿਸਿਜ਼ ਹੋਣਾ ਚਾਹੀਦਾ ਕਿ ਜੇ ਅਗਰ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਨ੍ਹਾਂ ਨੂੰ ਦੁਬਾਰਾ ਉਨ੍ਹਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਪਰ ਹੁਣ ਅਸੀਂ ਹਾਂਜੀ ਅੱਜ ਦਾ ਸਾਡਾ ਵਿਸ਼ਾ ਹੈਗਾ ਜੀ ਹਰਮਨ ਫਾਊਂਡੇਸ਼ਨ ਤੇ ਹਰਮਨ ਫਾਊਂਡੇਸ਼ਨ ਦੇ ਬਾਰੇ ਅਸੀਂ ਗੱਲ ਕਰਨਾ ਚਾਹਾਂਗੇ ਮੈਂ ਪਿੱਛੇ ਜੇ ਸਿਡਨੀ ਗਿਆ ਸੀ ਉਥੇ ਟੂਰਨਾਮੈਂਟ ਵੀ ਸੀਗਾ ਤੇ ਤੁਸੀਂ ਕਾਫੀ ਬੱਚੇ ਮੇਰਾ ਖਿਆਲ ਘੱਟੋ ਘੱਟ 60-70 ਬੱਚੇ ਹੋਣਗੇ ਜਿਹੜੇ ਕਿ ਆਪਣੇ ਉਥੇ ਗਰਾਊਂਡਾਂ ਦੇ ਵਿਚ ਆਏ ਤੇ ਉਨ੍ਹਾਂ ਨੇ ਵੱਖ ਵੱਖ ਜਿਹੜੀਆਂ ਆਪਣੇ ਮਤਲਬ ਡਿਸਪਲੇ ਕੀਤੇ ਆ ਸੋ ਤੁਸੀਂ ਵਿਸਥਾਰ ਸਾਹਿਤ ਦੱਸ ਸਕੋਗੇ ਹਰਮਨ ਫਾਊਂਡੇਸ਼ਨ ਦਾ ਮੁੱਖ ਮੰਤਵ ਕੀ ਆ ਔਰ ਇਸ ਦਾ ਸਟਰਕਚਰ ਕੀ ਆ
ਹਾਂਜੀ ਆਹੋ ਮੈਂ ਆਪਣਾ ਅਨੁਦੀਪ ਨੂੰ ਕਹਾਂਗੀ ਕਿ ਉਹ ਜਿਹੜੇ ਮੇਰੇ ਨਾਲ ਜੁੜੇ ਹਨ ਤੇ ਅਨੁਦੀਪ ਤੁਸੀਂ ਆਪਣਾ ਥੋੜਾ ਜਿਹਾ ਦੱਸ ਕੇ ਆਪਣੇ ਬਾਰੇ ਤੇ ਤੁਸੀਂ ਸਿੱਧਾ ਹਰਮਨ ਫਾਊਂਡੇਸ਼ਨ ਬਾਰੇ ਦੱਸ ਸਕਦੇ ਹੋ
ਜੀ ਗੱਲ ਕਰਦੇ ਹਾਂ ਜੀ
ਸਤਿ
ਸ੍ਰੀ ਅਕਾਲ ਅਨੁਦੀਪ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਅਸੀਂ ਜਾਣਨਾ ਚਾਹਾਂਗੇ ਅਨੁਦੀਪ ਜੀ ਤੁਹਾਡਾ ਰੋਲ ਫਾਊਂਡੇਸ਼ਨ ਦੇ ਵਿਚ ਤੇ ਫਾਊਂਡੇਸ਼ਨ ਦੇ ਬਾਰੇ
ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਹਰਮਨ ਫਾਊਂਡੇਸ਼ਨ ਦੇ ਬਾਰੇ ਥੋੜਾ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਵਾਂ ਤੇ ਕਿਉਂਕਿ ਮੈਂ ਹਲੇ ਜ਼ਿਆਦਾ ਸਮੇਂ ਨਹੀਂ ਹੋਇਆ ਮੈਨੂੰ ਆਸਟ੍ਰੇਲੀਆ ਆਇਆ ਕੁਛ 4 ਸਾਲ ਲਗਭਗ ਹੋਏ ਨੇ ਮੈਨੂੰ ਆਸਟ੍ਰੇਲੀਆ ਦੇ ਵਿਚ ਆਇਆ ਇਸ ਤੋਂ ਪਹਿਲਾਂ ਮੈਂ ਇੰਡੀਆ ਵਿਚ ਸੀਗੀ ਤੇ ਹਰਮਨ ਫਾਊਂਡੇਸ਼ਨ ਦੀ ਜਿਹੜੀ ਆਪਣੀ ਸਥਾਪਨਾ ਹੈ ਇਹ ਵੀ 2013 ਦੇ ਵਿਚ ਕੀਤੀ ਗਈ ਥੋੜੀ ਜਿਹੀ ਬੈਕਗਰਾਉਂਡ ਦੱਸਾਂਗੀ ਮੈਂ ਹਰਮਨ ਫਾਊਂਡੇਸ਼ਨ ਦੀ ਸਾਰੇ ਸ਼ਰੋਤਿਆਂ ਨੂੰ ਕਿ ਹਰਮਨ ਦੀ ਮਿੱਠੀ ਯਾਦ ਦੇ ਵਿਚ ਜਿਹੜੀ ਹੈਗੀ ਆ ਅਸੀਂ ਹਰਮਨ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਤੇ ਹਰਮਨ ਦੀ ਜਿਹੜੀ ਲੈਗੇਸੀ ਹੈ ਉਸ ਨੂੰ ਅੱਗੇ ਲਿਜਾਣ ਦੇ ਲਈ ਉਹਦੇ ਜਿਹੜੇ ਪ੍ਰਿੰਸੀਪਲ ਸੀਗੇ ਜਾਂ ਉਹ ਜ਼ਿੰਦਗੀ ਦੇ ਵਿਚ ਜਿਸ ਤਰ੍ਹਾਂ ਉਹਦਾ ਵਿਚਰਨ ਸੀਗਾ ਉਹਦੇ ਬਾਰੇ ਉਹਦੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹਦੀ ਜਿਹੜੀ ਸ਼ੁਰੂਆਤ ਕੀਤੀ ਗਈ ਤੇ ਜਿਹੜਾ ਮੇਨ ਸਾਡਾ ਉਦੇਸ਼ ਹੈ ਹਰਮਨ ਫਾਊਂਡੇਸ਼ਨ ਦਾ ਹੈ ਕਿ ਜਿਹੜੀ ਸੋਸਾਇਟੀ ਹੈ ਜਿਹੜਾ ਸਮਾਜ ਹੈ ਇਹਦੇ ਵਿਚ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤਾਂ ਜਿਹੜੇ ਵਿਅਕਤੀ ਹੈ ਇੰਡੀਵਿਜੁਅਲ ਜਾਂ ਫੈਮਿਲੀਜ਼ ਹੈ ਉਹਨਾਂ ਨੂੰ ਹੈਲਪ ਦੀ ਲੋੜ ਹੈ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਤੇ ਉਹਨਾਂ ਦੀ ਇਸ ਪੀੜਾ ਨੂੰ ਘਟਾਉਣ ਦੇ ਲਈ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਵਿਚ ਸਪੋਰਟ ਕਰਦੇ ਰਹੀਏ। ਉਦੇਸ਼ ਨੂੰ ਲੈ ਕੇ
ਹਾਂਜੀ ਅਨੁਦੀਪ, ਇਸ ਦੇ ਵਿਚ ਮੈਂ ਵੀ ਥੋੜੀ ਇਨਫਾਰਮੇਸ਼ਨ ਜਾਣਕਾਰੀ ਵਾਧਾ ਕਰਨਾ ਚਾਹਵਾਂਗਾ ਮਿੰਟੂ ਜੀ ਆਪਣੇ ਸਰੋਤਿਆਂ ਦੇ ਨਾਲ ਕਿ ਮੈਂ ਹਰਮਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਹੈਗਾ ਆ ਤੇ ਅਸਲ ਦੇ ਵਿਚ ਜਦੋਂ ਹਰਮਨ ਰੇਡੀਓ ਅਸੀਂ ਸ਼ੁਰੂ ਕੀਤਾ ਤੇ ਭੈਣ ਜੀ ਹੁਣਾਂ ਦੇ ਨਾਲ ਹਰਮਨ ਪ੍ਰੋਗਰਾਮ ਦੇ ਵਿਚ ਆਉਂਦਾ ਹੁੰਦਾ ਸੀ, ਹੈਲਪ ਕਰਾਉਂਦਾ ਹੁੰਦਾ ਸੀ, ਨਾਲ ਬਹਿੰਦਾ ਹੁੰਦਾ ਸੀ ਤੇ ਸਾਰੇ ਗਾਣੇ ਵਗੈਰਾ ਭੈਣ ਜੀ ਹੁਣਾਂ ਨੂੰ ਕੱਢ ਕੇ ਦਿੰਦਾ ਹੁੰਦਾ ਸੀ ਤੇ ਨਾਲ ਪ੍ਰੋਗਰਾਮ ਦੇ ਵਿਚ ਵੀ ਸ਼ਿਰਕਤ ਕਰਦਾ ਹੁੰਦਾ ਸੀ। ਬੜਾ ਹੀ ਹੋਣਹਾਰ ਤੇ ਹਰ ਫੀਲਡ ਦੇ ਵਿਚ ਜਿਹਨੂੰ ਕੋਈ ਬੜਾ ਹੀ ਐਕਟਿਵ ਨੌਜਵਾਨ ਸੀ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਪਰਮਾਤਮਾ ਦੇ ਭਾਣੇ ਦੇ ਵਰਤਦੇ ਹੋਏ ਤੇ ਉਹ ਬੜੀ ਹੀ ਕਹਿ ਲੋ ਕਿ ਛੇਤੀ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ ਤੇ ਉਸ ਨੂੰ ਮੈਨੂੰ ਬੜਾ ਸ਼ੌਕ ਲੱਗਿਆ ਜਦ ਮੈਨੂੰ ਪਤਾ ਲੱਗਿਆ ਕਿ ਇਹ ਭਾਣਾ ਵਾਪਰਿਆ ਨਿਊ ਕਾਸਲ ਦੇ ਕੋਲ ਸ਼ਾਇਦ ਫ੍ਰੀਵੇ ਦੇ ਉੱਤੇ ਐਕਸੀਡੈਂਟ ਹੋਇਆ ਸੀਗਾ ਤਾਂ ਮੈਨੂੰ ਬੜਾ ਦੁੱਖ ਲੱਗਿਆ ਤੇ ਮੈਂ ਨਾ ਇਕ ਸਾਲ ਮਿੰਟੂ ਜੀ ਮੈਂ ਭੈਣ ਜੀ ਨੂੰ ਫੋਨ ਨਹੀਂ ਕਰ ਸਕਿਆ ਗੱਲ ਕਰਨ ਦੇ ਕਿ ਮੈਨੂੰ ਇੰਨਾ ਸ਼ੌਕ ਲੱਗਿਆ। ਫਿਰ ਮੈਂ ਚਲੋ ਮਿਲਿਆ, ਮਿਲ ਕੇ ਅਸੀਂ ਗੱਲ ਕੀਤੀ ਪਰ ਮੈਂ ਹੈਰਾਨ ਰਹਿ ਗਿਆ ਕਿ ਭੈਣ ਜੀ ਕਾਫੀ ਸਟਰੋਂਗ ਲੇਡੀ ਆ ਤੇ ਉਨ੍ਹਾਂ ਨੇ ਇਸ ਭਾਣੇ ਨੂੰ ਮੰਨਿਆ, ਅਕਾਲ ਪੁਰਖ ਦੀ ਰਜ਼ਾ ਨੂੰ ਮੰਨਿਆ, ਪਰ ਉਹ ਜਿਹੜਾ ਆਪਣੇ ਉਨ੍ਹਾਂ ਨੇ ਮਨ ਦੇ ਉੱਤੇ ਹੰਢਾਈ ਇਹ ਸਾਰੀ ਗੱਲਬਾਤ ਹੁਣ ਉਸੇ ਹੀ ਨਜ਼ਰੀਏ ਨੂੰ ਲੈ ਕੇ ਕਿ ਇਹ ਘਟਨਾਵਾਂ ਕਿਸੇ ਨਾਲ ਵੀ ਵਾਪਰ ਸਕਦੀਆਂ। ਅਨੁਦੀਪ ਜੀ ਮੈਂ ਠੀਕ ਹਾਂ, ਸ਼ਾਇਦ ਤੁਸੀਂ ਇਸੇ ਲਹਿਜੇ ਨਾਲ ਹਰਮਨ ਫਾਊਂਡੇਸ਼ਨ ਚਲਾ ਰਹੇ ਹੋ ਤੇ
ਬਿਲਕੁਲ ਠੀਕ
ਹੈ ਤੇ ਜਿਹੜੇ ਮਤਲਬ ਸ਼ੌਕ ਲੱਗਦੇ ਨੇ, ਟਰੋਮਾ ਹੁੰਦਾ ਆ, ਮਤਲਬ ਅਣਸੁਖਾਵੀਆਂ ਘਟਨਾਵਾਂ ਪਰਿਵਾਰਾਂ ਦੇ ਵਿਚ ਵਾਪਰਦੀਆਂ ਨੇ, ਉਨ੍ਹਾਂ ਦੇ ਨਾਲ ਕਿੱਦਾਂ ਤੁਸੀਂ ਡੀਲ ਕਰਨਾ ਆ? ਉਹ ਹੁਣ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿਚ ਕਈ ਵਾਰੀ ਬੜਾ ਮੁਸ਼ਕਲ ਹੋ ਜਾਂਦਾ ਕਿ ਤੁਹਾਨੂੰ ਆਪਣਾ ਕੋਈ ਗੱਲਬਾਤ ਕਰਨ ਵਾਲਾ ਨਹੀਂ ਲੱਭਦਾ, ਰਿਸ਼ਤੇਦਾਰ ਨਹੀਂ ਲੱਭਦਾ, ਤੁਹਾਨੂੰ ਗਾਈਡੈਂਸ ਕਰਨ ਵਾਲਾ ਨਹੀਂ ਲੱਭਦਾ। ਤੇ ਮੈਂ ਇਕ ਐਗਜ਼ਾਮਪਲ ਜਾਣਦਾ ਕਿ ਮੈਲਬਰਨ ਦੇ ਵਿਚ ਇਕ ਨੌਜਵਾਨ ਨੂੰ ਜਿਹੜਾ ਪੇਟ ਦੀ ਪ੍ਰੋਬਲਮ ਆ ਗਈ ਸੀ, ਕਾਫੀ ਦੇਰ ਉਹ ਹਸਪਤਾਲਾਂ ਚ ਰਿਹਾ ਤੇ ਉਥੇ ਵੀ ਕਈ ਇੰਡੀਵਿਜੁਅਲ ਤੌਰ ਦੇ ਉਤੇ ਕਈ ਲੋਕਾਂ ਨੇ ਉਨ੍ਹਾਂ ਦੀ ਸਪੋਰਟ ਕੀਤੀ, ਉਹਨੂੰ ਮਤਲਬ ਡੇਲੀ ਜਾਂਦੇ ਸੀ, ਖਾਣਾ ਬਣਾ ਕੇ ਦਿੰਦੇ ਸੀ। ਸੋ ਇਹੋ ਜਿਹੀਆਂ ਇੰਡੀਵਿਜੁਅਲ ਲੈਵਲ ਦੇ ਤਾਂ ਕਾਫੀ ਚਲਦੀਆਂ ਰਹਿੰਦੀਆਂ ਨੇ ਉਦਮ, ਪਰ ਤੁਸੀਂ ਐਜ਼ ਏ ਫਾਊਂਡੇਸ਼ਨ ਬਣਾ ਕੇ ਇਸ ਨੂੰ ਜਥੇਬੰਦਕ ਤੌਰ ਦੇ ਉੱਤੇ ਲੈ ਕੇ ਆ ਰਹੇ ਹੋ। ਸੋ ਹੁਣ ਤੁਸੀਂ ਉਸ ਦਾ ਖੁਲਾਸਾ ਕਰੋ ਕਿ ਕਿਸ ਤਰ੍ਹਾਂ ਤੁਸੀਂ ਹੈਲਪ ਕਰਦੇ ਹੋ ਲੋਕਾਂ ਦੀ।
ਹਾਂਜੀ, ਇਹਦੇ ਬਾਰੇ ਮੈਂ ਦੱਸਾਂਗੀ ਸਰੋਤਿਆਂ ਨੂੰ ਕਿ ਸਾਡੇ ਕਾਫੀ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਐਟ ਦ ਮੂਮੈਂਟ ਚੱਲ ਰਹੇ ਨੇ ਤੇ ਜਿਨ੍ਹਾਂ ਦੇ ਵਿਚੋਂ ਮੇਨ ਸਾਡਾ ਇਕ ਹੈਗਾ 24x7 ਹੈਲਪਲਾਈਨ ਸਰਵਿਸ ਹੈ ਤੇ ਉਹ ਜਿਹੜਾ ਹੈ ਉਹਦੇ ਰਾਹੀਂ ਇਹਦਾ ਜਿਹੜਾ ਨੰਬਰ ਹੈ 1800116675। ਇਹ 24x7 ਹੈਲਪਲਾਈਨ ਸਰਵਿਸ ਹੈ ਜਿਹਦੇ ਵਿਚ 24 ਘੰਟੇ ਤੁਸੀਂ ਕਿਸੇ ਵੀ ਸਮੇਂ ਕੋਈ ਵੀ ਜਿਹੜਾ ਹੈ ਤਕਲੀਫ ਦੇ ਵਿਚ ਵਿਅਕਤੀ ਉਹ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦਾ ਤੇ ਅਸੀਂ ਉਨ੍ਹਾਂ ਨੂੰ ਹੋਰ ਜਿਹੜੀਆਂ ਸਪੋਰਟ ਸਰਵਿਸਿਜ਼ ਹੈ ਉਨ੍ਹਾਂ ਦੇ ਨਾਲ ਜੋੜ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼
ਸੋ ਬਹੁਤ ਵਧੀਆ ਪ੍ਰਣਾਲੀ। ਇਹ ਜਿਹੜਾ ਤੁਸੀਂ ਸਰਵਿਸ ਦੇ ਰਹੇ ਹੋ ਕੱਲੀ ਸਿਡਨੀ ਚ ਨਿਊ ਸਾਊਥ ਵੇਲਸ ਦੇ ਰਹੇ ਹੋ ਜਾਂ ਆਸਟ੍ਰੇਲੀਆ ਚੋਂ ਕਿਤੋਂ ਵੀ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ?
ਜੀ ਹਾਂ, ਇਹ ਸਰਵਿਸ ਜਿਹੜੀ ਹੈ ਇਹ ਕਿਤੋਂ ਵੀ ਸੰਪਰਕ ਕੀਤੀ ਜਾ ਸਕਦੀ ਹੈ, ਨਾ ਕੇਵਲ ਨਿਊ ਸਾਊਥ ਵੇਲਸ ਦੇ ਵਿਚ ਨਹੀਂ ਹੈ, ਬਾਕੀ ਸਾਰੇ ਜਿਹੜੇ ਆਸਟ੍ਰੇਲੀਆ ਵਾਈਡ ਜਿਹੜੀ ਹੈਗੀ ਹੈ ਸਰਵਿਸ ਹੈਗੀ ਹੈ।
ਸੋ ਮਿੰਟੂ ਜੀ ਅਸੀਂ ਅਕਸਰ ਮਾਫ ਕਰਨਾ ਮਿੰਟੂ ਜੀ ਅਸੀਂ ਅਕਸਰ ਇਹ ਕਹਿੰਦੇ ਹੁੰਦੇ ਆ ਨਾ ਇਸ ਤਰ੍ਹਾਂ ਦੀ ਕੋਈ ਸਰਵਿਸ ਚਾਹੀਦੀ ਹੈ, ਪਰ ਸਾਨੂੰ ਬਹੁਤ ਘੱਟ ਪਤਾ ਕਿ ਆਲਰੇਡੀ ਹਰਮਨ ਫਾਊਂਡੇਸ਼ਨ ਦੇ ਅੰਡਰ ਭੈਣ ਜੀ ਹੁਣੇ ਚਲਾ ਰਹੇ ਨੇ ਸਾਰੇ, ਅਨੁਦੀਪ ਹੁਣੀ ਸਾਰੀ ਇਹ ਸੰਸਥਾ ਚਲਾ ਰਹੀ ਆ। ਸੋ ਮੈਨੂੰ ਲੱਗਦਾ ਕਿ ਅਸੀਂ ਇਸ ਪ੍ਰੋਜੈਕਟ ਨੂੰ ਵੱਡੇ ਪੱਧਰ ਤੇ ਸਪੋਰਟ ਕਰੀਏ ਤਾਂ ਮਤਲਬ ਆਲਰੇਡੀ ਕੰਮ ਚੱਲ ਰਿਹਾ ਬਹੁਤ ਵਧੀਆ।
ਜੀ ਦੇਖੋ, ਲੋੜ ਪ੍ਰਮੋਸ਼ਨ ਦੀ ਵੀ ਕਿਤੇ ਨਾ ਕਿਤੇ ਪੈਂਦੀ ਆ ਹਰ ਚੀਜ਼ ਦੀ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਕਿਸੇ ਚੀਜ਼ ਲੋਕਾਂ ਨੂੰ ਆਪੇ ਪਤਾ ਲੱਗ ਜੂ, ਆਪੇ ਨਹੀਂ ਪਤਾ ਲੱਗ ਜਾਂਦਾ। ਸੋ ਅਕਸਰ ਰੋਜ਼ ਨਵੀਆਂ ਪ੍ਰਪੋਜ਼ਲ ਸਾਡੇ ਕੋਲ ਲੋਕ ਲੈ ਕੇ ਆਉਂਦੇ ਆ ਵੀ ਮੈਂ ਏਦਾਂ ਕਰਨਾ ਚਾਹੁੰਦਾ, ਮੈਂ ਏਦਾਂ ਸੰਸਥਾ ਬਣਾਉਣਾ, ਤੇ ਸਾਡੀ ਇਹੀ ਜਵਾਬ ਹੁੰਦਾ ਵੀ ਭਾਈ ਜਿਹੜੀਆਂ ਬਣੀਆਂ ਹੋਈਆਂ ਜਾਂ ਚੱਲ ਰਹੀਆਂ ਕਿਉਂ ਨੀ ਉਹਨਾਂ ਦਾ ਸਾਥ ਦਿੱਤਾ ਜਾਂਦਾ, ਕਿਉਂ ਨੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਉਸੇ ਸੰਸਥਾ ਨੂੰ ਅੱਗੇ ਤੋਰਿਆ ਜਾਵੇ? ਸੋ ਬਿਲਕੁਲ ਜੀ, ਏਡਾ ਵਧੀਆ ਇਹ ਕੰਮ ਕਰ ਰਹੇ ਆ ਤਾਂ ਸਾਨੂੰ ਸਾਡੀ ਸਾਰਿਆਂ ਦਾ ਫਰਜ਼ ਹੀ ਬਣਦਾ ਵੀ ਇਨ੍ਹਾਂ ਦੇ ਨਾਲ ਹੋ ਕੇ ਤੁਰੀਏ
ਜੀ। ਸੋ ਅਨੁਦੀਪ, ਮਤਲਬ ਇਸ ਦੇ ਵਿਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਸੀਂ ਜ਼ਿਆਦਾ ਡੀਲ ਕਰਦੇ ਹੋ, ਕਿਸ ਤਰ੍ਹਾਂ ਦੀ ਮਤਲਬ ਸਾਡੇ ਭਾਈਚਾਰੇ ਦੇ ਵਿਚੋਂ ਲੋੜਾਂ ਮਹਿਸੂਸ ਹੁੰਦੀਆਂ ਨੇ?
ਹਾਂਜੀ, ਇਸ ਲਈ ਮੈਂ ਹਰਿੰਦਰ ਜੀ ਨੂੰ ਫੋਨ ਦਿੰਦੀ ਹਾਂ, ਉਹ ਤੁਹਾਨੂੰ ਜ਼ਿਆਦਾ ਜਾਣਕਾਰੀ।
ਜਾਣ ਤੋਂ ਪਹਿਲਾਂ ਤੁਸੀਂ ਕੁਝ ਹੋਰ ਐਡ ਕਰਨਾ ਚਾਹੋ ਉਹ ਵੀ ਤੁਸੀਂ ਕਰ ਸਕਦੇ ਹੋ ਜੀ।
ਹਾਂਜੀ, ਨਹੀਂ ਆਪਾਂ ਇਕੱਠੇ ਬੈਠੇ ਹਾਂ ਤੇ ਮੈਂ ਦੱਸਣਾ ਕਿ ਜਿਹੜੀ 1800 ਨੰਬਰ ਜਿਹੜਾ ਹੈਗਾ ਇਹਦੇ ਵਿੱਚ ਜਿਸ ਤਰ੍ਹਾਂ ਕ੍ਰਾਈਸਿਸ ਲਾਈਨ ਨਹੀਂ ਹੈ, ਜਿਸ ਇਜ ਸਪੋਰਟ ਲਾਈਨ, ਜੇ ਕੋਈ ਕ੍ਰਾਈਸਿਸ ਚ ਹੁੰਦਾ ਤੇ ਸਾਡੇ ਫਲਾਇਰਸ ਦੇ ਉੱਪਰ ਅਸੀਂ ਡਿਫਰੈਂਟ ਨੰਬਰ ਹੋਰ ਦਿੱਤੇ ਹੋਏ, ਜਿਸ ਤਰ੍ਹਾਂ ਲਾਈਫ ਲਾਈਨ ਹੈ ਜਾਂ ਡੋਮੈਸਟਿਕ ਵਾਇਲੈਂਸ ਹੋਟ ਲਾਈਨ ਹੈ ਤੇ ਪੁਲਿਸ ਦੀ 000 ਹੈ। ਸੋ ਕ੍ਰਾਈਸਿਸ ਹੋਟਲਾਈਨ ਨਹੀਂ ਹੈ, ਇਹ ਸਪੋਰਟ ਸਰਵਿਸ ਹੈਗੀ ਹੈ ਜਿਹਦੇ ਵਿੱਚ ਕੋਈ ਸੱਜਣ ਮਿੱਤਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਗੱਲਬਾਤ ਕਰਨੀ ਜ਼ਰੂਰੀ ਹੈ ਕਿਸੇ ਨਾਲ, ਤੇ ਅਸੀਂ ਗੱਲਬਾਤ ਉਹਨਾਂ ਨਾਲ ਕਰਕੇ ਤੇ ਕੁਛ ਸੋਲੂਸ਼ਨ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਜਿਸ ਤਰ੍ਹਾਂ ਹੋਰ ਹੋਟਲਾਈਨ ਆ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ, ਜਾਂ ਫਿਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਕਿ ਜਿਹੜੇ ਸਾਡੇ ਨਾਲ ਗੱਲ ਕਰਕੇ ਹੀ ਉਹਨਾਂ ਦੀ ਠੀਕ ਹੋ ਜਾਂਦੀ ਹੈ, ਜਾਂ ਜੇ ਉਹਨਾਂ ਨੂੰ ਫੋਲੋ ਅਪ ਕਰਨਾ ਹੁੰਦਾ। ਸੋ ਇਸ ਤਰ੍ਹਾਂ ਦੀ ਜਿੱਦਾਂ ਮਿੰਟੂ ਉਹਨਾਂ ਨੇ ਕਿਹਾ ਕਿ ਇਸ ਚ ਪ੍ਰਮੋਸ਼ਨ ਦੀ ਬਹੁਤ ਲੋੜ ਹੁੰਦੀ ਹੈ। ਐਕਚੁਲੀ ਇਹ ਜਿਹੜਾ ਨੰਬਰ ਹੈ 1-800 ਨੰਬਰ, ਕਹਿ ਲੋ ਕਿ 3-4 ਕੁ ਮਹੀਨੇ ਪਹਿਲਾਂ ਅਸੀਂ ਕੀਤਾ ਸੀ, ਪਰ ਇਹ ਹੈ ਕਿ ਹਲੇ ਇਸ ਦੀ ਪ੍ਰਮੋਸ਼ਨ ਹੈ, ਹਲੇ ਬਾਕੀ ਹੈ ਉਹ ਕੰਮ, ਤੇ ਉਮੀਦ ਹੈ ਕਿ ਤਾਂ ਹੀ ਇਹ ਪਹਿਲੀ ਵਾਰ ਹੀ ਆਪਾਂ ਹਰਮਨ ਰੇਡੀਓ ਤੇ ਵੀ ਬੋਲ ਰਹੇ ਹਾਂ ਨਾ, ਤੇ ਇਸੇ ਲਈ ਕਿ ਅਸੀਂ ਜਾਣਕਾਰੀ ਵੀ ਆਰ ਰੈਡੀ ਟੂ ਗਿਵ ਇਨਫੋਰਮੇਸ਼ਨ ਟੂ ਪੀਪਲ। ਜਿੱਦਾਂ ਫੋਰ ਐਗਜ਼ਾਮਪਲ ਮੈਂ ਦੱਸਦੀ ਹਾਂ ਕਿ ਆਪਣਾ ਪਿੱਛੇ ਜੇ ਅਸੀਂ ਜਿਹੜਾ ਅਲੀਸ਼ਰ ਬੱਚਾ ਆਪਣਾ ਮਨਮੀਤ ਬ੍ਰਿਸਬੇਨ ਵਿਚ ਪੂਰਾ ਹੋਇਆ ਸੀਗਾ, ਹਾਂਜੀ ਬ੍ਰਿਸਬੇਨ ਦੇ ਵਿਚ, ਤੇ ਬਹੁਤ ਹੀ ਕਹਿ ਲੋ ਕਿ ਸ਼ੋਕਿੰਗ, ਸਾਰਾ ਸੰਸਾਰ ਉਸ ਸ਼ੋਕ ਚ ਦੀ ਗ੍ਰਿਫਤ ਚ ਆ ਗਿਆ ਸੀਗਾ, ਤੇ ਸਾਨੂੰ ਕੁਛ ਕਾਲ ਜਿਸ ਤਰ੍ਹਾਂ ਬ੍ਰਿਸਬੇਨ ਤੋਂ ਆਈਆਂ ਸੀਗੀਆਂ, 2-3 ਕਾਲ ਸੀਗੀਆਂ ਸਿਰਫ, ਪਰ ਉਹ ਕਹਿ ਲੋ ਕਿ ਇੱਕ ਵੀ ਕਾਲ ਜਦ ਆਉਂਦੀ ਆ ਉਹ ਬਹੁਤ ਕਹਿ ਲੋ ਕਿ ਉਸੀ ਚ ਅਸੀਂ ਤਰ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇੱਕ ਵੀ ਲਾਈਕ ਰਾਦਰ ਦੈਨ ਕੁਆਂਟਿਟੀ ਵੀ ਬਿਲੀਵ ਇਨ ਕੁਆਲਿਟੀ, ਕਿ ਕੋਈ ਵੀ ਸੱਜਣ ਮਿੱਤਰ ਜਿਹੜੇ ਉਹਨਾਂ ਨੂੰ ਚਾਹੁੰਦੇ ਆ ਤੇ ਜ਼ਰੂਰ ਸਾਨੂੰ ਉਹ ਕਾਲ ਕਰ ਸਕਦੇ ਹਨ
ਆਪਣੇ। ਕਈ ਵਾਰੀ ਕੋਈ ਫੈਮਿਲੀ ਕੋਈ ਪਰਿਵਾਰ ਸਟ੍ਰੈਸ ਦੇ ਵਿਚ ਹੁੰਦਾ ਆ, ਉਹਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਕੀ ਕਰੇ, ਸੋ ਤੁਸੀਂ ਮਤਲਬ ਕਹਿੰਦੇ ਟਾਕ ਟੂ ਯੂ, ਉਹ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਆ?
ਹਾਂਜੀ ਹਾਂਜੀ, ਇਹ ਇਹ ਜਿਹੜਾ ਸਪੋਰਟ ਲਾਈਨ ਹੈ ਇਹ ਸੋਲੂਸ਼ਨ, ਕਈ ਵਾਰੀ ਸਾਨੂੰ ਸਭ ਨੂੰ ਪਤਾ ਹੁੰਦਾ ਕਿ ਸੋਲੂਸ਼ਨ ਜ਼ਰੂਰੀ ਨਹੀਂ ਹੈ ਕਿ ਸੋਲੂਸ਼ਨ ਤੱਕ ਪਹੁੰਚਣਾ ਹੁੰਦਾ, ਪਰ ਉਸ ਟਾਈਮ ਜੋ ਕ੍ਰਾਈਸਿਸ ਆਇਆ ਹੁੰਦਾ ਉਸ ਚ ਥੋੜਾ ਜਿਹਾ ਰਾਹ ਜਾਂ ਰਾਹਤ ਮਿਲਦੀ ਆ, ਇਹ ਸਾਨੂੰ ਸਾਰਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਫੋਰ ਐਗਜ਼ਾਮਪਲ ਅੱਜ ਮੈਂ ਪਾਕਲੀ ਗੁਰਦੁਆਰੇ ਸਾਹਿਬ ਵਿਖੇ, ਮੈਨੂੰ 2-3 ਮੁੰਡੇ ਸਾਨੂੰ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ, ਤੇ ਉਹ ਆਪਣਾ ਆਪਣੇ ਦੋਸਤ ਦਾ ਇੱਕ ਜਿਹੜਾ ਕਿ ਇੰਡੀਆ ਚ ਉਹਨਾਂ ਦਾ ਦੋਸਤ ਸੀਗਾ, ਉਹਦੀ ਬਰਸੀ ਉਹ ਇੱਥੇ ਪਾਕਲੀ ਚ ਮਨਾ ਰਹੇ ਸੀਗੇ, ਤੇ ਉਹ ਪਹਿਲੀ ਬਰਸੀ ਸੀ, 28 ਸਾਲ ਦਾ ਬੱਚਾ ਇੰਡੀਆ, ਉਹਨਾਂ ਦਾ ਜਿਹੜੇ ਇੱਥੇ ਬੱਚੇ ਆ ਉਹਨਾਂ ਦਾ ਉਹ ਬਚਪਨ ਦਾ ਦੋਸਤ, ਬਹੁਤ ਹੀ ਛੋਟੇ ਹੁੰਦਿਆਂ ਦਾ ਦੋਸਤ, ਪਰਿਵਾਰਾਂ ਦਾ ਦੋਸਤ, ਤੇ ਉਹ ਆਪ ਹੈਰਾਨ ਪਰੇਸ਼ਾਨ ਹਨ, ਪਰ ਉਹ ਬੱਚੇ ਨੇ ਕਿਉਂ ਸੁਸਾਈਡ ਕੀਤੀ ਉਹਦਾ ਕੋਈ ਜਵਾਬ ਨਹੀਂ ਹੈ, ਕਿਉਂਕਿ ਮੈਂ ਖੁਦ ਆਪ ਸੋਚਦੀ ਹਾਂ ਕਿ ਗੁਰੂ ਸਾਹਿਬ ਜਦ ਭਾਣਾ ਬਤਾਉਂਦੇ ਆ, ਇਹ ਜਦ ਅਸੀਂ ਬਾਅਦ ਚ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਜੇ ਇਹ ਬੱਚਾ ਕਿਸੇ ਨਾਲ ਗੱਲ ਕਰ ਲੈਂਦਾ ਜਾਂ ਕੋਈ ਸੰਚੇਤ, ਕੋਈ ਉਸਦੀ ਕੋਈ ਇੰਡੀਕੇਸ਼ਨ ਸਾਨੂੰ ਮਿਲਦੀ ਤਾਂ ਸ਼ਾਇਦ ਅਸੀਂ ਬਚਾ ਸਕਦੇ ਸੀਗੇ। ਪਰ ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜੋ ਅਸੀਂ ਆਪਣੇ ਪਰਿਵਾਰ ਚ ਜਾਂ ਆਪਣੇ ਨਿੱਜੀ ਤੌਰ ਤੇ ਮੈਂ ਦੇਖਿਆ ਕਿ ਜੇ ਤਾਂ ਹੈ ਹੀ ਨੀ ਜ਼ਿੰਦਗੀ ਚ, ਕਈ ਵਾਰ ਏਦਾਂ ਲੱਗਦਾ ਨਾ ਕਿ ਜੋ ਭਾਣਾ ਉਹ ਬੀਤਦਾ, ਪਰ ਹੁਣ ਸਾਡੇ ਕੋਲ ਉਸ ਚੀਜ਼ ਦਾ ਬਸ ਨਹੀਂ ਹੈ, ਪਰ ਆਫਕੋਰਸ ਅਸੀਂ ਸੋਚਦੇ ਹਾਂ ਕਿ ਸ਼ਾਇਦ ਮੈਂਟਲ ਹੈਲਥ ਅਵੇਅਰਨੈਸ ਨਾਲ ਉਹ ਬੱਚਾ ਸ਼ਾਇਦ ਬਚ ਜਾਂਦਾ। ਸੋ ਮੈਂ ਉਸ ਦੇ ਲਈ ਕੋਈ ਮੇਰੇ ਕੋਲ ਜਵਾਬ ਨਹੀਂ ਹੈ
ਜੀ। ਭੈਣ ਜੀ, ਵੈਸੇ ਤਾਂ ਮਿੰਟੂ ਭਾਜੀ ਇੱਦਾਂ ਵੀ ਹੈ ਕਿ ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਭਾਣੇ ਦੇ ਵਿਚ ਲਿਖਿਆ, ਪਰ ਅਗਰ ਇਹ ਫਾਊਂਡੇਸ਼ਨ ਕੰਮ ਕਰ ਰਹੀ ਆ, ਚਲੋ ਅਸੀਂ ਐਜ਼ ਏ ਰੇਡੀਓ ਵੀ ਕੰਮ ਕਰ ਰਹੇ, ਲੋਕਾਂ ਤੱਕ ਗੱਲ ਵੀ ਪਹੁੰਚ ਰਹੀ ਹੈ, ਤਾਂ ਇਹ ਵੀ ਇਸੇ ਤਰ੍ਹਾਂ ਹੀ ਸਮਝਣਾ ਚਾਹੀਦਾ ਕਿ ਇਹ ਵੀ ਭਾਣੇ ਦੇ ਵਿਚ ਹੀ ਹੋ ਰਿਹਾ ਕਿ ਪਰਮਾਤਮਾ ਨੇ ਇਹ ਲਈ ਫਾਊਂਡੇਸ਼ਨ ਬਣਾਈ ਆ ਜਾਂ ਬਣਵਾਉਣ ਦੀ ਮਦਦ ਕੀਤੀ ਆ। ਹੋਰ ਵੀ ਫਾਊਂਡੇਸ਼ਨ ਚੱਲਦੀਆਂ ਨੇ, ਸਪੋਰਟ ਸਰਵਿਸਿਜ਼ ਗਵਰਨਮੈਂਟ ਦੀਆਂ ਚੱਲਦੀਆਂ ਨੇ, ਤੇ ਦੇਖੋ ਜਿਹੜੀ ਜਾਨ ਚਲੇ ਗਈ ਉਹ ਚਲੇ ਗਈ, ਪਰ ਬਹੁਤ ਸਾਰੀਆਂ ਜਾਨਾਂ ਬਚਦੀਆਂ ਨੇ ਇਨ੍ਹਾਂ ਸੰਸਥਾਵਾਂ ਦੇ ਰਾਹੀਂ। ਸੋ ਅਸੀਂ ਉਸ ਲਹਿਜੇ ਨਾਲ ਦੇਖਣਾ, ਤੇ ਬਾਕੀ ਭੈਣ ਜੀ ਦੇਖੋ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਆਪਣੇ ਆਪ ਨੂੰ ਕਹਿ ਲੋ ਕਿ ਇਕ ਲੋਕ ਸੇਵਾ ਹੀ ਆ ਆਪਣੇ ਵੱਲੋਂ, ਆਪਣਾ ਕੀਮਤੀ ਸਮਾਂ ਕੱਢ ਕੇ ਤੇ ਇਧਰ ਨੂੰ ਲਾਣਾ, ਦੂਸਰਿਆਂ ਦੀ ਮਦਦ ਕਰਨੀ, ਇਹ ਕੋਈ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ। ਤੇ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿਚੋਂ ਕਿਸ ਤਰ੍ਹਾਂ ਤੁਸੀਂ ਇਹ ਸਾਰਾ ਕੁਝ ਮੈਨੇਜ ਕਰਦੇ ਹੋ, ਜਿਸ ਤਰ੍ਹਾਂ ਹੁਣ ਤੁਸੀਂ ਅਨੂਦੀਪ ਨਾਲ ਗੱਲ ਕਰਾਈ, ਇਹ ਵੀ ਨਾਲ ਨੇ, ਹੋਰ ਵੀ ਸੰਸਥਾ ਦੇ ਵਿਚ ਤੁਹਾਡੇ ਨਾਲ ਵਾਲੰਟੀਅਰ ਮੈਂਬਰ ਨੇ ਜਿਹੜੇ ਮਤਲਬ ਲਗਾਤਾਰ ਇਸ ਨੂੰ ਚਲਾ ਰਹੇ ਨੇ?
ਹਾਂਜੀ ਬਿਲਕੁਲ, ਇਹ ਸੰਸਥਾ ਏਦਾਂ ਸਹਿਯੋਗ ਤੋਂ ਬਿਨਾਂ ਤੇ ਚਲਦੀ ਨਹੀਂ ਹੈ, ਤੇ ਸਾਡੇ ਨਾਲ ਤਕਰੀਬਨ ਮੈਂ ਕਹਿ ਸਕਦੀ ਹਾਂ ਕਿ 50 ਕੁ ਵਾਲੰਟੀਅਰਸ ਹੈਗੇ ਆ ਜਿਹੜੇ ਜੁੜੇ ਹੋਏ ਹਨ, ਤੇ ਉਹਨਾਂ ਦੇ ਵਿਚ ਕਾਫ਼ੀ ਮੈਂਬਰਸ ਵੀ ਹਨ, ਤੇ ਇਸ ਦੇ ਪ੍ਰੋਪਰ ਅਰਬਨ ਫਾਊਂਡੇਸ਼ਨ ਲਿਮਿਟਿਡ ਕੰਪਨੀ ਹੈ, ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ, ਜਿਹਦਾ ਉਦੇਸ਼ ਸਿਰਫ ਸੇਵਾ ਕਰਨਾ ਹੈਗਾ। ਤੇ ਉਹਦੇ ਲਈ ਫਿਰ ਅਸੀਂ ਜਿੱਦਾਂ ਉਹਨਾਂ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਦੀ ਲੈਗਸੀ ਨੂੰ ਚਲਾਉਂਦੇ ਹੋਏ ਅਸੀਂ ਕਿ ਹਰਮਨ ਹਮੇਸ਼ਾ ਹੀ ਇੱਕ ਪਰਿਵਾਰਕ ਬੱਚਾ ਰਿਹਾ ਹੈ, ਤੇ ਉਹਨੂੰ ਪਰਿਵਾਰ ਸਭ ਤੋਂ ਜ਼ਿਆਦਾ ਉਸਦਾ ਕਹਿ ਲਓ ਕਿ ਪਿਆਰ ਉਹਨੇ ਪਰਿਵਾਰ ਲਈ ਹੀ ਦਿਖਾਇਆ, ਕਿ ਬਾਹਰਲੀਆਂ ਗੱਲਾਂ ਤਾਂ ਉਹ ਕਰਦਾ ਹੀ ਸੀਗਾ, ਹੀ ਵਾਜ਼ ਅ ਸੀਨੀਅਰ ਮੈਨੇਜਰ, ਪਰ ਉਹਦੀ ਜੋ ਸ਼ਖਸੀਅਤ ਸੀਗੀ ਲਾਇਲਟੀ ਨਾਲ, ਕੰਪੈਸ਼ਨੇਟ, ਹਿਊਮਿਲਿਟੀ, ਡਿਲੀਜੈਂਟ, ਉਹ ਇਹੋ ਜਿਹੀਆਂ ਕੁਆਲਿਟੀਜ਼ ਨੂੰ ਲੈ ਕੇ ਅਸੀਂ ਕਿਹਾ ਕਿ ਇੱਕ ਪਰਿਵਾਰ ਦੇ ਵਿੱਚ ਕੀ ਹੋਰ ਪ੍ਰੋਬਲਮਸ ਹੋ ਸਕਦੀਆਂ, ਉਹ ਸਾਰੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਉਹ ਜਿਹੜੇ ਉਪਰਾਲੇ ਕੀਤੇ ਜਾਣ। ਸੋ ਉਹਦੇ ਵਿੱਚ ਮੈਂ ਉਪਰਾਲਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਇੱਕ ਫੂਡ ਸਰਵਿਸ, ਹੋਮਲੈਸਨੈਸ, ਜਿਹੜੇ ਹੋਮਲੈਸ ਲੋਕ ਹਨ ਉਹਦੇ ਲਈ ਅਸੀਂ, ਕਿਉਂਕਿ ਬੇਸਿਕਲੀ ਜਿਹੜਾ ਸਾਡਾ ਉਦੇਸ਼ ਹੈਗਾ ਜਿਹੜੇ ਬਹੁਤ ਹੀ ਟ੍ਰੈਜਿਕ ਸਰਕਮਸਟੈਂਸਿਸ ਚ ਲੋਕੀ ਲੰਘਦੇ ਹਨ ਉਹਨਾਂ ਦੀ ਹੈਲਪ ਕਰਨਾ ਹੈ, ਤੇ ਅਸੀਂ ਸੋਚਦੇ ਹਾਂ ਕਿ ਉਹ ਸਾਰਾ ਕਾਰਨ ਹੈ, ਮੈਂਟਲ ਹੈਲਥ ਵੀ ਅੱਗੇ ਆਉਂਦੀ ਹੈ ਕਿਉਂਕਿ ਉਹਦੇ ਪਿੱਛੇ ਸਾਡੀ ਮੈਂਟਲ ਹੈਲਥ ਹੋ ਸਕਦੀ ਹੈ, ਉਹਦੇ ਪਿੱਛੇ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਰੀਜ਼ਨਸ ਹੋ ਸਕਦੇ ਹਨ, ਤੇ ਉਹਦੇ ਕਰਕੇ ਸਾਨੂੰ ਹੋਮਲੈਸ ਵੀ ਅਸੀਂ ਹੋ ਸਕਦੇ ਹਾਂ, ਉਹ ਕੋਈ ਵੀ ਹੋ ਸਕਦਾ ਹੈ। ਸ਼ਾਇਦ ਕਈ ਲੋਕ ਆਪਣੇ ਕਹਿ ਲਓ ਕਿ ਇਹੋ ਜਿਹੇ ਕੰਮ ਉਹ ਕਰਦੇ ਹਨ ਜ਼ਿੰਦਗੀ ਚ ਜਿਸ ਤਰ੍ਹਾਂ ਨਸ਼ਾ ਪਾਣੀ ਹੈ, ਉਸ ਕਰਕੇ ਹੋਮਲੈਸ ਹੋ ਜਾਂਦੇ ਹਨ, ਕਈ ਲੋਕੀ ਬਾਈ ਚੋਇਸ ਹਨ। ਤੇ ਤੁਹਾਡੇ ਸ਼ਰੋਤਿਆਂ ਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ, ਆਸਟ੍ਰੇਲੀਆ ਦੇ ਵਿਚ ਹਨ ਜਾਂ ਨਿਊ ਸਾਊਥ ਵੇਲਸ, ਆਮ ਨੋਟ ਸ਼ੋਰ, ਪਲੀਜ਼ ਡੋਂਟ ਕੋਟ ਮੀ, ਸ਼ਾਇਦ ਗਲਤ ਵੀ ਹੋਵਾਂ, 28,000 ਜਿਹੜੇ ਹੋਮਲੈਸ ਹਨ ਉਹਨਾਂ ਦੀ ਹੈਲਪਲਾਈਨ ਦੇ ਵਿਚ, ਲਾਈਫ ਲਾਈਨ ਦੇ ਵਿਚ ਉਹਨਾਂ ਦਾ ਸਟੈਟਸ ਦੇਖ ਰਹੀ ਸੀਗੀ, 28,000 ਲੋਕ ਹੋਮਲੈਸ ਹਨ। ਸੋ ਉਹ ਹੋਮਲੈਸ ਸਰਵਿਸ ਅਸੀਂ ਦੋ ਜਗ੍ਹਾ ਕਰਦੇ ਹਾਂ ਇਸ ਵੇਲੇ ਅਸੀਂ ਇੱਥੇ ਨਾਲ ਹੀ ਹਨ ਬਲੈਕ ਟਾਊਨ, ਜਿਹੜਾ ਕਿ ਕਾਫੀ ਕਹਿ ਲੋ ਸਬਰਬ ਟ੍ਰੈਡੀਸ਼ਨਲੀ ਕਾਫੀ ਬੈਕਵਰਡ ਸੀ, ਹੁਣ ਤਾਂ ਬਹੁਤ ਅੱਗੇ ਚਲਾ ਗਿਆ, ਆਪਾਂ ਸਾਰਿਆਂ ਨੇ ਆ ਕੇ ਮਾਈਗ੍ਰੈਂਟਸ ਨੇ ਉਹਨੂੰ ਅੱਗੇ ਲੈ ਗਏ ਹਨ। ਉੱਥੇ ਅਸੀਂ 2 ਸਾਲ ਤੋਂ ਤਕਰੀਬਨ ਇਹ ਕਰ ਰਹੇ ਹਾਂ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜਿਹੜੀ ਕਿ ਪਾਕਲੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ, ਉਹ ਸਾਡੀ ਹਮਾਇਤੀ ਹੈ ਇਸ ਚ, ਤੇ ਅਸੀਂ ਆਪਸ ਚ ਇਕੱਠੇ ਮਿਲ ਕੇ ਇਹ 2 ਸਾਲਾਂ ਤੋਂ ਅਸੀਂ ਇਹ ਸਰਵਿਸ ਕਰ ਰਹੇ ਹਾਂ, ਜਿੱਥੇ ਕਿ ASA ਤੇ ਹਰਮਨ ਫਾਊਂਡੇਸ਼ਨ ਦੋਨੋਂ ਹੁਮਾ ਕੇ ਇਕੱਠੇ ਜਾਂਦੇ ਹਨ। ਐਕਚੁਅਲੀ ਸਾਡੇ ਪ੍ਰਧਾਨ ਜੀ ਇੱਥੇ ਗੁਰਦੁਆਰੇ ਸਾਹਿਬ ਦੇ ਜਿਹੜੇ ਪਿੱਛੇ ਪਹਿਲਾਂ ਪ੍ਰਧਾਨ ਸੀ ਕੈਪਟਨ ਸਾਹਿਬ ਤੇ ਨਾਲ ਜਸਵੀਰ ਸਿੰਘ ਜੀ, ਉਹ ਹਮੇਸ਼ਾ ਸਾਨੂੰ ਸਾਡੇ ਨਾਲ ਜਾਂਦੇ ਹਨ ਤੇ ਬੜਾ ਚੰਗਾ ਲੱਗਦਾ। ਤੇ ਅਸੀਂ ਤਕਰੀਬਨ 10 ਕੁ ਜਣੇ ਕਾਫੀ ਉੱਥੇ ਰੈਗੂਲਰ ਜਾਂਦੇ ਹਨ। ਜੇ ਕਿਸੇ ਨੂੰ ਕਹੋ ਨਾ ਕਿ ਅੱਜ ਤੁਸੀਂ ਰਹਿਣ ਦੋ, ਉਹ ਸਾਰੇ ਹੋਮ ਆ ਕੇ ਦੇਖਦੇ ਹਾਂ ਕਿ ਨਹੀਂ ਅਸੀਂ ਜਾਣਾ ਉੱਥੇ। ਤੇ ਲੋਕੀ ਵੀ ਸਾਨੂੰ ਜਿਹੜੇ ਉੱਥੇ ਹੋਮਲੈਸ ਹਨ, ਮੈਂ ਆਪਣੇ ਸ਼ਰੋਤਿਆਂ ਨਾਲ ਇਹ ਵੀ ਸ਼ੇਅਰ ਕਰਨਾ ਚਾਹੁੰਦੀ ਕਿ ਸਾਰੇ ਹੋਮਲੈਸ ਨਹੀਂ ਹਨ ਉੱਥੇ ਜਿੱਥੇ ਅਸੀਂ ਇਹ ਸੇਵਾ ਕਰਦੇ ਹਾਂ। 80 ਤੋਂ 90 ਤੋਂ ਲੋਕ ਉੱਥੇ ਕਿਊ ਦੇ ਵਿੱਚ ਖੜੇ ਹੁੰਦੇ ਹਨ, ਅਸੀਂ ਚਰਚ ਸਰਵਿਸ ਵਾਲਿਆਂ ਦੇ ਨਾਲ ਇਕੱਠੇ ਮਿਲ ਕੇ ਸੇਵਾ ਕਰਦੇ ਹਨ। ਸੋ ਇਟ ਮੀਨਸ ਸਾਡੇ ਨਾਲ ਉਸ ਟਾਈਮ ਚਰਚ ਗਰੁੱਪ ਵੀ ਹੁੰਦਾ ਹੈ, ਤੇ ਫੋਰਟਨਾਈਟਲੀ ਇਹ ਸਾਡੀ ਸੇਵਾ ਹੈ। ਤੇ ਉਸ ਚ ਕੀ ਅਸੀਂ ਸਰਵ ਕਰਦੇ ਹਾਂ, ਉਹਨਾਂ ਨੂੰ ਸਪੈਸ਼ਲੀ ਕੁੱਕ ਕੀਤਾ ਹੋਇਆ ਫੂਡ ਅਸੀਂ ਲੈ ਕੇ ਜਾਂਦੇ ਹਾਂ, ਤੇ ਸਨੈਕਸ ਵਗੈਰਾ ਤੇ ਡਰਿੰਕ ਸਾਰੇ ਸਾਂਝੇ ਤੌਰ ਤੇ ਹੋਰ ਵੀ ਲੋਕੀ ਦਾਨ ਦਿੰਦੇ ਆ, ਤੇ ਅਸੀਂ ਇਕੱਠੇ ਕਰਕੇ ਉਹਨਾਂ ਦੇ ਲਈ ਅਸੀਂ ਇਹ ਲੈ ਕੇ ਜਾਂਦੇ ਹਾਂ। ਤੇ ਸਾਨੂੰ ਕਾਫੀ ਵਾਰੀ ਜੱਫੀਆਂ ਵੀ ਉਹਨਾਂ ਤੋਂ ਪਾਈ ਗਲਵੱਕੜੀਆਂ ਪੈਂਦੀਆਂ ਹਨ, ਕਿਉਂਕਿ ਉਹ ਹੁਣ ਸਾਨੂੰ ਕਾਫੀ ਜਾਣਨਾ ਵੀ ਸ਼ੁਰੂ ਕਰਤਾ ਹੈ। ਤੇ ਇਹ ਜਿਹੜੇ ਨੀਡੀ ਲੋਕ, ਯੂ ਕੈਨ ਸੇ ਕਿ ਉਹਨਾਂ ਚ ਕੁਛ ਲੋਕ ਹੋਮਲੈਸ ਹਨ, ਬਾਕੀ ਸਾਰੇ ਨੀਡੀ, ਜਿਸ ਤਰ੍ਹਾਂ ਸੈਂਟਰ ਲਿੰਕ ਬੈਨੀਫਿਟ ਤੇ ਹਨ, ਥੋੜਾ ਬਹੁਤ ਗਰੀਡ ਵੀ ਹੁੰਦਾ ਹੈ ਕਿ ਚਲੋ ਸਾਨੂੰ ਐਕਸਟਰਾ ਚੀਜ਼ ਮਿਲ ਜਾਏ। ਤੇ ਇੱਕ ਹੋਰ ਗੱਲ ਬਹੁਤ ਜ਼ਰੂਰੀ ਹੈ ਕਿ ਵੀ ਆਰ ਨਾਨ ਜਜਮੈਂਟਲ ਦੇਅਰ, ਜੇ ਸਾਨੂੰ 2 ਵਾਰੀ ਜਾਂ 3 ਵਾਰੀ ਵੀ ਕੋਈ ਅਗਲਾ ਆ ਕੇ ਲਾਈਨ ਚ ਲੱਗ ਜਾਂਦਾ ਨਾ, ਅਸੀਂ ਹਰ ਵਾਰੀ ਉਹਨੂੰ ਦਿੰਦੇ ਹੀ ਆ।
ਭੈਣ ਜੀ, ਇੱਕ ਅਕਸਰ ਇਹ ਦੋਸ਼ ਲਾਇਆ ਜਾਂਦਾ ਕਿ ਗੁਰੂ ਘਰ ਦੀਆਂ ਗੋਲਕਾਂ ਭਰੀ ਜਾਂਦੇ ਆ, ਗੁਰੂ ਘਰ ਦੀਆਂ ਗੋਲਕਾਂ ਭਰੀ ਜਾਂਦੇ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਫਾਊਂਡੇਸ਼ਨ ਵੀ ਚਲਾ ਰਹੇ ਹੋ ਔਰ ਗੁਰੂ ਘਰ ਵੀ ਤੁਹਾਡੀ ਪੂਰੀ ਸਪੋਰਟ ਕਰ ਰਿਹਾ, ਤੇ ਤੁਹਾਨੂੰ ਨੀ ਲੱਗਦਾ ਕਿਤੇ ਨਾ ਕਿਤੇ ਗੁਰੂ ਘਰ ਵੀ ਆਪਣੀ ਕੱਲ ਕੋ ਪ੍ਰਮੋਸ਼ਨ ਕਰਨ ਦੇ ਵਿਚ ਨਾ ਕਾਮਯਾਬ ਹੈ?
ਹਾਂਜੀ ਜਰੂਰ ਬਿਲਕੁਲ, ਮੈਂ ਖਾਸ ਕਰਕੇ ਪਾਖਰੀ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦੀ ਹਾਂ। ਹੋਰ ਵੀ ਬਹੁਤ ਕੁਛ ਹੋ ਸਕਦਾ ਹੈ ਤੇ ਕਹਿ ਲੋ ਕਿ ਸਹਿਜੇ ਸਹਿਜੇ ਉਹ ਸਾਰੇ ਗੁਰਦੁਆਰੇ ਸਾਹਿਬ ਵਾਲੇ ਮਿਲਣਗੇ, ਕਿਉਂਕਿ ਜਿੱਦਾਂ ਸਾਡੀ ਤਾਦਾਦ ਕਹਿ ਲੋ ਕਿ ਪਾਪੂਲੇਸ਼ਨ ਇੱਥੇ ਵੱਧ ਰਹੀ ਹੈ ਤਿਉਂ ਤਿਉਂ ਸਾਡੀਆਂ ਜਿਹੜੀਆਂ ਲੋੜਾਂ ਵੀ ਵੱਧ ਰਹੀਆਂ ਹਨ। ਇਹ ਜਿਹੜੇ ਦੁੱਖ ਦੀਆਂ ਘੜੀਆਂ ਵਿਚ ਜਿਹੜੇ ਆਪਣਾ ਸਮਾਂ ਆਪਣੇ ਆਪ ਚ ਉਹਨਾਂ ਨੂੰ ਨਾ ਬਿਤਾਉਣ ਤੇ ਸਾਨੂੰ ਉਹਨਾਂ ਦੀ ਹੈਲਪ ਦੀ ਬਹੁਤ ਲੋੜ ਹੈ ਤੇ ਇਹ ਲੋੜ ਨੂੰ ਨਜ਼ਰ ਅੰਦਾਜ਼ ਸ਼ਾਇਦ ਅਸੀਂ ਹੁਣ ਤੱਕ ਕੀਤਾ ਪਰ ਇਹ ਕਿ ਹੌਲੀ ਹੌਲੀ ਇਹ ਨਜ਼ਰ ਅੰਦਾਜ਼ ਨਹੀਂ ਹੋਏਗੀ ਤੇ ਗੁਰਦੁਆਰੇ ਸਾਹਿਬ ਵਾਲਿਆਂ ਦੀਆਂ ਕਮੇਟੀਆਂ ਨੂੰ ਵੀ ਆਉਣਾ ਹੀ ਪਏਗਾ ਕਿਉਂਕਿ ਅੱਗੇ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਜਿਹੜੇ ਅਸੀਂ ਹੋਰ ਉਪਰਾਲੇ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਅਗਰ ਮੈਂ ਹੁਣ ਚਰਚ ਸਰਵਿਸ ਵਾਲਿਆਂ ਕੋਲ ਕਿਸੇ ਚਰਚ ਕੋਲ ਜਾਵਾਂ ਔਰ ਜਾਂਦੀ ਰਹਾਂ ਉਹਨਾਂ ਕੋਲ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਬੜੀ ਛੇਤੀ ਸਾਡੀ ਹਮਾਇਤ ਲਈ ਸਾਡੀ ਹੈਲਪ ਲਈ ਅੱਗੇ ਆਪਣਾ ਹੱਥ ਵਧਾਉਣਗੇ ਤੇ ਉਹੀ ਚੀਜ਼ ਮੈਂ ਆਪਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਨੂੰ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜੋ ਵੀ ਤੁਹਾਡੇ ਕੋਲ ਆਉਂਦਾ ਹੈ ਹੈਲਪ ਮੰਗਣ ਲਈ ਛੋਟੀ ਆਰਗੇਨਾਈਜੇਸ਼ਨ ਉਹਦੀ ਹੈਲਪ ਕਰੋ ਬਜਾਏ ਇਸ ਦੇ ਕਿ ਇਹ ਕਹਿਣ ਦੇ ਕਿ ਭਾਈ ਜੇ ਤੁਹਾਡੀ ਕਰਤੀ ਤਾਂ ਅਗਲਾ ਕਹੂਗਾ ਸਾਡੀ ਕਿਉਂ ਨੀ ਕੀਤੀ। ਮੈਂ ਕਹਿੰਦੀ ਹੁੰਦੀ ਹਾਂ ਸਾਡੀ ਵੀ ਕਰ ਦੋ ਤੇ ਹੋਰਾਂ ਦੀ ਵੀ ਕਰ ਦੋ ਕਿਉਂਕਿ ਇੰਨਾ ਗੁਰੂ ਜੀ ਨੇ ਸਾਨੂੰ ਦਿੱਤਾ ਕਿ ਭੰਡਾਰੇ ਭਰੇ ਪਏ ਆ ਉਹ ਮੁੱਕਣੇ ਨੀ, ਇਨਸਾਨ ਮੁੱਕ ਜੂਗਾ ਕਿ ਸਾਡੇ ਕਈ ਜੇ ਗੁਰਦੁਆਰਿਆਂ ਚ ਇੰਨਾ ਫੰਡ ਇਕੱਠਾ ਹੋ ਚੁੱਕਿਆ ਹੈ।
ਭੈਣ ਜੀ ਵੈਸੇ ਮੇਰਾ ਇਹ ਸੋਲੂਸ਼ਨ ਇਹ ਹੈ ਕਿ ਵਾਕਈ ਇਹ ਪ੍ਰੋਬਲਮ ਤਾਂ ਹੈਗੀ ਹੈ ਜਿਹੜੀ ਤੁਸੀਂ ਦੱਸੀ ਹੈ ਕਿ ਫਿਰ ਕਾਫੀ ਜਿੱਦਾਂ ਛੋਟੇ ਛੋਟੇ ਗਰੁੱਪ ਵੀ ਬਣ ਜਾਂਦੇ ਪਰ ਮੈਨੂੰ ਲੱਗਦਾ ਕਿ ਅਗਰ ਯੋਜਨਾਬੱਧ ਤਰੀਕੇ ਨਾਲ ਸਾਲ ਦਾ ਕੋਈ ਬਜਟ ਬਣਾ ਕੇ ਐਡਵਾਂਸ ਦੇ ਵਿਚ ਸਰਵਿਸਿਜ਼ ਨੂੰ ਉਨ੍ਹਾਂ ਦੀ ਮੈਰਿਟ ਦੇਖ ਕੇ ਬਜਟ ਦੇ ਹਿਸਾਬ ਦੇ ਨਾਲ ਬੜਾ ਵਧੀਆ ਡਿਸਟਰੀਬਿਊਟ ਜਿਹੜਾ ਉਹ ਕਮਿਊਨਿਟੀ ਦੇ ਵਿਚ ਕੀਤਾ ਜਾ ਸਕਦਾ। ਤੇ ਖੈਰ ਹੁਣ ਅਸੀਂ ਅੱਗੇ ਚੱਲਦੇ ਹਾਂ ਜੀ ਹੋਰ ਸਰਵਿਸਿਜ਼ ਦੇ ਵੱਲ, ਹੋਰ ਕਿਹੜੀਆਂ ਕਿਹੜੀਆਂ ਤੁਸੀਂ ਮਤਲਬ ਗੱਲ ਕਰਨਾ ਚਾਹੁੰਦੇ ਹੋ?
ਹਾਂਜੀ ਇੱਕ ਅਸੀਂ ਸ਼ੁਰੂ ਕੀਤੀ ਹੈ ਪ੍ਰਿਜ਼ਨ ਚੈਪਲਨ ਸਰਵਿਸ ਸਿੱਖ ਚੈਪਲਨ ਸਰਵਿਸਿਜ਼ ਅਸੀਂ ਸ਼ੁਰੂ ਕੀਤੀ ਆ। ਉਹਦਾ ਜਿਹੜਾ ਉਹ ਅਸੀਂ ਕੀ ਕਰਦੇ ਆ ਕਿ ਹੋਸਪਿਟਲਸ ਤੇ ਪ੍ਰਿਜ਼ਨ ਦੇ ਵਿਚ ਸਾਡਾ ਟਾਰਗੇਟ ਹੈ ਕਿ ਜਿਹੜੇ ਪਰਟੀਕੁਲਰਲੀ ਇਹ ਜਿਹੜੀ ਸਰਵਿਸ ਹੈ ਸਿਰਫ ਅਸੀਂ ਸਿੱਖ ਕਮਿਊਨਿਟੀ ਲਈ ਕਰਦੇ ਆ, ਜਿਹੜੀ ਕਿ ਦੂਜੀਆਂ ਬਾਕੀ ਸਰਵਿਸਿਜ਼ ਹੈ ਅਸੀਂ ਸਾਡਾ ਫੋਕਸ ਮਾਈਗ੍ਰੈਂਟਸ ਵੱਲ ਹੁੰਦਾ ਤੇ ਆਫਕੋਰਸ ਅਸੀਂ ਇੰਡੀਅਨ ਆਰਗੇਨਾਈਜੇਸ਼ਨ ਆ ਜਾਂ ਪੰਜਾਬੀ ਆ, ਸਾਡੇ ਕੋਲ ਜ਼ਿਆਦਾ ਪੰਜਾਬੀ ਕਮਿਊਨਿਟੀ ਦੇ ਲੋਕ ਹਨ ਪਰ ਓਪਨ ਸਾਰਿਆਂ ਲਈ ਹੈਗੀ ਹੈ ਮਾਈਗ੍ਰੈਂਟਸ ਲਈ। ਪਰ ਜਿਹੜੀ ਸਿੱਖ ਚੈਪਲਨ ਸਰਵਿਸਿਜ਼ ਹੈ ਉਹਦੇ ਵਿਚ ਇਕ ਅਸੀਂ ਕੋਰਸ ਕਰਦੇ ਆ, ਉਹ ਤਕਰੀਬਨ 40 ਘੰਟੇ ਦਾ ਇਕ ਕੋਰਸ ਹੁੰਦਾ ਜਿਹਦੇ ਵਿਚ ਉਹ ਸਾਨੂੰ ਦੱਸਦੇ ਹਨ ਕਿ ਤੁਸੀਂ ਮਲਟੀ ਫੇਥ ਚੈਪਲਨ ਮਲਟੀ ਫੇਥ ਟ੍ਰੇਨਿੰਗ ਹੁੰਦੀ ਆ ਜਿਹਦੇ ਵਿਚ ਸਾਨੂੰ ਸਿਖਾਇਆ ਜਾਂਦਾ ਹੈ ਕਿ ਭਾਈ ਤੁਸੀਂ ਕਿਸ ਨਾਲ ਗੱਲ ਕਰਨੀ ਮਿਲਣ ਜਾਓਗੇ ਜਿਹੜਾ ਕੋਈ ਦੁਖੀ ਹੈ ਤੇ ਤੁਸੀਂ ਉਹਦੀ ਗੱਲ ਸੁਣਨੀ ਹੈ ਨਾ ਕਿ ਆਪਣੇ ਐਗਜ਼ਾਮਪਲਸ ਲੈ ਕੇ ਆਪਣੀਆਂ ਗੱਲਾਂ ਉਹਨਾਂ ਨੂੰ ਆਪਣਾ ਦੁੱਖ ਰੋਣੇ ਆ। ਸੋ ਇਸ ਤਰ੍ਹਾਂ ਦੀਆਂ ਕਿਸ ਤਰ੍ਹਾਂ ਅਸੀਂ ਐਮਪਥੀ ਦਿਖਾਣੀ ਹੈ ਜਾਂ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ ਜਾਂ ਕਿਸ ਤਰ੍ਹਾਂ ਕੋਈ ਬਹੁਤ ਜ਼ਿਆਦਾ ਮੈਂਟਲ ਹੈਲਥ ਸਿਚੁਏਸ਼ਨ ਚ ਹੈ ਤੇ ਬਹੁਤ ਜ਼ਿਆਦਾ ਭਾਵੁਕ ਹੋਇਆ ਹੋਇਆ ਜਾਂ ਬਹੁਤ ਜ਼ਿਆਦਾ ਐਗਰੈਸਿਵ ਹੋਇਆ ਹੋਇਆ ਉਹਦੇ ਨਾਲ ਤੁਸੀਂ ਐਜ਼ ਏ ਚੈਪਲਨ ਕਿਸ ਤਰ੍ਹਾਂ ਡੀਲ ਕਰਨਾ ਉਹ ਸਾਰਾ ਸਾਨੂੰ ਸਿਖਾਉਂਦੇ ਹੋ 40 ਘੰਟੇ ਦੀ ਟ੍ਰੇਨਿੰਗ ਚ ਤੇ ਇਸ ਟਾਈਮ ਸਾਡੇ ਕੋਲ 8 ਚੈਪਲਨਸ ਤਿਆਰ ਹਨ ਜਿਨ੍ਹਾਂ ਨੇ ਟ੍ਰੇਨਿੰਗ ਕੀਤੀ ਹੈ ਤੇ 5 ਇਸ ਟਾਈਮ ਬੜੇ ਐਕਟਿਵਲੀ ਪਾਰਟੀਸਪੇਟ ਕਰਦੇ ਹਨ ਤੇ ਅਸੀਂ ਵੈਸਟਮਿਡ ਹਾਸਪਿਟਲ ਤੇ ਬਲੈਕ ਟਾਊਨ ਹਾਸਪਿਟਲ ਤੇ ਨਾਲ ਇੱਕ ਪ੍ਰਿਜ਼ਨ ਸਿਰਫ ਇਸ ਟਾਈਮ ਇੱਕ ਪ੍ਰਿਜ਼ਨ ਨੂੰ ਕਵਰ ਕਰ ਰਹੇ ਹਾਂ ਪਰ ਫਿਊਚਰ ਚ ਅਸੀਂ ਹੋਰ ਪ੍ਰਿਜ਼ਨਸ ਨੂੰ ਕਵਰ ਕਰਨਾ ਤੇ ਹੁਣ ਉੱਥੇ ਕੀ ਕਰਦੇ ਹਾਂ ਅਸੀਂ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਸਕਦੀ ਹਾਂ ਕਿ ਜਦ ਅਸੀਂ ਹਾਸਪਿਟਲ ਜਾਂਦੇ ਹਾਂ ਕੋਈ ਵੀ ਪੇਸ਼ੈਂਟ ਸਾਨੂੰ ਉਹ ਸਾਨੂੰ ਲਿਸਟ ਮਿਲ ਜਾਂਦੀ ਆ ਵੀ ਕਿਹੜੇ ਅੱਜ ਸਿੱਖ ਪੇਸ਼ੈਂਟ ਉੱਥੇ ਦਾਖਲ ਹਨ ਤੇ ਅਸੀਂ ਜਿਸ ਤਰ੍ਹਾਂ ਇੱਕ ਪੇਸ਼ੈਂਟ ਨੂੰ ਜਦ ਮਿਲਣ ਜਾਂਦੇ ਹਾਂ ਤੇ ਕਈ ਵਾਰ ਜਵਾਬ ਉਹਨਾਂ ਦਾ ਜਾਂ ਸਾਡੇ ਨਾਲ ਸਾਡੇ ਵੱਲ ਦੇਖ ਕੇ ਕਹਿੰਦੇ ਹਾਂ ਤੁਹਾਨੂੰ ਪਹਿਚਾਨਿਆ ਨੀ ਜੀ ਤੇ ਅਸੀਂ ਕਹਿੰਦੇ ਹਾਂ ਕਿ ਨਹੀਂ ਤੁਸੀਂ ਪਹਿਚਾਨੋਗੇ ਵੀ ਨਹੀਂ ਕਿਉਂਕਿ ਅਸੀਂ ਤਾਂ ਸਿਰਫ ਤੁਹਾਨੂੰ ਮਿਲਣ ਆਏ ਹਾਂ ਤੇ ਜਿਹੜੀ ਉਹ ਖੁਸ਼ੀ ਤੁਹਾਨੂੰ ਹੁੰਦੀ ਆ ਉਹਨਾਂ ਨੂੰ ਮਿਲ ਕੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਸਗੇ ਸਬੰਧੀ ਨੂੰ ਮਿਲਣ ਜਾਂਦੇ ਹੋ ਉਹ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ, ਪਰ ਇਹ ਜਿਹੜੀ ਹੈ ਕੁਛ ਵੱਖਰਾ ਜੀ, ਬਹੁਤ ਵਿਲੱਖਣਤਾ ਭਰੀ ਹੋਈ ਖੁਸ਼ੀ ਸਾਨੂੰ ਅਹਿਸਾਸ ਹੁੰਦੀ ਹੈ।
ਭੈਣ ਜੀ ਤੇ ਮਿੰਟੂ ਭਾਜੀ, ਮੈਂ ਆਪਣਾ ਨਿੱਜੀ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਮੈਂ ਵੀ ਕਾਫੀ ਦੇਰ ਕਈ ਸਾਲ ਹਸਪਤਾਲਾਂ ਦੇ ਵਿਚ ਰਿਹਾ ਤੇ ਮੈਨੂੰ ਯਾਦ ਹੈ ਕਿ ਮੈਲਬਨ ਦੇ ਵਿਚ ਮੇਰਾ ਆਪਰੇਸ਼ਨ ਹੋਇਆ ਤੇ ਮੈਂ ਕੱਲਾ ਹੀ ਸੀਗਾ, ਤੇ ਜਦੋਂ ਆਪਰੇਸ਼ਨ ਹੋ ਕੇ ਵਾਪਸ ਆਇਆ ਤੇ ਮੈਨੂੰ ਜਾਗ ਆਈ, ਐਨਸਥੈਟਿਕਸ ਲਏ, ਉਨ੍ਹਾਂ ਦਾ ਨਸ਼ਾ ਲਿਆ, ਤੇ ਮੇਰੇ ਨਾ ਪੌਂਦੀ ਦੇ ਪਾਸੇ ਇਕ ਸਿੱਖ ਨੌਜਵਾਨ ਖੜਾ ਸੀ ਤੇ ਉਹਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ, ਤੇ ਉਹ ਮੈਨੂੰ ਜਾਗ ਆਉਂਦੇ ਸਾਰ ਹੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ, ਕੀ ਹਾਲ ਚਾਲ ਹੈ ਭਾਜੀ, ਕਿਸ ਤਰ੍ਹਾਂ, ਸਾਰਾ ਕੁਛ, ਤੇ ਇੱਦਾਂ ਗੱਲ ਹੋਈ ਤੇ ਮੈਨੂੰ ਨਾ ਬੜਾ ਚੰਗਾ ਲੱਗਦਾ, ਪਰ ਮੈਨੂੰ ਇਹ ਨਸ਼ਾ ਸੀ, ਮੈਂ ਉਹਨੂੰ ਪਛਾਣ ਨਹੀਂ ਸਕਿਆ, ਤੇ ਮੈਂ ਕਿਹਾ ਮੈਨੂੰ ਨਾ ਹੁਣ ਨਸ਼ਾ ਬਹੁਤ ਹੈ ਤੇ ਮੈਨੂੰ ਨੀਂਦ ਆਈ ਹੈ, ਮੈਂ ਫੇਰ ਕਰਾਂਗਾ ਗੱਲ। ਉਸ ਤੋਂ ਬਾਅਦ ਉਹ ਆਇਆ ਨਹੀਂ, ਤਿੰਨ ਚਾਰ ਦਿਨ ਬਾਅਦ ਆਇਆ ਤੇ ਉਹ ਕਹਿੰਦਾ ਭਾਜੀ ਵੀ ਮੈਂ ਇਕ ਨਰਸ ਦੇ ਤੌਰ ਤੇ ਕੰਮ ਕਰਦਾ ਕਿਸੇ ਵੱਖਰੇ ਵਾਰਡ ਦੇ ਵਿਚ, ਤੇ ਮੈਂ ਲਿਸਟ ਤੇ ਤੁਹਾਡਾ ਨਾਂ ਦੇਖਿਆ, ਮੈਂ ਸੋਚਿਆ ਕਿ ਤੁਹਾਨੂੰ ਮੈਂ ਮਿਲ ਕੇ ਫਤਿਹ ਬੁਲਾ ਚੱਲਾਂ। ਦੇਖੋ ਉਹਦੀ ਖੁਸ਼ੀ ਮੈਨੂੰ ਬੜੀ ਹੋਈ ਕਿ ਜਦੋਂ ਏਦਾਂ ਦੀ ਸਿਚੁਏਸ਼ਨ ਚ ਭੈਣ ਜੀ ਕੋਈ ਆਉਂਦਾ ਆ ਤੇ ਉਦੋਂ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ, ਬਹੁਤ ਸਪੋਰਟਿਵ ਮਿਲਦੀ ਆ, ਹੀਲਿੰਗ ਆਪਣੇ ਆਪ ਸ਼ੁਰੂ ਹੋ ਜਾਂਦੀ ਆ। ਤੇ ਮੈਂ ਉੱਥੇ ਦੇਖਿਆ ਕਿ ਅਗਰ ਤੁਸੀਂ ਆਪਣਾ ਧਰਮ ਸਿੱਖ ਲਿਖਾਇਆ ਹੋਇਆ ਜਾਂ ਕ੍ਰਿਸ਼ਨ ਲਿਖਾਇਆ ਹੋਇਆ ਤਾਂ ਤੁਸੀਂ ਰਿਕੁਐਸਟ ਕਰ ਸਕਦੇ ਆ ਕਿ ਮੈਨੂੰ ਕੋਈ ਆ ਕੇ ਪਾਠ ਸੁਣਾ ਜਾਵੇ ਜਾਂ ਮੈਨੂੰ ਕੋਈ ਸਿੱਖ ਚੈਪਲਿਨ ਜਾਂ ਕ੍ਰਿਸ਼ਚਨ ਚੈਪਲਿਨ ਆ ਕੇ ਮੇਰੇ ਨਾਲ ਗੱਲ ਕਰੇ। ਸੋ ਇਹ ਸਰਵਿਸਿਜ਼ ਜਿਹੜੀਆਂ ਨੇ ਉਹ ਉਪਲਬਧ ਨੇ, ਤੁਸੀਂ ਰਿਕੁਐਸਟ ਕਰ ਸਕਦੇ ਆ ਹਸਪਤਾਲ ਦੇ ਵਿਚ ਜਾ ਕੇ। ਕਈ ਵਾਰੀ ਬਜੁਰਗਾਂ ਨੂੰ ਬੜੀ ਔਖੀ ਹੁੰਦੀ ਹੈ ਭੈਣ ਜੀ, ਸ਼ਾਇਦ ਕਿ ਲੌਂਗ ਟਰਮ ਕਈ ਵਾਰੀ ਉਹ ਦਾਖਲ ਹੋਣਾ ਪੈਂਦਾ ਉਹਨਾਂ ਨੂੰ, ਤੇ ਉਥੇ ਬੜੀ ਸਮੱਸਿਆ ਆਉਂਦੀ ਹੈ ਕਿ ਅਗਰ ਜਦੋਂ ਤੁਸੀਂ ਸਰਵਿਸ ਦੇ ਰਹੇ ਹੋ ਤਾਂ ਜਾ ਕੇ ਤੁਸੀਂ ਉਹਨਾਂ ਨਾਲ ਧਾਰਮਿਕ ਤੌਰ ਤੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ।
ਹਾਂਜੀ ਬਿਲਕੁਲ, ਤੇ ਜਿਹੜੇ ਪਰਿਵਾਰਾਂ ਚ ਬਹੁਤ ਜਿਆਦਾ ਸਪੋਰਟ ਹੈ, ਆਪਸ ਇਤਫਾਕ ਹੈਗਾ ਤੇ ਇੱਥੇ ਹੈ ਵੀ ਹਨ, ਤੇ ਉਹਨਾਂ ਲਈ ਕਹਿ ਲੋ ਕਿ ਅਸੀਂ ਮਿਲ ਕੇ ਬੜੀ ਖੁਸ਼ੀ ਹੁੰਦੀ ਆ, ਤੇ ਜ਼ਰੂਰੀ ਨਹੀਂ ਹੈ ਸਾਨੂੰ ਫਾਲੋ ਅਪ ਦੀ ਲੋੜ ਪੈਂਦੀ ਆ, ਤੇ ਕਈ ਪਰਿਵਾਰਾਂ ਵਿਚ ਵਾਕਈ ਹੀ ਲੋੜ ਹੁੰਦੀ ਆ, ਤੇ ਅਸੀਂ ਫਿਰ ਉਹਨਾਂ ਨੂੰ ਬਾਅਦ ਚ ਵੀ ਬਾਹਰ ਮਿਲਦੇ ਹਾਂ ਜੇ ਸਾਨੂੰ ਉਹਨਾਂ ਦੀ ਲੋੜ ਮਹਿਸੂਸ ਹੁੰਦੀ ਹੈ, ਤੇ ਇਸ ਤਰ੍ਹਾਂ ਦਾ ਕੁਛ ਸੰਬੰਧ ਬਣ ਜਾਂਦਾ ਹੈਗਾ, ਤੇ ਇਹ ਬਹੁਤ ਸੋਹਣਾ ਕਹਿ ਲੋ ਕਿ ਉਪਰਾਲਾ ਹੈ। ਤੇ ਜਿਹੜੇ ਵੀ ਇਸ ਸਰਵਿਸ ਨੂੰ ਕਰ ਰਹੇ ਹਨ ਉਹ ਬਹੁਤ ਖੁਸ਼ ਹਨ ਇਸ ਸਰਵਿਸ ਤੋਂ, ਤੇ ਜਿਹੜੇ ਤੁਹਾਡੇ ਸ਼ਰੋਤੇ ਸੁਣ ਰਹੇ ਹਨ ਕਿ ਜਿੱਥੇ ਵੀ ਤੁਸੀਂ ਹੋ ਅਗਰ ਇਸ ਤਰ੍ਹਾਂ ਦਾ ਕੁਛ ਉਪਰਾਲਾ ਤੁਸੀਂ ਕਰ ਸਕਦੇ ਹੋ ਉਹ ਬਹੁਤ ਵਧੀਆ ਚੀਜ਼ ਹੈ ਕਿ ਤੁਸੀਂ ਜਾ ਕੇ ਇੱਕ ਇਹ ਵੀ ਗੱਲ ਕਰਨੀ ਜ਼ਰੂਰੀ ਹੈ ਕਿ ਉੱਥੇ ਜਦ ਅਸੀਂ ਜਾਣੇ ਹਾਂ ਕਿ ਸਾਨੂੰ ਜੇ ਪਤਾ ਹੈ ਕਿ ਆਲਰੇਡੀ ਉਹ ਸਪਿਰਚੁਅਲੀ ਕਨੈਕਟਿਡ ਹਨ, ਗੱਲਬਾਤ ਕਰਨ ਤੇ ਪਤਾ ਲੱਗ ਜਾਂਦਾ ਹੈ, ਤੇ ਉੱਥੇ ਜ਼ਰੂਰੀ ਨਹੀਂ ਹੈ ਕਿ ਅਸੀਂ ਜਾ ਕੇ ਉਹਨਾਂ ਨੂੰ ਪਾਠ ਸੁਣਾਉਂਦੇ ਹਾਂ ਜਾਂ ਕਰਦੇ ਹਾਂ ਜਾਂ ਅਰਦਾਸ ਕਰਦੇ ਹਾਂ, ਤੇ ਜਿੱਥੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਇੱਥੇ ਅਸੀਂ ਇਸ ਟਾਈਮ ਬੜੇ ਕ੍ਰਾਈਸਿਸ ਚ ਹਨ, ਕੋਈ ICU ਚ ਹੈਗਾ, ਤੇ ਅਸੀਂ ਜ਼ਰੂਰ ਆਪਣਾ ਟਾਈਮ ਲੈ ਕੇ ਉਸਨੂੰ ਉੱਥੇ ਬੈਠ ਕੇ ਇਕੱਠੇ ਬੈਠ ਕੇ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਲਈ, ਤੇ ਅਰਦਾਸ ਤਾਂ ਗੁਰੂ ਸਾਹਿਬ ਸਾਰੇ ਜਾਨੀ ਜਾਨ ਹਨ, ਪਰ ਇਹ ਜੋ ਆਪਣੀ ਕਹਿ ਲੋ ਮਰਿਆਦਾ ਬਣੀ ਹੋਈ ਹੈ ਤੇ ਅਸੀਂ ਉਹੀ ਕਰ ਸਕਦੇ ਹਾਂ ਨਾ, ਤੇ ਕਈ ਵਾਰ ਬੇਨਤੀ ਦੇ ਸ਼ਬਦ ਅਸੀਂ ਪੜ੍ਹਦੇ ਹਾਂ, ਤੇ ਕਈ ਵਾਰ ਕੋਈ ਕਹਿੰਦਾ ਮੈਨੂੰ ਗੁਟਕਾ ਲਿਆ ਦੋ ਜ਼ਰੂਰ, ਤੇ ਪਰਿਵਾਰ ਉਹਨਾਂ ਦੇ ਜੇ ਇੱਥੇ ਨਹੀਂ ਹੁੰਦਾ, ਬੜਾ ਘੱਟ ਹੈ। ਆਪਣੀ ਖਾਸ ਕਰ ਕਮਿਊਨਿਟੀ ਤੇ ਬਹੁਤ ਮਿਹਰ ਹੈ ਕਿ ਕਾਫੀ ਸਾਡੇ ਕਹਿ ਲੋ ਕਿ ਫਰੈਂਡਸ ਨੈਟਵਰਕਿੰਗ ਚੰਗੀ ਆ, ਜਾਂ ਆਪਣੇ ਰਿਲੇਟਿਵਸ ਵੀ ਹੈਗੇ ਆ ਕਈਆਂ ਦੇ, ਤੇ ਵਧੀਆ ਗੱਲ ਹੈ, ਤੇ ਸਾਨੂੰ ਹਮੇਸ਼ਾ ਚੰਗਾ ਲੱਗਦਾ ਕਿ ਸਾਡੀ ਜਿਹੜੀ ਕਮਿਊਨਿਟੀ ਕਾਫੀ ਪ੍ਰੋਸਪਰਸ ਹੈਗੀ ਆ।
ਜੀ ਭੈਣ ਜੀ, ਹੁਣ ਤਕਰੀਬਨ ਸਮਾਂ ਥੋੜਾ ਸ਼ਾਰਟ ਹੈ ਅੱਜ, ਤੇ ਅਸੀਂ ਜਾਂਦੇ ਜਾਂਦੇ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਾਂ ਮਤਲਬ ਸਿਡਨੀ ਦੇ ਵਿਚ ਤੁਸੀਂ ਚਲਾ ਰਹੇ ਹੋ ਤੇ ਬਹੁਤ ਸਾਰੇ ਸਾਡੇ ਜਿਹੜੇ ਲਿਸਨਰ ਹੈ, ਸਰੋਤੇ ਆ, ਉਹ ਕਾਫੀ ਅਗਾਂਹ ਵਧੂ ਨੇ, ਨੌਜਵਾਨ ਨੇ, ਅਗਰ ਉਹ ਕਿਤੇ ਨਾ ਕਿਤੇ ਹਰਮਨ ਫਾਊਂਡੇਸ਼ਨ ਨਾਲ ਜੁੜਨਾ ਚਾਹੁੰਦੇ ਨੇ, ਆਪਣਾ ਸਮਾਂ ਦੇਣਾ ਚਾਹੁੰਦੇ ਨੇ ਫੰਡ ਰੇਜ਼ਿੰਗ ਦੇ ਵਿਚ ਜਾਂ ਕਿਸੇ ਫੂਡ ਡਿਸਟ੍ਰੀਬਿਊਸ਼ਨ ਦੇ ਵਿਚ ਜਾਂ ਵੈਸੇ ਹੀ ਤੁਹਾਡੀਆਂ ਕਿਸੇ ਸਰਵਿਸਿਜ਼ ਦੇ ਵਿਚ, ਤਾਂ ਕੀ ਤੁਸੀਂ ਉਨ੍ਹਾਂ ਨੂੰ ਮਤਲਬ ਲੈਂਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਮਤਲਬ ਤੁਹਾਨੂੰ ਲੋੜ ਹੁੰਦੀ ਆ, ਰਹਿੰਦੀ ਆ ਵਾਲੰਟੀਅਰਸ ਦੀ?
ਹਾਂਜੀ, ਸਾਡੀ ਕਾਂਸਟੈਂਟਲੀ ਅਸੀਂ ਵਾਲੰਟੀਅਰਸ ਦੀ ਸਾਡੀ ਸਾਨੂੰ ਲੋੜ ਹੁੰਦੀ ਹੈ। ਐਕਚੁਅਲੀ ਕਾਫੀ ਜ਼ਿਆਦਾ ਹੁਣ ਕਹਿ ਲੋ ਕਿ ਐਡਮਿਨ ਵੀ ਇੱਥੇ ਵੀ ਕੋਈ ਚੈਰਿਟੀ ਚਲਾਉਣੀ ਹੈ, ਉਸਦਾ ਐਡਮਿਨਿਸਟ੍ਰੇਸ਼ਨ ਵੀ ਕਾਫੀ ਹੁੰਦਾ ਹੈ, ਲੈਜਿਸਲੇਸ਼ਨ ਵੀ ਤੁਸੀਂ ਫਾਲੋ ਕਰਨੇ ਹੁੰਦਾ ਪ੍ਰੋਪਰ, ਸੋ ਉਹਦੇ ਲਈ ਸਾਨੂੰ ਹੈਲਪ ਦੀ ਬਹੁਤ ਲੋੜ ਹੁੰਦੀ ਹੈ। ਇਵੈਂਟਸ ਅਸੀਂ ਬਹੁਤ ਕਰਦੇ ਹਾਂ ਕਿ ਤਕਰੀਬਨ 4 ਮੇਜਰ ਸੈਮੀਨਾਰਸ ਕਰਦੇ ਹਾਂ ਸਾਲ ਵਿਚ ਅਸੀਂ, ਹਾਰਮਨੀ ਡੇ ਜਿਹੜੇ ਕਿ ਰੀਅਲ ਲਾਈਕ ਯੂ ਨੋ ਫੈਮਿਲੀ ਓਰੀਐਂਟਿਡ ਹਾਰਮਨੀ ਡੇ ਕਰਦੇ ਹਾਂ, ਤੇ ਇਸ ਤੋਂ ਇਲਾਵਾ ਬਿਫੋਰ ਆਈ ਗੋ ਐਕਚੁਅਲੀ ਆਈ ਵਾਂਟ ਟੂ ਸ਼ੇਅਰ ਇੱਕ ਹੋਰ ਤੁਹਾਡੇ ਨਾਲ ਜਿਹੜਾ ਉਪਰਾਲਾ ਆ ਰਿਹਾ ਹੈ, ਜਿਹੜਾ ਅਸੀਂ ਮੇਨ ਉਪਰਾਲਾ ਹੁਣ ਸ਼ੁਰੂ ਕੀਤਾ ਹੈ ਕਿ ਅਸੀਂ ਇੱਕ ਇਸ ਤਰ੍ਹਾਂ ਦਾ ਹਰਮਨ ਫਾਊਂਡੇਸ਼ਨ ਦਾ ਇਹ ਉਪਰਾਲਾ ਉਸ ਸੰਬੰਧਿਤ ਹੈ ਕਿ ਜਦੋਂ ਤੁਹਾਨੂੰ ਹੋਮਲੈਸ ਸਿਚੁਏਸ਼ਨ ਹੁੰਦੀ ਆ, ਕਿਸੇ ਕਾਰਨ ਵਾਂਸ ਤੁਹਾਨੂੰ ਘਰ ਛੱਡਣਾ ਪੈ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਜਾਂ ਮੈਂਟਲ ਹੈਲਥ ਕਰਕੇ ਜਾਂ ਫਿਰ ਘਰੋਂ ਕੱਢ ਦਿੱਤਾ ਗਿਆ, ਉਹਦੇ ਲਈ ਆਪਣਾ ਐਮਰਜੈਂਸੀ ਸਿਚੁਏਸ਼ਨ ਚ ਜਾਣਾ ਪੈਂਦਾ, ਪੁਲਿਸ ਨੂੰ ਇਨਫੋਰਮ ਕਰਨਾ ਪੈਂਦਾ ਜਾਂ ਡੋਮੈਸਟਿਕ ਫੋਰ ਐਗਜ਼ਾਮਪਲ ਡੋਮੈਸਟਿਕ ਹੋਟ ਲਾਈਨ ਨੂੰ ਤੁਸੀਂ ਫੋਨ ਕਰਦੇ ਹੋ, ਉਹ ਤੁਹਾਨੂੰ ਐਮਰਜੈਂਸੀ ਤੁਹਾਨੂੰ ਅਕੋਮੋਡੇਸ਼ਨ ਲੱਭ ਦਿੰਦੇ ਆ। ਉਹਦੇ ਵਿੱਚ ਦੋ ਜਾਂ ਤਿੰਨ ਦਿਨ ਜਾਂ ਮੈਕਸੀਮਮ ਮਤਲਬ ਤਿੰਨ ਦਿਨ ਤੁਸੀਂ ਰਹਿ ਸਕਦੇ ਹੋ ਜਾਂ ਕਈ ਸਰਕਮਸਟੈਂਸਿਸ ਥੋੜਾ ਜਿਹਾ ਐਕਸਟੈਂਡ ਹੋ ਜਾਂਦਾ, ਪਰ ਉਸ ਤੋਂ ਬਾਅਦ ਤੁਹਾਨੂੰ ਹਾਊਸ ਲੱਭਣਾ ਹੁੰਦਾ। ਉਹਦੇ ਲਈ ਇੱਕ ਟ੍ਰਾਂਜੀਸ਼ਨਲ ਹੋਮ ਦੀ ਲੋੜ ਅਸੀਂ ਰਿਸਰਚ ਕੀਤੀ ਹੈ ਕਿ ਲੋੜ ਹੈ, ਜਿਹੜੀ ਕਲਚਰਲੀ ਥੋੜੀ ਸੈਂਸਿਟਿਵ ਹੋਵੇ, ਜਿਹਦੇ ਵਿੱਚ ਕਿ ਮਾਈਗ੍ਰੈਂਟਸ ਈਜ਼ੀਲੀ ਕੰਫਰਟੇਬਲ ਫੀਲ ਕਰਨ। ਉਹ ਟ੍ਰਾਂਜੀਸ਼ਨਲ ਹਾਊਸ 3 ਮੰਥਸ ਤੱਕ ਅਕੋਮੋਡੇਸ਼ਨ ਦਿੰਦਾ, ਉਹਦੇ ਵਿੱਚ ਕੇਸ ਵਰਕਰਸ ਤੇ ਕੇਸ ਮੈਨੇਜਰ ਕੰਮ ਕਰਦੇ ਆ ਉਹਨਾਂ ਦੇ ਨਾਲ। ਉਹ 3 ਮਹੀਨੇ ਚ ਟਾਰਗੇਟ ਇਹ ਹੁੰਦਾ ਹੈ ਕਿ ਵਿਦਿਨ 3 ਮੰਥਸ ਇਹ ਬੰਦਾ ਜਿਹੜਾ ਸੱਜਣ ਹੈ ਉੱਥੇ ਆਇਆ ਹੈ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਵੇ।
ਤੇ
ਨਾਲ ਹਾਂਜੀ, ਤੁਹਾਡੇ ਸ਼ਰੋਤਿਆਂ ਨੂੰ ਇਹ ਵੀ ਕੁਸ਼ਚਨ ਮਾਰਕ ਕਾਫੀ ਹੁੰਦਾ ਹੈ ਕਿ ਸੈਂਟਰਲਿੰਗ ਤਾਂ ਹੈਲਪ ਕਰਦਾ, ਅਸੀਂ ਕਿਉਂ ਹੈਲਪ ਕਰਦੇ ਹਾਂ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਕੋਈ ਵੀ ਸੈਂਟਰਲਿੰਗ ਜਾਂ ਕੋਈ ਵੀ ਗਵਰਨਮੈਂਟ ਆ ਕੇ ਨਹੀਂ ਕਹਿੰਦੀ ਆ ਘਰ ਹੈ, ਹੁਣ ਤੁਸੀਂ ਆਪਣੇ ਘਰੋਂ ਭੱਜ ਕੇ ਆ ਗਏ ਤੇ ਹੁਣ ਇਹ ਘਰ ਤੁਹਾਡਾ ਹੈਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਆਪ ਹੀ ਲੱਭਣਾ ਹੁੰਦਾ ਹੈ। ਸੈਂਟਰਲ ਲਿੰਕ ਕਹਿੰਦਾ ਹੈ ਕਿ ਤੁਹਾਨੂੰ ਅਸੀਂ $200 ਹਫ਼ਤੇ ਦੇ ਦੇ ਦੇਵਾਂਗੇ, ਜਾਂ ਜੇ ਇੰਡੀਵਿਜੁਅਲ ਘਰ ਦੇਖਣਾ ਤਾਂ $350 ਤੁਹਾਨੂੰ ਮਿਲਿਆ ਕਰਨਗੇ, ਪਰ ਤੁਸੀਂ ਜਾ ਕੇ ਘਰ ਲੱਭੋ। ਤੇ ਜਿਹੜਾ ਹੋਮਲੈਸ ਹੋਇਆ ਹੁੰਦਾ ਹੈ ਉਹਨੂੰ ਘਰ ਕੁਛ ਨਹੀਂ, ਇੱਥੇ ਦੇ ਰੂਲਸ ਬਹੁਤ ਡਿਫਰੈਂਟ ਹਨ ਤੇ ਕਾਫੀ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਹੈਲਪ ਦੀ ਲੋੜ ਹੈ।
ਹੈਲਪ ਦੀ ਮੇਨ ਸਟ੍ਰੀਮ ਉਹ ਟਾਈਮ ਇਸ ਤਰ੍ਹਾਂ ਦਾ ਹੁੰਦਾ ਕਿ ਕਈ ਵਾਰੀ ਇਹੋ ਜਿਹੀਆਂ ਗੱਲਾਂ ਸੁੱਝਦੀਆਂ ਨਹੀਂ ਹੁੰਦੀਆਂ, ਸ਼ੌਕ ਦੇ ਵਿੱਚ ਹੁੰਦਾ, ਟਰਾਮੇ ਚ ਹੁੰਦਾ ਆ, ਤੇ ਉਸ ਵੇਲੇ ਅਗਰ ਸਪੋਰਟਿੰਗ ਹੈਂਡ ਮਿਲ ਜਾਵੇ ਐਕਸਟਰਾ ਹੈਲਪ ਤਾਂ ਉਹ ਵਧੀਆ ਹੀ ਆ। ਉਹ ਤਾਂ ਮਤਲਬ ਜਿਹੜੇ ਤੁਸੀਂ ਜੇ ਪ੍ਰੋਵਾਈਡ ਕਰਦੇ ਆ ਤਾਂ ਬਹੁਤ ਵਧੀਆ ਸਰਵਿਸ ਹੈ। ਰਾਧਨ ਸੈਂਟਰ ਲਿੰਕ ਤਾਂ ਤੁਸੀਂ ਦੱਸਿਆ ਕਿ ਪੈਸੇ ਹੀ ਦੇ ਸਕਦੇ ਆ, ਉਹ ਆਪ ਆ ਕੇ ਆਫਿਸਰ ਨਹੀਂ ਇਹ ਕਰਦੇ ਆ ਕੇ।
ਹਾਂਜੀ ਹਾਂਜੀ, ਪਰ ਉਹਦੇ ਲਈ ਵੀ ਉਹ ਸੈਂਟਰ ਲਿੰਕ ਵੀ ਕੇਸ ਵਰਕਰਸ ਦਿੰਦੇ ਆ ਤੇ ਉਹ, ਪਰ ਉਹ ਚੈਲੰਜ ਇਹ ਹੁੰਦਾ ਕਿ ਘਰ ਦੀ ਸ਼ਾਰਟੇਜ ਹੈਗੀ ਆ। ਜੇ ਕਹਿ ਲੋ ਕਿ 6 ਵੁਮੈਨ 6 ਜਨਾਨੀਆਂ ਕਹਿ ਲੋ ਇਸ ਕੇਸ ਚ ਜਾਂਦੀਆਂ ਹੈਲਪ ਲਈ ਤੇ 1 ਨੂੰ ਘਰ ਮਿਲਦਾ ਹਰ ਰਾਤ ਨੂੰ, ਸੋ 5 ਜਣਿਆਂ ਨੂੰ ਮਨਾ ਹੀ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਕੋਈ ਅਕੋਮੋਡੇਸ਼ਨ ਨਹੀਂ ਹੈ। ਸੋ ਇਟ ਮੀਨਸ ਹਾਊਸਿਸ ਇਸ ਤਰ੍ਹਾਂ ਦੇ ਟ੍ਰਾਂਜੀਸ਼ਨਲ ਹਾਊਸਿਸ ਹੈਗੇ ਆ ਜਿਹੜੇ ਕਿ ਸੇਫ ਹੋਮ ਬਜਦੇ ਆ ਉਹਨਾਂ ਨੂੰ ਕਿਹਾ ਜਾਂਦਾ। ਉਹਨਾਂ ਦੇ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ, ਤੁਸੀਂ ਕਿਸੇ ਵੀ ਵੈਬਸਾਈਟ ਤੇ ਜਾਓਗੇ ਉਹਨਾਂ ਦੇ ਐਡਰੈਸਿਸ ਨਹੀਂ ਹੁੰਦੇ, ਕੋਈ ਪਬਲਿਸਿਟੀ ਨਹੀਂ ਹੁੰਦੀ, ਇਹ ਸਿਰਫ ਆਰਗੇਨਾਈਜੇਸ਼ਨ ਟੂ ਆਰਗੇਨਾਈਜੇਸ਼ਨ ਹੀ ਕੰਟੈਕਟ ਹੁੰਦੇ ਹਨ, ਜਿਹਦੇ ਵਿੱਚ ਕਹਿ ਲਓ ਕਿ ਪ੍ਰਾਈਵੇਸੀ ਕਰਕੇ ਉਹਨਾਂ ਦੀ ਕੌਨਫੀਡੈਂਸ਼ੀਅਲਿਟੀ ਕਰਕੇ ਇਹ ਜ਼ਿਆਦਾ ਦੱਸਿਆ ਨਹੀਂ ਜਾਂਦਾ ਕਿ ਘਰ ਕਿੱਥੇ ਹੈ, ਪਰ ਆਰਗੇਨਾਈਜੇਸ਼ਨ ਨੂੰ ਪਤਾ ਹੁੰਦਾ। ਸੋ ਫਿਰ ਇਸ ਤਰ੍ਹਾਂ ਦਾ ਜੋ ਉਪਰਾਲਾ ਕਰਨ ਲਈ ਸਾਨੂੰ ਇੱਕ ਘਰ ਚਾਹੀਦਾ, ਸਾਨੂੰ ਕੇਸ ਮੈਨੇਜਰ ਚਾਹੀਦਾ, ਤੇ ਹਲੇ ਫਿਲਹਾਲ ਛੋਟੇ ਸਕੇਲ ਦਾ ਅਸੀਂ ਸੋਚ ਰਹੇ ਹਾਂ ਕਿ ਇੱਕ ਅਸੀਂ ਘਰ ਲਈਏ ਤੇ ਘਰ ਅਸੀਂ ਕਿਰਾਏ ਤੇ ਲੈਣ ਦੀ ਸੋਚ ਰਹੇ ਹਾਂ, ਤੇ ਇਹ ਜਿਹੜਾ ਉਪਰਾਲਾ ਹੈ ਉਹਦੇ ਲਈ ਫੰਡ ਰੇਜ਼ਿੰਗ ਨਾਈਟ ਅਸੀਂ ਰੱਖੀ ਹੈ ਬਲੈਕ ਟਾਊਨ ਵਿਖੇ। ਬਲੈਕ ਟਾਊਨ ਬੋਮੈਨ ਹਾਲ ਹੈਗਾ ਜੀ, ਕਾਫੀ ਪਾਪੂਲਰ ਹਾਲ ਹੈ, ਉੱਥੇ ਬੜੇ ਇੰਡੀਅਨਸ ਇਵੈਂਟਸ ਹੁੰਦੇ ਹਨ ਜੇ ਤੁਹਾਨੂੰ ਪਤਾ ਹੀ ਹੋਣਾ ਹੈਨਾ, ਜਾਣੂ ਹੋਣਗੇ ਤੁਸੀਂ। ਹਾਂਜੀ, ਉੱਥੇ ਹਾਂਜੀ ਉਹ ਚੈਰਿਟੀ ਡਿਨਰ ਦਾ ਪਰਪਜ਼ ਇਹ ਹੈ ਕਿ ਅਸੀਂ ਉਸ ਦਿਨ ਤਕਰੀਬਨ ਸਾਡਾ ਟਾਰਗੇਟ ਹੈ ਕਿ 20-25 ਹਜ਼ਾਰ ਅਸੀਂ ਫੰਡ ਰੇਜ਼ ਕਰੀਏ। ਅਸੀਂ ਕਿੱਥੇ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਆਪਾਂ ਰੇਡੀਓ ਤੇ ਕਰ ਰਹੇ ਹਾਂ, ਇੱਥੇ ਮੈਂ ਕਿਸੇ ਐਕਚੁਅਲੀ ਛੋਟੇ ਜਿਹੇ ਗੈਟ ਟੁਗੈਦਰ ਚ ਪਾਰਟੀ ਹੋ ਰਿਹਾ ਸੀਗਾ ਤੇ ਮੈਨੂੰ ਲੱਗਿਆ ਕਿ ਮੈਂ ਇੱਥੇ ਵੀ ਦੱਸਿਆ ਜਾਵੇ ਇਸ ਉਪਰਾਲੇ ਬਾਰੇ, ਤੇ ਉੱਥੇ ਦੱਸਿਆ ਗਿਆ ਤੇ ਇੱਕ ਮੈਂ ਕਿਹਾ ਕਿ ਅਸੀਂ ਜਿਹੜੀ ਫੰਡ ਰੇਜ਼ਿੰਗ ਕਰ ਰਹੇ ਹਾਂ ਜੀ 25 ਹਜ਼ਾਰ ਸਾਡਾ ਟਾਰਗੇਟ ਹੈ, ਤੇ ਇੱਕ ਬਿਜ਼ਨਸ ਮੈਨ ਐਕਚੁਅਲੀ ਆਏ ਅੱਗੇ ਤੇ ਮੈਨੂੰ ਹੌਲੀ ਜਿਹੇ ਬੜੇ ਹੰਬਲ ਹੋ ਕੇ ਉਹਨਾਂ ਨੇ ਕੰਨ ਤੱਕ ਮੇਰੇ ਗੱਲ ਕੀਤੀ ਕਿ ਤੁਸੀਂ 25 ਹਜ਼ਾਰ ਕਿਹਾ? ਮੈਂ ਕਿਹਾ ਹਾਂਜੀ 25 ਹਜ਼ਾਰ ਦਾ ਹੈ। ਬੜੇ ਮੈਂ ਰਿਲੈਕਟੈਂਟਲੀ ਕਿਹਾ ਕਿ ਦੇਖੋ ਕਿੰਨੇ ਕਹੋਣਗੇ, ਤੇ ਕਹਿੰਦੇ 25 ਹਜ਼ਾਰ ਮੇਰੇ ਵੱਲੋਂ ਪਾਓ।
ਸੋ ਸੋ ਬਹੁਤ ਬਹੁਤ ਜਿਹੜੀ ਸਾਡੀ ਕਮਿਊਨਿਟੀ ਹੈ ਹੈਲਪਫੁਲ ਹੈ, ਹੈਲਪ ਕਰਨ ਨੂੰ ਤਿਆਰ ਹੈ। ਸੋ ਭੈਣ ਜੀ ਇਸ ਦੀ ਜਾਣਕਾਰੀਆਂ ਸੀ ਨਾ ਰੇਡੀਓ ਤੇ ਵੀ ਦਿੰਦੇ ਰਹੇ, ਕਿਹੜੀ ਤਰੀਕ ਨੂੰ ਰੱਖਿਆ ਤੁਸੀਂ ਫੰਕਸ਼ਨ?
ਹਾਂਜੀ ਇਹ 19 ਫਰਵਰੀ ਨੂੰ ਹੈ ਜੀ, 5:30 ਵਜੇ ਸ਼ੁਰੂ ਹੋਣਾ। ਉਹਦੀ $40 ਅਸੀਂ ਟਿਕਟ ਰੱਖੀ ਆ, ਤੇ ਅਸੀਂ ਤੁਹਾਡੇ ਸ਼ਰੋਤਿਆਂ ਨੂੰ ਜਿਹੜੇ ਸਿਡਨੀ ਦੇ ਨੇੜੇ ਤੇੜੇ ਹਨ, ਖਾਸ ਕਰ ਸਿਡਨੀ ਹਨ, ਪਲੀਜ਼ ਹਰਵਿੰਦ ਰੇਡੀਓ ਦੇ ਸਾਰੇ ਆਪਣੇ ਵੀਰਾਂ ਭੈਣਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਇਹ ਜਿਹੜੇ ਰੀਜ਼ਨ ਹਨ ਇਹ ਸਾਡੀ ਸੱਚਾਈ ਹਨ ਕਿ ਸਾਨੂੰ ਇਹ ਦੇਖਣੇ ਚਾਹੀਦੇ ਹਨ ਸੀਰੀਅਸਲੀ ਕਿਉਂਕਿ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਕਹਾਂਗੀ ਕਈ ਵਾਰ ਹੁੰਦਾ ਨਾ ਕਿ ਅੱਛਾ ਅਸੀਂ ਇਸ ਤਰ੍ਹਾਂ ਦੇ ਸੇਫ ਹੋਮ ਬਣਾਵਾਂਗੇ ਤਾਂ ਇਟ ਮੀਨਸ ਅਸੀਂ ਆਪਣੀ ਕਮਿਊਨਿਟੀ ਵਿਚ ਦੱਸਣਾ ਚਾਹੁੰਦੇ ਹਾਂ ਕਿ ਇਹ ਭਾਈ ਤੁਸੀਂ ਆਪਣਾ ਘਰ ਤੋੜੋ ਤੇ ਆ ਜਾਓ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਵੀਰੋ ਤੇ ਮਿੱਤਰੋ ਮੇਰੇ ਦੋਸਤੋ, ਕਿਉਂਕਿ ਇਕ ਤਰ੍ਹਾਂ ਦਾ ਇਕ ਮੈਡੀਕਲ ਸੈਂਟਰ ਤੁਹਾਡੇ ਹਰ ਕਾਰਨਰ ਚ ਬਣਿਆ ਹੁੰਦਾ, ਡਾਕਟਰਸ ਹਨ ਹਰ ਕਹਿ ਲੋ ਗਲੀ ਦੇ ਵਿਚ, ਡਜ਼ਨਟ ਮੀਨ ਕਿ ਆਪਾਂ ਜਾਣ ਕੇ ਬਿਮਾਰ ਹੋ ਕੇ ਡਾਕਟਰ ਕੋਲ ਜਾਂਦੇ ਹਾਂ। ਸੋ ਉਹੀ ਚੀਜ਼ ਆ ਕਿ ਆਪਾਂ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ। ਇਹ ਸਿਰਫ ਮਾਈਗ੍ਰੈਂਟ ਕਮਿਊਨਿਟੀ ਲਈ ਹੈ, ਜ਼ਰੂਰੀ ਨਹੀਂ ਹੈ ਕਿ ਸਿਰਫ ਪੰਜਾਬੀ ਕਮਿਊਨਿਟੀ ਲਈ ਹੈ। ਆਫਕੋਰਸ ਆਪਾਂ ਪ੍ਰੈਫਰੈਂਸ ਦੇ ਸਕਦੇ ਹਾਂ ਇੰਡੀਅਨਸ ਨੂੰ ਉੱਥੇ ਛੋਟੇ ਜੇ ਘਰ ਦੇ ਵਿਚ ਜੇ ਕੋਈ ਵੈਕੈਂਸੀ ਹੋਏਗੀ, ਪਰ ਮੈਂ ਇਹ ਬੜਾ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਅਸੀਂ ਵੀ ਆਰ ਫੋਕਸਿੰਗ ਔਨ ਆਲ ਮਾਈਗ੍ਰੈਂਟਸ ਤੇ ਜਿਹੜੇ ਕਿ ਉਸ ਸਿਚੁਏਸ਼ਨ ਚ ਹੋਣਗੇ। ਸੋ ਇਹਦੇ ਲਈ ਜ਼ਰੂਰ ਸਾਥ ਦੀ ਲੋੜ ਹੈਗੀ ਆ, ਤੇ ਤਕਰੀਬਨ ਕਹਿ ਲੋ ਕਿ 80,000 ਦਾ ਅਸੀਂ ਐਸਟੀਮੇਟ ਲਾਇਆ ਕਿ ਸਾਲ ਦਾ ਖਰਚਾ ਹੈ, ਤੇ ਕਮ ਸੇ ਕਮ 5 ਸਾਲ ਦੀ ਪਲੈਨਿੰਗ ਨਾਲ ਚੱਲਾਂਗੇ। ਤੇ ਸੈਂਟਰਲਿੰਕ ਦੀ ਇਹ ਵੀ ਬਹੁਤ ਜ਼ਰੂਰੀ ਦੱਸਣ ਦੀ ਲੋੜ ਹੈ ਕਿ ਸੈਂਟਰਲਿੰਕ ਮਨੀ ਰਿਲੀਜ਼ ਕਰਦਾ ਹਾਊਸ ਲਈ, ਜਿਸ ਤਰ੍ਹਾਂ ਕਹਿਣਗੇ ਕਿ ਸ਼ੇਅਰ ਅਕੋਮੋਡੇਸ਼ਨ ਚ ਜਿਸ ਤਰ੍ਹਾਂ $200 ਤੁਹਾਨੂੰ ਤਕਰੀਬਨ ਦਿੰਦੇ ਆ, ਉਹ ਜਿਹੜੀ ਮਨੀ ਹੈ ਨਾ ਉਹ ਫਿਰ ਉਹ ਵਾਲੀ ਹਾਊਸ ਉਹ ਵਾਲੀ ਜਿਹੜੀ ਮਨੀ ਹੈ ਇਟ ਕੈਨ ਗੋ ਬੈਕ ਟੂ ਦਾ ਹਾਊਸ ਐਜ਼ ਏ ਇਨਕਮ, ਸੋ ਦੈਟ ਸੈਲਫ ਸਸਟੇਨੇਬਲ ਅਸੀਂ ਦੇਖੀਏ। ਬਾਕੀ ਓਵਰਹੈਡ ਤਾਂ ਹਮੇਸ਼ਾ ਹੀ ਰਹਿਣਗੇ, ਜਿਹੜੇ ਕਿ ਹਮੇਸ਼ਾ ਹੀ ਸਾਨੂੰ ਵੀ ਬਿਲੀਵ ਕਿ ਸਾਨੂੰ ਚੈਰਿਟੀਜ਼ ਫੰਡ ਰੇਜ਼ਿੰਗ ਤੇ ਰਿਲਾਈ ਕਰਨਾ ਪਏਗਾ।
ਸੋ ਭੈਣ
ਹਾਂਜੀ, ਉਪਰਾਲਾ ਵੱਡਾ, ਉਪਰਾਲਾ ਵੱਡਾ, ਸੋਚ ਮੇ ਵੀ ਸਾਡੀ ਨੇਕ ਹੈਗੀ ਆ, ਤੇ ਦੇਖੋ
ਬਹੁਤ ਮਿਲੇਗਾ। ਤੇ ਗੱਲ ਇਹ ਆ, ਆਪਾਂ ਇਹ ਗੱਲ ਕਰਾਂਗੇ ਤਾਂ ਲੋਕਾਂ ਤੱਕ ਪਹੁੰਚੇਗੀ ਤੇ ਜ਼ਰੂਰ ਇਸ ਦੇ ਉੱਤੇ ਵਧੀਆ ਰਿਜ਼ਲਟ ਨਿਕਲਣਗੇ। ਸੋ ਭੈਣ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ ਤੇ ਹਰਮਨ ਫਾਊਂਡੇਸ਼ਨ ਬਾਰੇ ਗੱਲ ਕੀਤੀ, ਉਨ੍ਹਾਂ ਦੇ ਪ੍ਰੋਗਰਾਮ ਬਾਰੇ ਗੱਲ ਕੀਤੀ। ਤੇ ਅਸੀਂ ਚਾਹਵਾਂਗੇ ਕਿ ਤੁਸੀਂ ਇਸ ਦਾ ਸਕ੍ਰਿਪਟ ਸਾਨੂੰ ਭੇਜ ਦਿਓ ਤੇ ਅਸੀਂ ਇਸ ਦੀ ਕਾਂਸਟੈਂਟ ਜਿਹੜੀ ਲਗਾਤਾਰ 19 ਫਰਵਰੀ ਤੱਕ ਇਸ ਦਾ ਜਿਹੜਾ ਅਨਾਊਂਸਮੈਂਟ ਹੈ ਉਹ ਕਰ ਸਕੀਏ। ਸੋ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹਰਮਨ ਫਾਊਂਡੇਸ਼ਨ ਦਾ।
ਹਾਂਜੀ, ਜਾਣ ਤੋਂ ਪਹਿਲਾਂ ਅਮਨਜੀਤ ਤੁਹਾਡਾ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ, ਤੇ ਮਿੰਟੂ ਜੀ ਤੁਸੀਂ ਵੀ ਜੁੜੇ ਹੋਏ ਹੋ ਬਹੁਤ ਤੁਹਾਡਾ ਧੰਨਵਾਦ, ਤੇ ਸਾਰੇ ਸ਼ਰੋਤਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਫੋਰ ਆਈ ਗੋ ਆਈ ਜਸਟ ਵਾਂਟ ਟੂ ਸੇ ਕਿ ਹਰਮਨ ਫਾਊਂਡੇਸ਼ਨ ਦੀ ਵੈਬਸਾਈਟ ਹੈ ਜਿਹੜੀ ਕਹਿ ਲੋ ਕਿ ਇਸ ਟਾਈਮ ਦੁਬਾਰਾ ਅਸੀਂ ਉਹਨੂੰ ਬਣਾ ਰਹੇ ਹਾਂ, ਤੇ 10 ਕੁ ਦਿਨਾਂ ਤੱਕ ਫੇਰ ਦੁਬਾਰਾ ਉਹ ਅਪਲੋਡ ਹੋ ਜਾਏਗੀ। ਪਰ ਪੁਰਾਣੀ ਵੈਬਸਾਈਟ ਹੈਗੀ ਆ ਹਲੇ ਵੀ, ਜਿਸਦਾ ਐਡਰੈਸ ਹੈਗਾ www.harmanfoundation.org.au, ਤੇ ਸਾਡਾ ਨੰਬਰ ਅਸੀਂ ਦੇ ਚੁੱਕੇ ਹਾਂ 1800116675, ਤੇ ਸਾਡਾ ਈਮੇਲ ਐਡਰੈਸ ਵੀ ਤੁਹਾਨੂੰ ਸਾਡੀ ਵੈਬਸਾਈਟ ਤੋਂ ਮਿਲ ਜਾਏਗਾ।
ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਥੈਂਕ ਯੂ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸੋ ਮਿੰਟੂ ਜੀ ਬਹੁਤ ਹੀ ਵਧੀਆ ਉਪਰਾਲਾ ਚੱਲ ਰਿਹਾ ਹੈ, ਤੇ ਮਤਲਬ ਇਸ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਚਾਹੀਦੀਆਂ ਨੇ ਕਮਿਊਨਿਟੀ ਦੇ ਵਿਚ। ਮੈਂ ਖੁਦ ਨੋਟ ਕੀਤਾ ਤੇ ਮਤਲਬ ਹਸਪਤਾਲਾਂ ਦੇ ਵਿਚ ਜਦੋਂ ਬੰਦਾ ਪੈਂਦਾ ਜਾ ਕੇ ਕਈ ਵਾਰੀ ਲੌਂਗ ਟਰਮ ਰਹਿਣਾ ਪੈ ਜਾਂਦਾ ਜਾਂ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਬੇਘਰ ਹੋਣ ਦੀ, ਤਾਂ ਅਗਰ ਕੋਈ ਨਾ ਕੋਈ ਮਦਦ ਕਰਨ ਵਾਲਾ ਹੋਵੇ ਸੋਸਾਇਟੀ ਦੇ ਵਿਚ, ਆਪਣੀ ਬੋਲੀ ਬੋਲਦਾ ਹੋਵੇ ਜਾਂ ਆਪਣੇ ਕਲਚਰ ਨੂੰ ਜਾਣਦਾ ਹੋਵੇ ਤਾਂ ਬਹੁਤ ਵਧੀਆ। ਸੋ ਆਪਾਂ ਇੱਕ ਛੋਟੀ
ਬਿਲਕੁਲ ਉਪਰਾਲੇ ਹੋ ਰਹੇ ਆ, ਸਾਰੇ ਕਿਤੇ ਹੋ ਰਹੇ ਆ, ਪਰ ਸਾਨੂੰ ਕੋਸ਼ਿਸ਼ ਹੈ ਵੀ ਇਨ੍ਹਾਂ ਉਪਰਾਲਿਆਂ ਦੇ ਜਿਹੜੇ ਪੋਜੀਟਿਵ ਪੱਖ ਦੇਖ ਕੇ, ਬਹੁਤ ਸਾਰੇ ਲੋਕਾਂ ਦੇ ਵਿਚ ਨੈਗੇਟਿਵਿਟੀ ਬਹੁਤ ਫੈਲਦੀ ਆ ਆਉਂਦੀ ਆ, ਪੋਜੀਟਿਵ ਪੱਖ ਦੇਖ ਕੇ ਉਨ੍ਹਾਂ ਪਾਸੇ ਜਾਇਆ ਜਾਵੇ। ਜਿਵੇਂ ਭੈਣ ਜੀ ਹੋਰਾਂ ਨੇ ਵੀ ਦੱਸਿਆ, ਸਾਨੂੰ ਵੀ ਇਹ ਪਾਸਟ ਚ ਆਉਂਦੀ ਰਹੀ ਹੈ ਦਿੱਕਤ। ਸਾਨੂੰ ਕਹਿੰਦੇ ਹੁੰਦੇ ਸੀ ਲੋਕ ਵੀ ਸਹਾਰਾ ਵਾਲੇ ਤਾਂ ਇਹ ਸੁੱਖ ਸੁੱਖਦੇ ਵੀ ਐਕਸੀਡੈਂਟ ਹੋਵੇ ਤੇ ਅਸੀਂ ਚੱਕੀਏ ਤੇ ਫਿਰ ਉਹ ਪਰਿਵਾਰ ਵਾਲੇ ਸਾਡੀ ਮਦਦ ਕਰਨ ਲੱਗਣ ਸਾਰਿਆਂ ਨੂੰ। ਸੋ ਇਹ ਜੀ ਸੋਚ ਵੀ ਰੱਖਦੇ ਆ, ਪਰ ਏਡੀ ਗੱਲ ਨੀ ਹੁੰਦੀ, ਬਹੁਤ ਔਖੇ ਇਹੋ ਜਿਹੇ ਕੰਮ ਕਰਨੇ। ਜੇ ਤੁਸੀਂ ਇਸ ਦੇ ਮੈਦਾਨ ਚ ਕੁੱਦੋਗੇ ਉਦੋਂ ਪਤਾ ਲੱਗਦਾ ਵੀ ਇਹ ਕਿੰਨੇ ਔਖੇ ਉਪਰਾਲੇ ਕਰਨੇ ਆ
ਜੀ। ਲਓ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਖ਼ਬਰਾਂ ਤੇ ਝਾਤੀ ਹੋਰ ਗੱਲਾਂ ਬਾਤਾਂ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
मोरिंडा मोटर्स कल पंचर ट्रकां कारां ते ट्रेलरां दी संपूर्ण तसल्लीबख्श मरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग, पेंटिंग ते रोडवर्क दी सर्टिफिकेट दा वी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। टो सर्विस का भी प्रबंध है। फोन करो साबी नो, मोबाइल नंबर 0430179890। पता नोट करो, 15 ब्रुकलिन एवेन्यू, डैंडीनोंग, मेलबर्न। सानू कोटेशन भेजो, असी उसनु भेंट करांगे।
रोटी हजम नहीं होंदी, वरतों गोल्डन ग्रेन फ्लोर मिलता, गरेवाल चक्की आटा, ताजा, घट केमिकल दी वरतों वाली कणक जेड़ी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कितने तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल चल रहा कॉफ सार्बर स्टूडियो तो, ते अज दे प्रोग्राम विच काफी अहम गलबात हुई है साडी हरिंदर भैन जी उन्हां दे नाल, अनुदीप दे नाल, हरमन फाउंडेशन तो, और बहुत कुछ सीखण नूं मिलिया। उस तो पहला प्रोग्राम चल रहा सी, माफी चाहने कि थोड़ी जी डिस्टर्बेंस आई सी, ते तुहानूं पता है कि काफी नेरी झक्खड़ चल रहा मिंटू जी, साडे एरिए च काफी मीह पै रहा, ते असी हजे भी वार्निंग दे जा रहे हैं कि अगर साडी गलबात कट हो गई तो तुहानूं गीत संगीत नाल ही अज काम सारना पवेगा दिन एतवार वाले दिन। ते तुसीं पहलां इह दस्सो कि तुहाडे एडलेड किहो जिहा मौसम है।
ਐਡਲੇਡ ਬਹੁਤ ਸਾਫ ਮੌਸਮ ਹੈ ਅੱਜ, ਐਨ ਜਿਹਨੂੰ ਪਰਫੈਕਟ ਵੈਦਰ ਕਿਹਾ ਜਾ ਸਕਦਾ, ਜੋ ਐਡਲੇਡ ਦਾ ਵੈਦਰ ਹੈ ਜੀ।
ਚਲੋ,
ਐਨ ਤਾਂ ਪੂਰੀ ਧੁੱਪ ਖਿੜੀ ਹੋਈ ਆ
ਜੀ,
ਤੇ ਬਹੁਤ ਵਧੀਆ ਜਿਹੜਾ ਮੌਸਮ ਫਿਲਹਾਲ ਤਾਂ ਹੈ, ਪਰ ਕਹਿੰਦੇ ਨੀ ਹੁੰਦੇ ਕੱਲ ਕਿਸੇ ਨੇ ਦੇਖਿਆ ਨੀ, ਫਿਲਹਾਲ ਬਹੁਤ ਨਜ਼ਾਰੇ ਆਈ ਜਾਂਦੇ ਨੇ,
ਨਜ਼ਾਰੇ ਆਈ ਜਾਂਦੇ ਜੀ। ਜਗਤਾਰ ਜਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫਿਲੀਪੀਨਸ ਤੋਂ, ਮਨੀਲਾ ਤੋਂ, ਤੇ ਕਹਿੰਦੇ ਰੇਡੀਓ ਬੰਦ ਹੋਣ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ੍ਰੀ ਅਕਾਲ ਜੀ। ਤਾਂ ਹਰਮੀਤ ਚੰਨਾ ਵੀ ਧੰਨਵਾਦ ਕਰ ਰਹੇ ਨੇ, ਕਹਿੰਦੇ ਮੇਰਾ ਵਨ ਆਫ ਦਾ ਬੈਸਟ ਸੌਂਗ ਸੀਗਾ ਜਿਹੜਾ ਪਹਿਲਾਂ ਲਾਇਆ ਜੀ। ਹਾਂਜੀ, ਕਿਆ ਬਾਤ ਹੀ ਹੈ ਗੀਤ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਨੇ ਕਿ ਗੁੱਡ ਸਟਾਰਟ, ਕਹਿੰਦੇ ਨਨੂਆਂ ਬਰੋ ਤੋਂ ਬਾਅਦ ਸਾਡੀ ਵੀ ਹਾਜ਼ਰੀ ਲਾ ਦਿਓ। ਹਾਂਜੀ, ਲੱਗ ਗਈ ਜੀ, ਲੱਗ ਗਈ ਤੁਹਾਡੀ ਹਾਜ਼ਰੀ ਕਾਫੀ ਦੇਰ ਤੋਂ। ਸਤਵੀਰ ਮਨਿਹਾਸ ਡਰੋਲੀ ਕਲਾਂ ਵਾਲੇ ਜੀ ਸ਼ੈਪਟਨ ਤੋਂ ਵੀ ਕਹਿੰਦੇ ਨੇ ਕਿ ਕਿਆ ਬਾਤ ਹੈ, ਨਜ਼ਾਰਾ ਆ ਗਿਆ ਜੀ ਗੀਤ ਸੁਣ ਕੇ, ਉਹ ਕੀਪ ਇਟ ਅਪ। ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ, ਤੇ ਜਿਹੜੇ ਜਿਹੜੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਦੇਸ਼ ਵਿਦੇਸ਼ ਤੋਂ, ਉਨ੍ਹਾਂ ਦਾ ਜੀ ਆਇਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਮਿੰਟੂ ਜੀ, ਖਬਰਾਂ ਕਾਫੀ ਸੁਰਖੀਆਂ ਭਖੀਆਂ ਪਈਆਂ ਨੇ ਅੱਜ, ਤੇ ਇੱਕ ਤਾਂ ਪਹਿਲਾਂ ਸ਼ਰਧਾਂਜਲੀ ਭੇਟ ਕਰਨੀ ਆ ਸੁਰਜੀਤ ਸਿੰਘ ਬਰਨਾਲਾ ਨੂੰ, ਨਹੀਂ ਰਹੇ ਸੁਰਜੀਤ ਸਿੰਘ ਬਰਨਾਲਾ।
ਬਿਲਕੁਲ ਜੀ, ਕੱਲ ਇੱਕ ਯੁੱਗ ਦਾ ਅੰਤ ਹੋ ਗਿਆ ਜੀ, ਤੇ ਵੈਸੇ ਤਾਂ ਅਸੀਂ ਜਦੋਂ ਵੀ ਕੋਈ ਬਜੁਰਗ ਜਾਂ ਕੋਈ ਜਾਂਦਾ ਤਾਂ ਇਹ ਸ਼ਬਦ ਆਮ ਵਰਤਦੇ ਆ ਯੁੱਗ ਦਾ ਅੰਤ, ਪਰ ਮੇਰਾ ਥੋੜਾ ਜਿਹਾ ਮੰਨਣਾ ਇਹ ਹੁੰਦਾ ਵੀ ਯੁੱਗ ਦੇ ਵਿਚ ਯੁੱਗ ਨੂੰ ਕੈਟਾਗਰੀ ਦੇ ਹਿਸਾਬ ਨਾਲ ਵੰਡਿਆ ਜਾਵੇ, ਕੰਮਾਂ ਦੇ ਹਿਸਾਬ ਨਾਲ ਵੰਡਿਆ ਜਾਵੇ, ਤਾਂ ਯੁੱਗ ਦਾ ਅੰਤ ਕਿਹਾ ਜਾਊਗਾ, ਕਿਉਂਕਿ ਜੇ ਹੁਣ ਯੁੱਗ ਦੇ ਅੰਤ ਨੂੰ ਕਿਹਾ ਜਾਵੇ ਵੀ ਅਕਾਲੀ ਦਲ ਜਿਹੜੇ ਮੇਨ ਲੀਡਰ ਸੀ ਉਹਦਾ ਅੰਤ ਹੋ ਗਿਆ, ਨਹੀਂ ਉਹਦੇ ਹਜੇ ਬਹੁਤ ਬਰਨਾਲੇ ਦੇ ਸਹਿਯੋਗੀ ਹਜੇ ਬੈਠੇ ਆ, ਤੇ ਉਹ ਯੁੱਗ ਦਾ ਅੰਤ ਨਹੀਂ ਹੋਇਆ ਜਿੰਨਾ ਚਿਕ ਬਾਦਲ ਸਾਹਿਬ ਬੈਠੇ ਆ। ਹੋਰ ਬਹੁਤ ਲੀਡਰਾਂ ਦੇ ਨਾਂ ਗਿਣਾਏ ਜਾ ਸਕਦੇ ਆ ਜਿਹੜੇ ਕਿ ਉਹਨਾਂ ਦੇ ਮੰਤਰੀ ਮੰਡਲ ਚ ਵੀ ਰਹੇ ਤੇ ਜਾਂ ਉਹਨਾਂ ਦੇ ਜਾਣੀ ਕਿ ਮੋਢੇ ਨਾਲ ਮੋਢਾ ਮਿਲਾ ਕੇ ਚੱਲੇ ਆ। ਸੋ ਇਸ ਢੰਗ ਨਾਲ ਮੈਂ ਯੁੱਗ ਦਾ ਅੰਤ ਨਹੀਂ ਕਹਿ ਰਿਹਾ, ਮੇਰੇ ਮੁਤਾਬਕ ਯੁੱਗ ਦਾ ਅੰਤ ਇਹ ਹੋਇਆ ਵੀ ਇੱਕ ਨਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ
ਜੀ।
ਉਹ ਸਮਝੌਤਾ ਨੇ ਸਿੱਖ ਕੌਮ ਦੇ ਵਿਚ ਬੜੀ ਅਹਿਮ ਜਿਹੜਾ ਉਹਦਾ ਰੋਲ ਸੀ ਉਸ ਸਮਝੌਤੇ ਦਾ, ਤਾਂ ਉਸ ਸਮਝੌਤੇ ਤੇ ਬਹੁਤ ਸਾਰੇ ਕਿੰਤੂ ਪਰੰਤੂ ਆਏ ਤੇ ਹਲਕੀਆਂ ਕਵਿਸਰੀਆਂ ਬਣੀਆਂ। ਇੱਥੋਂ ਤੱਕ ਕਿਹਾ ਗਿਆ ਵੀ ਲੌਂਗੋਵਾਲ ਤੇ ਬਰਨਾਲਾ ਰਸਗੁੱਲਿਆਂ ਤੇ ਡੁੱਲ ਗਏ, ਇਹੋ ਜਿਹੀਆਂ ਵੀ ਕਵਿਸਰੀਆਂ ਬਣੀਆਂ ਉਸ ਟਾਈਮ ਦੇ ਉੱਤੇ। ਪਰ ਉਹ ਇੱਕ ਵੱਖਰਾ ਉਦੋਂ ਮਾਹੌਲ ਸੀ, ਵੱਖਰੀ ਇੱਕ ਸਿਸਟਮ ਸੀ, ਉਸ ਤਹਿਤ ਪਹਿਲੀ ਵਾਰ ਇੱਕ ਇਹੋ ਜਿਹੀ ਗੱਲ ਹੋਈ ਸੀ ਵੀ ਇੱਕ ਪਾਰਟੀ ਦੇ ਨਾਲ ਇੱਕ ਖੇਤਰੀ ਪਾਰਟੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਿਖਤ ਦੇ ਵਿਚ ਸਮਝੌਤਾ ਕੀਤਾ
ਜੀ।
ਨਾ ਪਹਿਲਾਂ ਹੋਇਆ ਸੀ ਸਿੱਖ ਇਤਿਹਾਸ ਦੇ ਵਿਚ ਇੰਡੀਆ ਦੇ ਵਿਚ, ਤੇ ਨਾ ਉਦੋਂ ਬਾਅਦ ਕੋਈ ਹੋਇਆ ਵੀ ਇੱਕ ਖੇਤਰੀ ਪਾਰਟੀ, ਕੋਈ ਉਨ੍ਹਾਂ ਕੋਲ ਸੰਵਿਧਾਨਕ ਅਹੁਦਾ ਨਹੀਂ ਪਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇੱਕ ਸੰਵਿਧਾਨਕ ਸਮਝੌਤੇ ਤੇ ਦਸਖਤ ਕਰਦੇ
ਜੀ।
ਤੇ ਉਹ ਦਸਖਤ ਕਰਨ ਵਾਲੇ ਭਾਵੇਂ ਹਰਚੰਦ ਸਿੰਘ ਲੌਂਗੋਵਾਲ ਸਨ, ਪਰ ਉਹਨੂੰ ਜਿਹੜੇ ਕੋਆਰਡੀਨੇਟ ਕਰਨ ਵਾਲੇ ਦੇ ਵਿਚ ਜਿਹੜੇ ਨਾਂ ਆਉਂਦੇ ਸੀ ਜਾਂ ਉਸ ਸਮਝੌਤੇ ਚ ਬੈਠਣ ਵਾਲਿਆਂ ਦੇ ਜਿਹੜੇ ਨਾਂ ਆਉਂਦੇ ਸੀ, ਉਹਦੇ ਚ ਸਰਜੀਤ ਸਿੰਘ ਬਰਨਾਲਾ, ਇੱਕ ਬਲਵੰਤ ਸਿੰਘ ਹੁੰਦੇ ਸੀ ਜੀ, ਇਹ ਬਲਵੰਤ ਸਿੰਘ ਰਾਮੂਵਾਲ ਯਾਨੀ ਕਿ ਬਲਵੰਤ ਸਿੰਘ ਜਿਹੜੇ ਵਿੱਤ ਮੰਤਰੀ ਰਹੇ ਸਾਡੇ ਉਹ, ਤੇ ਸਾਡੇ ਇੱਕ ਦੋ ਜਿਹੜੇ ਹੋਰ ਉਸ ਟਾਈਮ ਦੇ ਜਿਹੜੇ ਬੰਦੇ ਸੀਗੇ ਉਹ ਉਸ ਅਹਿਮ ਸਮਝੌਤੇ ਦੇ ਵਿਚ ਬੈਠੇ ਸਨ
ਜੀ।
ਪਰ ਹੁਣ ਗੱਲ ਯੁੱਗ ਦਾ ਅੰਤ ਮੈਂ ਤਾਂ ਕਹਿ ਰਿਹਾ ਵੀ ਉਹ ਸਮਝੌਤੇ ਦੇ ਵਿਚ ਜਿਹੜੇ ਬੈਠੇ ਬੰਦੇ ਸਨ ਉਨ੍ਹਾਂ ਦੇ ਵਿਚੋਂ ਕੱਲੇ ਸਰਜੀਤ ਸਿੰਘ ਬਰਨਾਲਾ ਹੀ ਜਿਹੜੇ ਜਿੰਦਾ ਜਾਗਦਾ ਇੱਕ ਮਿਸਾਲ ਬੈਠੇ ਸਨ, ਜਿਨ੍ਹਾਂ ਨੂੰ ਇਹ ਸੀਗਾ ਵੀ ਜਿਹੜਾ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿਚ ਅਸਲ ਦੇ ਵਿਚ ਕੀ ਗੱਲਾਂ ਹੋਈਆਂ, ਕਿਉਂਕਿ ਅਰਜਨ ਸਿੰਘ ਉਸ ਟਾਈਮ ਦਾ ਗਵਰਨਰ ਸਨ, ਅਰਜਨ ਸਿੰਘ ਉਨ੍ਹਾਂ ਦਾ ਸੂਤਰਧਾਰ ਬਣੇ ਸਨ, ਬਰਨਾਲਾ ਬਲਵੰਤ ਸਿੰਘ ਤੇ ਲੌਂਗੋਵਾਲ ਤੇ ਰਾਜੀਵ ਗਾਂਧੀ ਇਹ ਚਾਰੇ ਜਣੇ ਉਸ ਸਮਝੌਤੇ ਤੇ ਬੈਠੇ ਸਨ। ਸੋ ਉਹ ਸਮਝੌਤੇ ਵਾਲੇ ਯੁੱਗ ਦਾ ਜਿਹੜਾ ਇੱਕ ਅੰਤ ਮੈਂ ਮੰਨ ਰਿਹਾ, ਤੇ ਉਸ ਤੋਂ ਬਾਅਦ ਜੇ ਅੱਜ ਸਰਜੀਤ ਸਿੰਘ ਬਰਨਾਲੇ ਦੀਆਂ ਆਪਾਂ ਹੋਰ ਗੱਲਾਂ ਕਰੀਏ ਤਾਂ, ਕਿਉਂਕਿ ਆਪਾਂ ਇੱਕ ਤਰਫੀ ਨਹੀਂ ਲਾਉਣੀ, ਬਹੁਤ ਸਾਰੇ ਲੋਕ ਆ ਜਿਹੜੀ ਇੱਕ ਨਿੱਕੀ ਜਿਹੀ ਗੱਲ ਤੋਂ ਫਿਰ ਦੂਜੀਆਂ ਕਰੀਆਂ ਕਰਾਈਆਂ ਗੱਲਾਂ ਤੇ ਪੋਚਾ ਫੇਰ ਦਿੰਦੇ ਆ, ਤੇ ਜਾਂ ਕਈ ਵਾਰੀ ਕੀ ਹੁੰਦਾ ਵੀ ਜੇ ਬੰਦੇ ਤੋਂ ਇੱਕ ਗਲਤੀ ਹੋ ਗਈ ਤੇ ਉਸ ਗਲਤੀ ਦੀ ਜੇ ਉਹਨੇ ਮਾਫ਼ੀ ਵੀ ਮੰਗ ਲਈ ਤਾਂ ਉਦੋਂ ਬਾਅਦ ਵੀ ਉਹਨੂੰ ਸਜ਼ਾ ਦੇ ਹੀ ਜਾਂਦੇ ਰਹਿੰਦੇ ਆ, ਇਹ ਵੀ ਇੱਕ ਸਾਡੀ ਫਿਤਰਤ ਆ। ਇੱਕ ਪਾਸੇ ਤਾਂ ਮਾਫ਼ੀ ਮੰਗਾਉਣਾ ਵੱਡੀ ਗੱਲ ਮੰਨੀ ਜਾਂਦੀ ਹੈ ਵੀ ਅਸੀਂ ਭਾਈ ਮਾਫ਼ੀ ਮੰਗਾ ਲਈ, ਫਿਰ ਕਹਿਣਗੇ ਅਸੀਂ ਲੱਤ ਹੇਠ ਦੀ ਨਿਗਾ ਲਿਆ, ਇਹ ਜਿਹੀਆਂ ਗੱਲਾਂ ਕਰਕੇ ਤੇ, ਪਰ ਫੇਰ ਵੀ ਉਦੋਂ ਬਾਅਦ ਉਹਨੂੰ ਸਜ਼ਾ ਉਸ ਚੀਜ਼ ਦੀ ਦਿੰਦੇ ਹੀ ਰਹਿੰਦੇ ਆ, ਫੇਰ ਵੀ ਉਹਨੂੰ ਬਖਸ਼ਦੇ ਨੀ ਸਾਰੀ ਉਮਰ। ਇਹ ਜੀ ਵੀ ਇੱਕ ਜਿਹੜੀ ਲੋਕਾਂ ਦੀ ਮੈਂਟੈਲਿਟੀ ਹੁੰਦੀ ਆ। ਸਰਜੀਤ ਸਿੰਘ ਬਰਨਾਲੇ ਦੇ ਜੇ ਮਾਮਲੇ ਚ ਗੱਲ ਕਰੀਏ ਜੀ, ਬੜੇ ਇੱਕ ਭਾਵੇਂ ਸਧਾਰਨ ਪਰਿਵਾਰ ਕਹਿ ਰਹੇ ਆ ਲੋਕ ਵੀ ਸਧਾਰਨ ਪਰਿਵਾਰ ਦੇ ਘਰੇ ਜੰਮੇ ਆ, ਪਰ ਮੈਨੂੰ ਇੰਨਾ ਕੁ ਪਤਾ ਵੀ ਸਰਜੀਤ ਸਿੰਘ ਬਰਨਾਲੇ ਦੇ ਜਿਹੜੇ ਪਿਤਾ ਸੀ ਨਾ ਉਹ ਮੈਜਿਸਟ੍ਰੇਟ ਲੱਗੇ ਹੋਏ ਸੀ
ਜੀ।
ਦੇਖ ਲਓ ਉਸ ਟਾਈਮ ਦੇ ਵਿੱਚ
ਜੀ
1900 ਦੀ ਸ਼ੁਰੂਆਤ ਦੇ ਦੌਰ ਦੇ ਵਿੱਚ ਉਹ ਨਾਭਾ ਸਟੇਟ ਦੇ ਵਿੱਚ ਇੱਕ ਮੈਜਿਸਟ੍ਰੇਟ ਸਨ, ਤੇ ਜਦੋਂ ਬੰਦਾ ਮੈਜਿਸਟ੍ਰੇਟ ਆ ਤੇ ਉਹਨੇ ਆਪਦੇ ਬੱਚੇ ਨੂੰ ਵੀ ਕਾਨੂੰਨ ਵਾਲੇ ਪਾਸੇ ਲਿਜਾਣਾ, ਤੇ 1925 ਚ ਜਨਮੇ ਸਰਜੀਤ ਸਿੰਘ ਬਰਨਾਲਾ ਨੇ ਪਹਿਲਾਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਆ ਜੀ, ਤੇ ਉਸ ਤੋਂ ਬਾਅਦ ਉਨ੍ਹਾਂ ਨੇ ਕੁਛ ਚਿਰ ਜਿਹੜੀ ਆਪਦੀ ਪ੍ਰੈਕਟਿਸ ਵੀ ਕੀਤੀ, ਫੇਰ ਉਨ੍ਹਾਂ ਨੇ ਇਹ ਜਿਹੜੀ ਲਖਨਊ ਜਿਹੜੀ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪਾਸ ਕੀਤੀ ਸੀਗੀ
ਜੀ।
ਤਾਂ ਉਸ ਤੋਂ ਬਾਅਦ ਨਾ ਉਹ ਅਚਾਨਕ ਜਿਹੜੇ 1952 ਚ ਪਹਿਲੀ ਵਾਰ ਚੋਣਾਂ ਚ ਖੜੇ ਹੋ ਗਏ ਸੀਗੇ
ਜੀ।
ਦੇਖ ਲਓ ਉਮਰ ਸੀਗੀ 27 ਸਾਲ, 27 ਸਾਲ ਦੀ ਉਮਰ ਦੇ ਵਿੱਚ ਉਹ ਇਲੈਕਸ਼ਨਾਂ ਚ ਖੜੇ ਹੋਏ ਸੀ, ਤਾਂ ਹੈਰਾਨੀ ਇਸ ਗੱਲ ਦੀ ਆ ਵੀ ਪਹਿਲੇ ਇਲੈਕਸ਼ਨਾਂ ਚ ਉਹ ਸਿਰਫ 4 ਵੋਟਾਂ ਨਾਲ ਹਾਰ ਗਏ ਸੀ।
ਅੱਛਾ,
ਦੇਖੋ ਟੋਟਲ 4 ਵੋਟਾਂ ਨਾਲ ਹਾਰ ਮਹਿਣਾ ਰੱਖਦੀ ਇੱਕ ਵਿਧਾਨ ਸਭਾ ਦੀ। ਸੋ ਉਸ ਤੋਂ ਬਾਅਦ ਉਨ੍ਹਾਂ ਨੇ ਤਕਰੀਬਨ ਮੈਨੂੰ ਲੱਗਦਾ 15 ਸਾਲ ਦੇ ਕਰੀਬ ਸਿਆਸਤ ਤੋਂ ਜਿਹੜੀ ਦੂਰੀ ਬਣਾਈ ਰੱਖੀ ਉਸ ਢੰਗ ਨਹੀਂ ਆਏ, ਪਰ 1967 ਦੇ ਵਿਚ ਫੇਰ ਉਹ ਇਲੈਕਸ਼ਨ ਲੜੇ, 79 ਚ, 80 ਚ, 85 ਚ ਉਹ ਇਲੈਕਸ਼ਨ ਲੜਦੇ ਰਹੇ, ਤੇ ਹਰ ਵਾਰ ਉਦੋਂ ਬਾਅਦ ਉਨ੍ਹਾਂ ਨੇ ਕਦੇ ਵੀ ਨਹੀਂ ਹਾਰੇ, ਜਿੱਤਦੇ ਰਹੇ। ਤੇ ਇਸ ਦੌਰਾਨ 20 ਕੁ ਮਹੀਨੇ ਤਕਰੀਬਨ ਉਨ੍ਹਾਂ ਨੂੰ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਵੀ ਨਸੀਬ ਹੋਈ ਹੈ ਜੀ, ਜਿਹੜੀ 29 ਸਤੰਬਰ 1985 ਤੋਂ ਲੈ ਕੇ 11 ਮਈ 1987 ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ ਜੀ, ਉਸ ਟਾਈਮ ਕੰਡਿਆਂ ਦਾ ਸੇਜ ਸੀ। ਉਸ ਟਾਈਮ ਪੰਜਾਬ ਜਿਹੜਾ ਜਿਵੇਂ ਅੱਜ ਬਹੁਤ ਸਾਰੇ ਵਿਧਾਨਕਾਰਾਂ ਨੇ, ਵੱਡੇ ਬੁੱਧੀਜੀਵੀਆਂ ਨੇ ਇਸ ਗੱਲ ਤੇ ਚਰਚਾ ਲਿਖੀ ਆ, ਕਹਿੰਦੇ ਅੱਜ ਵਰਿੰਦਰ ਬਾਲੀਆ ਹੋਰਾਂ ਨੇ ਲਿਖਿਆ ਵੀ ਕੂਣੀ ਮੋੜ ਤੇ ਪੰਜਾਬ ਖੜਾ ਸੀ ਉਸ ਟਾਈਮ। ਕੂਣੀ ਮੋੜ ਬਹੁਤ ਖਤਰਨਾਕ ਮੋੜ ਹੁੰਦਾ, ਤੇ ਵਾਕਈ ਬੜਾ ਵਧੀਆ ਸ਼ਬਦ ਦਿੱਤਾ ਉਹਨਾਂ ਨੇ ਇਹਨੂੰ, ਕੂਣੀ ਮੋੜ। ਕੂਣੀ ਮੋੜ ਦੀ ਪੋਜੀਸ਼ਨ ਇਹ ਸੀ ਵੀ 84 ਦਾ ਜਿਹੜਾ ਮਾਹੌਲ ਕੀ ਬਣ ਚੁੱਕਿਆ ਸੀ, ਕਿਹੋ ਜਿਹੇ ਹਾਲਾਤ ਸਨ, ਤੇ ਉਸ ਟਾਈਮ ਜੇ ਕਿਸੇ ਮੁੱਖ ਮੰਤਰੀ ਨੂੰ ਕੁਰਸੀ ਮਿਲਦੀ ਹੈ, ਮੈਨੂੰ ਲੱਗਦਾ ਚਾਹ ਦੀ ਕੁਰਸੀ ਨਹੀਂ ਸੀ, ਉਹ ਕੰਡਿਆਂ ਦਾ ਤਾਜ ਸੀ, ਕੰਡਿਆਂ ਦਾ ਤਾਜ ਜੀ, ਮਜਬੂਰੀ ਸੀ, ਉਹ ਕੰਡਿਆਂ ਦਾ ਤਾਜ ਬਰਨਾਲੇ ਦੇ ਸਿਰ ਦੇ ਉੱਤੇ ਪਿਆ ਉਸ ਟਾਈਮ। ਤੇ ਉਹ 20 ਮਹੀਨੇ ਜਿਹੜੇ ਉਹ ਰਹੇ ਆ, ਪਰ ਇੱਕ ਜਿਹੜੀ ਘਟਨਾ ਉਸ ਦੌਰਾਨ ਵਾਪਰੀ ਜਾਂ ਉਹ 20 ਮਹੀਨਿਆਂ ਦੌਰਾਨ ਜਿਹੜੀ ਮੇਨ ਗੱਲ ਨੂੰ ਜੇ ਮੈਂ ਪਰਸਨਲ ਪੱਧਰ ਤੇ ਸੋਚਦਾ ਤਾਂ ਉਹ ਇਹ ਸੀ ਜੀ ਵੀ ਉਹ 20 ਮਹੀਨਿਆਂ ਦੇ ਵਿੱਚ ਨਾ ਇੱਕ ਬਹੁਤ ਵੱਡੀ ਵਾਰਦਾਤ ਇਹ ਹੋਈ ਸੀ ਵੀ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਣ ਨੂੰ ਲਾਗੂ ਕਰਨ ਵਾਲੀ ਪੋਸਟਰ ਛਪ ਗਏ ਸੀ ਜੀ, ਜਿਹਦੇ ਵਿਚ ਉਹ ਸਮਝੌਤੇ ਚ ਚੰਡੀਗੜ੍ਹ ਪੰਜਾਬ ਨੂੰ ਦੇਣਾ ਕਿਹਾ ਸੀ। ਪਰ ਮੈਂ ਇੱਥੇ ਇੱਕ ਗੱਲ ਹੋਰ ਦੱਸਦਾ ਜੀ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਸਦਾ ਹੀ ਸਿੱਖ ਕੌਮ ਲਈ ਇੱਕ ਵੱਡੀ ਚੁਣੌਤੀ ਰਿਹਾ, ਜਿਹਨੂੰ ਬਣਾਇਆ ਗਿਆ ਅਨੰਦਪੁਰ ਸਾਹਿਬ ਦੇ ਮਤੇ ਨੂੰ, ਤੇ ਉਸ ਦੇ ਉੱਤੇ ਫਿਰ ਮੋਰਚੇ ਲੱਗੇ ਤੇ 30-40 ਸਾਲ ਹੋ ਗਏ ਉਹਨਾਂ ਨੂੰ ਮੋਰਚਿਆਂ ਨੂੰ ਲੱਗਦੇ ਨੂੰ। ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਬਣਿਆ ਸੀ ਉਹ ਚ ਵੀ ਸਰਜੀਤ ਸਿੰਘ ਬਰਨਾਲਾ ਦਾ ਵੱਡਾ ਰੋਲ ਸੀ, ਉਹ ਮਤਾ ਲਿਖਣ ਵਾਲਿਆਂ ਦੇ ਵਿਚ ਸਰਜੀਤ ਸਿੰਘ ਬਰਨਾਲਾ ਦਾ ਨਾਂ ਸੀ ਕਿਉਂਕਿ ਉਹ ਕਾਨੂੰਨ ਦੇ ਮਾਹਰ ਸਨ, ਤੁਹਾਨੂੰ ਕਾਗਜ਼ ਤੇ ਜਿਹੜੀ ਸਿੱਖਾਂ ਦੀਆਂ ਜਿਹੜੀਆਂ ਗੱਲਾਂ ਉਨ੍ਹਾਂ ਨੇ ਲੈ ਕੇ ਆਉਂਦੀਆਂ ਸਨ। ਪਰ ਉਦੋਂ ਬਾਅਦ ਜਦੋਂ ਇਹ ਉਨ੍ਹਾਂ ਦੇ ਮੁੱਖ ਮੰਤਰੀ ਵੇਲੇ ਪੋਸਟਰ ਛਪ ਗਏ ਸੀ, ਕਹਿੰਦੇ ਖਿੜਿਆ ਗੁੱਲ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਇਸ ਨਾਂ ਦੇ ਬੜੇ ਪੋਸਟਰ ਬਣ ਗਏ ਸੀ, ਸਭ ਕੁਝ ਹੋ ਗਿਆ ਸੀ। ਉਹ 26 ਜਨਵਰੀ ਦੇ ਉੱਤੇ ਅਨਾਊਂਸਮੈਂਟ ਹੋਣੀ ਸੀਗੀ ਉਨ੍ਹਾਂ ਨੂੰ ਜਿਹੜੇ ਇਹ ਦੇਣ ਦੀ, ਜਿਹੜੀ ਕਹਿ ਸਕਦੇ ਆ 87 ਦੀ ਗੱਲ ਇਹ, ਤੇ ਵੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਊਗਾ ਕਿਉਂਕਿ ਸਮਝੌਤੇ ਤਹਿਤ ਗੱਲਾਂ ਸੀ। ਪਰ ਉਥੋਂ ਕਾਨੂੰਨ ਉਸ ਗੱਲ ਤੋਂ ਜਿਹੜਾ ਸੈਂਟਰ ਮੁੱਕਰ ਗਿਆ, ਜੋ ਸੈਂਟਰ ਮੁੱਕਰ ਗਿਆ ਤੇ ਉਹ ਸਾਰੇ ਇਸ਼ਤਿਹਾਰ ਡਿਸਟਰਾਏ ਕੀਤੇ, ਹੋਰ ਬਹੁਤ ਕੁਝ ਕਰਨਾ ਪਿਆ। ਪਰ ਜੇ ਉਸ ਟਾਈਮ ਸੁਰਜੀਤ ਸਿੰਘ ਬਰਨਾਲਾ ਕੁਰਬਾਨੀ ਦੇ ਦਿੰਦਾ ਆਪਦੀ ਮੁੱਖ ਮੰਤਰੀ ਦੀ ਕੁਰਸੀ ਦੀ ਤੇ ਸਟੈਂਡ ਲੈ ਲੈਂਦਾ, ਤਾਂ ਮੈਨੂੰ ਲੱਗਦਾ ਉਹ ਜਿਹੜੀ ਮੇਨ ਸਟਰੀਮ ਜਿਹੜੀ ਅਕਾਲੀ ਜਿਹੜੀ ਲੀਡਰਸ਼ਿਪ ਸੀ ਉਹ ਚੋਂ ਕਿਤੇ ਨਾ ਕਿਤੇ ਗਾਇਬ ਨਹੀਂ ਹੁੰਦੇ ਸੀ, ਉਹਦੇ ਉੱਤੇ ਕਾਇਮ ਰਹਿੰਦੇ ਤੇ ਉਹ ਆਪਣੀ ਜਿਹੜੀ ਜਿਹੜੀ ਉਨ੍ਹਾਂ ਦੇ ਦੋਸ਼ ਇਹ ਲੱਗਿਆ ਸੀ ਵੀ ਜਦੋਂ ਬਾਈਕਾਟ ਕੀਤਾ ਸਾਰੇ ਟੀਮ ਕਲੱਬਾਂ ਪਾਰਟੀਆਂ ਨੇ, ਉਸ ਟਾਈਮ ਚ ਉਨ੍ਹਾਂ ਨੇ ਇਲੈਕਸ਼ਨ ਲੜੇ ਤੇ ਉਹ ਜਿੱਤ ਗਏ ਤੇ ਮੁੱਖ ਮੰਤਰੀ ਬਣ ਗਏ, ਨਹੀਂ ਬਣਨਾ ਨਹੀਂ ਸੀਗਾ। ਪਰ ਕੁੱਲ ਮਿਲਾ ਕੇ ਜਿਹੜੀ ਬਰਨਾਲਾ ਦੀ ਜਿਹੜੀ ਬਰਨਾਲਾ ਸਾਹਿਬ ਦੀ ਜੇ ਗੱਲ ਕਰਦੇ ਆ ਤਾਂ ਉਨ੍ਹਾਂ ਦੀ ਜਿਹੜੀ ਆਮ ਅਕਸ਼ ਆ ਜਿਹੜਾ ਉਹ ਨਰਮ ਖਿਆਲੀਏ ਤੇ ਇੱਕ ਲਿਬਰਲ ਤੇ ਇੱਕ ਪੜਿਆ ਲਿਖਿਆ ਤੇ ਨੇਕ ਨੀਤੀਵਾਨ ਇਨਸਾਨ ਦੇ ਤੌਰ ਤੇ ਹੋਇਆ ਵੀ ਉਹ ਪੇਪਰ ਵਰਕ ਚ ਵਿਸ਼ਵਾਸ ਰੱਖਦਾ ਸੀ। ਚਲੋ ਜੀ, ਉਦੋਂ ਬਾਅਦ ਵੀ ਜਿਹੜਾ ਉਨ੍ਹਾਂ ਦਾ ਦੌਰ ਆ ਪੰਜਾਬ ਦੇ ਵਿਚੋਂ ਭਾਵੇਂ ਖਤਮ ਹੋ ਗਿਆ, ਪਰ ਉਹ ਚਾਰ ਰਾਜਾਂ ਦੇ ਵੱਖਰੋ ਵੱਖਰੇ ਰਾਜਾਂ ਦੇ ਲੰਮਾ ਟਾਈਮ ਜਿਹਨੂੰ ਕਹਿ ਸਕਦੇ ਆ ਉਹ ਗਵਰਨਰ ਰਹੇ ਆ ਜੀ। 96 ਤੋਂ ਸ਼ੁਰੂ ਹੋ ਕੇ 2011 ਤੱਕ ਕਹਿਣ ਦਾ ਭਾਵ 15 ਸਾਲ ਉਨ੍ਹਾਂ ਨੂੰ ਗਵਰਨਰ ਦੀ ਕੁਰਸੀ ਮਿਲਦੀ ਰਹੀ ਹੈ ਵੱਖੋ ਵੱਖਰੇ ਰਾਜਾਂ ਦੇ ਵਿਚ। ਪਰ ਉਸ ਦੌਰਾਨ ਵੀ ਇੱਕ ਬੜਾ ਹੱਲ ਕੀਤਾ ਜਾਂਦਾ ਤਾਮਿਲਨਾਡੂ ਦੇ ਵਿਚ, ਉਨ੍ਹਾਂ ਨੂੰ ਸਰਕਾਰ ਭੰਗ ਕਰਨ ਨੂੰ ਕਿਹਾ ਗਿਆ, ਪਰ ਉਨ੍ਹਾਂ ਨੇ ਸਰਕਾਰ ਭੰਗੀ, ਸਰਕਾਰ ਨੇ ਇਸ ਗੱਲ ਤੋਂ ਔਖੇ ਹੋ ਕੇ ਉਨ੍ਹਾਂ ਨੂੰ ਉਥੋਂ ਉਨ੍ਹਾਂ ਨੂੰ ਲਾਂਭੇ ਕਰਤਾ ਸੀ ਗਵਰਨਰ ਦੇ ਅਹੁਦੇ ਤੋਂ ਤਾਮਿਲਨਾਡੂ ਦੇ ਤੋਂ। ਪਰ ਉਨ੍ਹਾਂ ਨੇ ਉਹ ਸਟੈਂਡ ਉਨ੍ਹਾਂ ਦਾ ਅੱਜ ਵੀ ਉਨ੍ਹਾਂ ਨੂੰ ਉਸ ਨੂੰ ਉਦਾਹਰਨ ਦਿੱਤੀ ਜਾਂਦੀ ਆ। ਸੋ ਸੁਰਜੀਤ ਸਿੰਘ ਬਰਨਾਲੇ ਦੀ ਜੇ ਆਪਾਂ ਜਿਹੜੀ ਇਹਨੂੰ ਸੰਖੇਪ ਦੇ ਵਿਚ ਉਨ੍ਹਾਂ ਦੀ ਦੱਸੀਏ ਤਾਂ ਸਿੱਖ ਕੌਮ ਦੇ ਵਿਚ ਜਿਹੜਾ ਬਲੈਕ ਥੰਡਰ ਜਿਹੜਾ ਹੋਇਆ, ਜਿਹਨੂੰ 84 ਤੋਂ ਬਾਅਦ ਜਿਹੜਾ 86 ਦੇ ਵਿਚ ਦੁਬਾਰਾ ਦਰਬਾਰ ਸਾਹਿਬ ਦੇ ਵਿਚ ਪੁਲਿਸ ਦਾ ਐਂਟਰ ਹੋਣਾ, ਉਹ ਇੱਕ ਕਲੰਕ ਦੇ ਤੌਰ ਤੇ ਸੁਰਜੀਤ ਸਿੰਘ ਬਰਨਾਲਾ ਦੇ ਮੱਥੇ ਤੇ ਲੱਗਿਆ, ਕਿਉਂਕਿ ਸਰਕਾਰ ਉਨ੍ਹਾਂ ਦੀ ਸੀ। ਭਾਵੇਂ ਉਸ ਟਾਈਮ ਸਰਕਾਰ ਦੇ ਪੱਲੇ ਬਹੁਤ ਘੱਟ ਕੁਝ ਸੀ, ਜਿਹੜੀਆਂ ਮਾਹੌਲ ਹੀ ਇਹੋ ਜਿਹਾ ਸੀ ਵੀ CRP ਦੀਆਂ ਟੁਕੜੀਆਂ ਤੇ ਫੌਜ ਦੀਆਂ ਟੁਕੜੀਆਂ ਪੰਜਾਬ ਦੇ ਵਿਚ, ਉਨ੍ਹਾਂ ਦੀ ਬੂਟਾਂ ਦੀ ਖੜਕਾਹਟ ਦੇ ਵਿਚ ਇੱਕ ਮੁੱਖ ਮੰਤਰੀ ਨੂੰ ਬਹੁਤ ਔਖਾ ਸੀ ਕੁਝ ਵੀ ਸਾਹਮਣਾ। ਪਰ ਉਸ ਟਾਈਮ ਦੇ ਵਿਚ ਜਦੋਂ ਦੁਬਾਰੇ ਥੋੜੀ ਬਹੁਤ ਇਹ ਗੱਲ ਹੋਈ ਵੀ ਉੱਥੇ ਅਸਲਾ ਇਕੱਠਾ ਕੀਤਾ ਜਾ ਰਿਹਾ, ਤਾਂ ਦੁਬਾਰੇ ਪੁਲਿਸ ਦੀ ਜਿਹੜੀ ਐਂਟਰੀ ਆ ਉਸ ਮੁੱਖ ਮੰਤਰੀ ਕਾਲ ਦੇ ਵਿਚ ਹੋਈ, ਉਹ ਕਲੰਕ ਲੱਗਿਆ, ਉਸ ਨਾਲ ਤਨਖਾਹੀਆ ਕਰਾਰ ਕੀਤੇ ਗਏ, ਤਨਖਾਹੀਆ ਕਰਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਲਾਈ ਗਈ, ਤੇ ਉਹ ਸਜ਼ਾ ਉਨ੍ਹਾਂ ਨੇ ਤਨਖਾਹ ਭੁਗਤੀ ਆ ਤੇ ਭੁਗਤ ਕੇ ਦੁਬਾਰਾ ਪਹਿਲਾਂ ਸ਼ੇਖ ਤੇ ਸੀ ਸਿੱਖ ਕੌਮ ਚ, ਦੁਬਾਰਾ ਫਿਰ ਉਨ੍ਹਾਂ ਨੂੰ ਸਿੱਖ ਕੌਮ ਦੇ ਵਿਚ ਸਜ਼ਾ ਲੱਗਣ ਤੋਂ ਬਾਅਦ ਵਾਪਸੀ ਹੋਈ ਸੀ। ਉਸ ਤੋਂ ਬਾਅਦ ਉਹ ਜਿਹੜੀ ਸਰਗਰਮ ਰਾਜਨੀਤੀ ਆ ਜਿਹੜੀ ਪੰਜਾਬ ਦੀ ਚੋਂ, ਉਹ ਤਕਰੀਬਨ ਬਾਹਰ ਹੀ ਚੱਲੇ ਇਸ ਦੌਰਾਨ। ਤੇ ਓਵਰਆਲ ਜੇ ਹੁਣ ਮੈਂ ਗੱਲ ਕਰਾਂ ਪਰਸਨੈਲਿਟੀ ਦੀ, ਤਾਂ ਮੈਨੂੰ ਜਿਹੜੀ ਇਸ ਗੱਲ ਦੇ ਵਿਚ ਕੋਈ ਝਿਜਕ ਨਹੀਂ ਹੈ, ਕਹਿੰਦੇ ਵੀ ਬਹੁਤ ਸਾਰੇ ਲੋਕਾਂ ਲਈ ਬਿਲੀਅਨ ਹੋ ਸਕਦਾ, ਪਰ ਸੁਰਜੀਤ ਸਿੰਘ ਬਰਨਾਲੇ ਵਰਗੇ ਜੇ ਸਿਆਸੀ ਲੀਡਰ ਪੰਜਾਬ ਦੇ ਵਿਚ ਹੋਰ ਹੁੰਦੇ, ਪੜ੍ਹੇ ਲਿਖੇ ਨੀਤੀਵਾਨ ਤੇ ਜਿਨ੍ਹਾਂ ਨੂੰ ਪੇਪਰ ਵਰਕ ਕਰਨਾ ਆਉਂਦਾ ਸੀ, ਜਿਨ੍ਹਾਂ ਨੂੰ ਲਾਅ ਪਤਾ ਸੀ, ਤਾਂ ਮੈਨੂੰ ਲੱਗਦਾ ਨਾ ਪੰਜਾਬ ਦੇ ਉੱਤੇ ਕਾਲਾ ਦੌਰ ਆਉਣਾ ਸੀ, ਨਾ ਪੰਜਾਬ ਦੀ ਅੱਜ ਵਰਗੀ ਕੰਡੀਸ਼ਨ ਹੋਣੀ ਸੀ ਜਿਹੜੀ ਅੱਜ ਆ। ਇਹ ਸਾਰੀ ਚੀਜ਼ਾਂ ਦੀ ਜਿੰਮੇਵਾਰੀ ਆਈ ਆ, ਘੱਟ ਪੜ੍ਹਾਈ ਲਿਖਾਈ, ਪੇਪਰ ਵਰਕ ਨਾ ਹੋਣਾ, ਆਪਣੀ ਜਿਹੜੀ ਜੋ ਵੀ ਸਾਡੀ ਪਾਲਿਸੀਜ਼ ਆ, ਜੋ ਅਸੀਂ ਹਾਂ ਜਾਂ ਜੋ ਹੋਣਾ ਚਾਹੁੰਦੇ ਆ, ਉਹਨੂੰ ਲੋਕਾਂ ਨੂੰ ਸਹੀ ਪ੍ਰੋਪਰ ਢੰਗ ਨਾਲ ਪੇਸ਼ ਨਾ ਕਰ ਸਕਣ ਦੀ ਜਿਹੜੀ ਕਮੀ ਦੀ ਅੱਜ ਪੰਜਾਬ ਸਰਕਾਰ।
ਮਿੰਟੂ ਜੀ, ਅੱਜ ਇੱਥੇ ਵੀ ਇਹੀ ਸਮੱਸਿਆ ਆ ਰਹੀ ਹੈ ਆਸਟ੍ਰੇਲੀਆ ਦੇ ਵਿਚ ਵੀ, ਆਪਣੀ ਕੌਮ ਦੇ ਵਿਚ, ਕਿ ਸਾਡੇ ਜਿਹੜੇ ਵੀ, ਚਲੋ ਜਿੰਨੇ ਵੀ ਛੋਟੇ ਛੋਟੇ ਅਦਾਰੇ ਨੇ, ਵੱਡੀਆਂ ਸੰਸਥਾਵਾਂ ਨੇ, ਉਨ੍ਹਾਂ ਚ ਇਹੀ ਸਮੱਸਿਆ ਆ ਰਹੀ ਹੈ ਕਿ ਮੂੰਹ ਜਵਾਨੀ ਕੰਮ ਜ਼ਿਆਦਾ ਚਲਾਉਂਦੇ ਨੇ, ਐ ਕਰ ਲਓ, ਓ ਕਰ ਲਓ, ਐ ਕਰ ਲਓ, ਉਹ ਕਰਕੇ ਫਿਰ ਭੁੱਲ ਜਾਂਦੇ ਨੇ ਜਾ ਕੇ। ਸੋ ਜਿਹੜੇ ਮਤਲਬ ਜਿਹੜਾ ਸੰਸਥਾ ਪ੍ਰੋਪਰ ਪੇਪਰ ਵਰਕ ਤੇ ਚੱਲਦੀ ਆ, ਮਿਨਟਸ ਦੇ ਆਧਾਰ ਤੇ ਚੱਲਦੀ ਆ, ਉਹੀ ਸੰਸਥਾ ਕਾਮਯਾਬ ਹੋ ਰਹੀ ਆ। ਅਦਰਵਾਈਜ਼ ਜਿਹੜੇ ਮੂੰਹ ਜਵਾਨੀ ਆ, ਮੂੰਹ ਜਵਾਨੀ ਤਾਂ ਹੁਣ ਬੰਦੇ ਦਾ ਘਰੇ ਜਾ ਕੇ ਚੇਤਾ ਭੁੱਲ ਜਾਂਦਾ। ਸੋ ਇਸ ਕਰਕੇ ਸਾਡੇ ਕੌਮ ਦੇ ਵਿਚ ਬੜੀ ਦੇਖਣ ਨੂੰ ਮਿਲਦੀ। ਮੈਂ ਕਈ ਵੱਡੇ ਵੱਡੇ ਗੁਰੂ ਘਰ ਵੀ ਏਦਾਂ ਹੀ ਚੱਲਦੇ ਦੇਖੇ ਨੇ ਕਿ ਮੂੰਹ ਜਵਾਨੀ ਸਾਰਾ ਕੁਝ ਚੱਲ ਰਿਹਾ, ਕਾਗਜ਼ ਦੇ ਉੱਤੇ ਕੋਈ ਨੋਟ ਨਹੀਂ ਕਰ ਰਿਹਾ, ਕੋਈ ਮਿਨਟ ਨਹੀਂ ਲੈ ਰਹੇ, ਸੰਗਤ ਨੂੰ ਕੋਈ ਜਵਾਬਦੇਹ ਨਹੀਂ ਹੋ ਰਿਹਾ। ਇਸੇ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹ ਲਿਖਦੇ ਹੀ ਨਹੀਂ ਹੈਗੇ, ਤੇ ਪੁੱਛਦੇ ਕਿਨ ਕਿਹਾ ਸੀ, ਜਦੋਂ ਸੰਗਤ ਪ੍ਰੈਸ਼ਰ ਪਾਉਂਦੀ ਆ ਫਿਰ ਉਹ ਮੁੱਕਰ ਜਾਂਦੇ ਨੇ, ਕਿ ਮੈਂ ਤਾਂ ਕਿਹਾ ਹੀ ਨਹੀਂ ਸੀਗਾ। ਸੋ ਇਹ ਜਿਹੜੀ ਚੀਜ਼ਾਂ ਆ, ਇਹ ਮੈਨੂੰ ਲੱਗਦਾ ਵੱਡੇ ਪੱਧਰ ਤੇ ਪੰਜਾਬ ਨੂੰ ਵੀ ਇਹੀ ਆੜੇ ਆਈ ਆ ਕਿ ਪੇਪਰ ਵਰਕ ਕਰਨ ਵਾਲੇ, ਯੋਜਨਾਬੱਧ ਤਰੀਕੇ ਨਾਲ ਚੱਲਣ ਵਾਲੇ ਬਹੁਤ ਘੱਟ ਬੰਦੇ ਸਨ। ਗੋਰਿਆਂ ਨੇ ਇਸੇ ਕਰਕੇ ਰਾਜ ਕੀਤਾ ਕਿ ਉਹ ਪੂਰਾ ਪ੍ਰੋਟੋਕਾਲ ਨੂੰ ਫਾਲੋ ਕਰਦੇ ਸਨ, ਲਿਖਤੀ ਰੂਪ ਦੇ ਵਿਚ ਉਸ ਨੂੰ ਅੱਗੇ ਤੋਂ ਅੱਗੇ ਤੋਰਦੇ ਸਨ। ਚੇਨ ਆਫ ਕਮਾਂਡ ਸੀਗੀ, ਪੂਰੀ ਕੜੀ ਦੇ ਵਿਚ ਚੱਲਦੀ ਸੀਗੀ ਉਹ ਗੱਲ। ਮੂੰਹ ਜਵਾਨੀ ਨਹੀਂ ਸੀ ਵੀ ਫਲਾਨੇ ਨਾਲ ਸਮਝੌਤਾ ਕਰ ਲਿਆ ਮਗਰ ਮੁੱਕਰ ਗਏ, ਮੁੱਕਰਦੇ ਤਾਂ ਰਹੇ ਆ, ਪਰ ਉਹਨਾਂ ਦੀ ਆਪਣੀ ਪਾਲਿਸੀ ਸੀਗੀ।
ਦੇਖੋ ਮੈਂ ਹੁਣ ਆਪਦੀ ਲੇਟੈਸਟ ਹੀ ਸਾਡੀ ਸਿੱਖ ਗੇਮਾਂ ਦੀ ਜੇ ਆਪਾਂ ਵਿਚ ਗੱਲ ਨੂੰ ਗਲਗੱਡ ਕਰੀਏ ਤਾਂ ਸਿੱਖ ਗੇਮਾਂ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਚਾਹੇ ਨੈਸ਼ਨਲ ਕਮੇਟੀ ਬੜੇ ਸਲੀਕੇ ਨਾਲ ਚਲਾ ਰਹੀ ਹੈ, ਤੇ ਜਿਹੜੀ ਲੋਕਲ ਕਮੇਟੀ ਦੇ ਵਿਚ ਵੀ ਮੈਨੂੰ ਪਿਛਲੇ 10 ਸਾਲਾਂ ਚ ਮੈਂ ਪਹਿਲੀ ਵਾਰ ਇਹ ਕਹਿ ਸਕਦਾ ਵੀ ਇਸ ਢੰਗ ਨਾਲ ਪੇਪਰ ਵਰਕ ਨਾਲ ਕੰਮ ਹੁੰਦਾ ਹੋਊਗਾ। ਉਹਦਾ ਨਤੀਜਾ ਕੀ ਆ ਵੀ ਉਹਦਾ ਨਤੀਜਾ ਇਹ ਆ ਵੀ ਇੱਕ ਸ਼ੀਟ ਲੱਗੀ, ਉਹ ਸ਼ੀਟ ਦੇ ਉੱਤੇ ਪੇਪਰ ਵਰਕ ਦੇ ਉੱਤੇ ਕੰਮ ਸਾਡੇ ਮੈਨੇਜਰ ਨੇ ਵੰਡਤੇ, ਸਾਨੂੰ ਕੰਮਾਂ ਦੀ ਡਿਊਟੀ ਲਾਤੀ ਵੀ ਕਿਹੜੇ ਕਿਹੜੇ ਕੰਮ ਤੁਸੀਂ ਕਰਨੇ ਆ। ਸੋ ਇਸ ਦੌਰਾਨ ਜਿਹੜੀ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਤੁਹਾਡੀਆਂ ਡਿਊਟੀਆਂ ਲੱਗ ਜਾਂਦੀਆਂ ਤਾਂ ਤੁਹਾਡੇ ਨਾਂ ਦੇ ਉੱਤੇ ਉਹ ਚੀਜ਼ਾਂ ਪੈਂਡਿੰਗ ਬੋਲਦੀਆਂ ਰਹਿੰਦੀਆਂ। ਅੱਜ ਸਾਡੀ ਇਹ ਸਿੱਕੇਮਾਂ ਦੀ ਕਮੇਟੀ ਦੀ ਮੀਟਿੰਗ ਦੇ ਵਿਚ ਵੀ ਇਹੀ ਚੀਜ਼ਾਂ ਚੱਲ ਰਹੀਆਂ ਵੀ ਇੱਕ ਸਾਡੇ ਜਿਹੜੇ ਪ੍ਰੋਜੈਕਟ ਮੈਨੇਜਰ ਆ ਉਹਨਾਂ ਨੇ ਇੱਕ ਸ਼ੀਟ ਲਾਤੀ, ਸਾਰੇ ਮੈਂਬਰਾਂ ਦੀ ਡਿਊਟੀਆਂ ਲਾਤੀਆਂ। ਤਾਂ ਉਹ ਡਿਊਟੀਆਂ ਦੇ ਵਿਚ ਕੀ ਹੁੰਦਾ ਵੀ ਉਹਦੇ ਚ ਫਿਰ ਉਹ ਜਿਹੜਾ ਕੰਮ ਤੁਹਾਡੇ ਜਿੰਮੇ ਲੱਗਿਆ ਉਹ ਪੈਂਡਿੰਗ ਬੋਲਦਾ ਰਹਿੰਦਾ, ਉਹ ਹਰ ਹਫ਼ਤੇ ਤੁਹਾਨੂੰ ਰਿਮਾਈਂਡਰ ਆਉਂਦਾ ਰਹਿੰਦਾ, ਫਿਰ ਮੀਟਿੰਗ ਦੇ ਵਿਚ ਤੁਹਾਨੂੰ ਜਵਾਬਦੇਹ ਹੋਣਾ ਪੈਂਦਾ ਉਸ ਕੰਮ ਬਾਰੇ ਵੀ ਦੱਸੋ ਤੁਸੀਂ ਕੀ ਕੀਤਾ। ਤਾਂ ਉਹਦੇ ਨਾਲ ਕੀ ਹੁੰਦਾ ਫਿਰ ਕੰਮ ਪ੍ਰੋਪਰ ਹੋ ਜਾਂਦੇ ਆ। ਸੋ ਇਹੀ ਮੇਰਾ ਕਹਿਣ ਦਾ ਪੰਜਾਬ ਦੀ ਜਿਹੜੀ ਸਿਆਸਤ ਦੇ ਵਿਚ ਨਾ ਬਹੁਤ ਚਿਰ ਲੰਮੀ ਚੌੜੀਆਂ ਵਾਰਦਾਤਾਂ ਡਾਕਟਰ ਹਰਪਾਲ ਸਿੰਘ ਪੰਨੂ ਨਾਲ ਹੁੰਦੀਆਂ ਰਹਿੰਦੀਆਂ, ਉਨ੍ਹਾਂ ਨਾਲ ਜੋ ਗੱਲਬਾਤ ਕਰਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ। ਤਾਂ ਉਨ੍ਹਾਂ ਦਾ ਇੱਕ ਚੀਜ਼ ਦਾ ਬੜਾ ਉਨ੍ਹਾਂ ਨੂੰ ਪਛਤਾਵਾ ਹੁੰਦਾ ਹਰ ਵਾਰ ਉਨ੍ਹਾਂ ਦੀ ਗੱਲ ਚ ਇੱਕ ਗੱਲ ਜ਼ਰੂਰ ਨਿਕਲ ਕੇ ਆਉਂਦੀ ਆ, ਉਹ ਇਹ ਹੁੰਦੀ ਆ ਵੀ ਕਹਿੰਦੇ ਮੈਂ ਸੰਤਾਂ ਨੂੰ ਬਹੁਤ ਕਿਹਾ ਸੀ ਕਿਉਂਕਿ ਉਹ ਕਾਫੀ ਨੇੜੇ ਰਹੇ ਆ ਉਸ ਟਾਈਮ ਦਰਨੈਲ ਸਿੰਘ ਭਿੰਡਰਾਣਾ ਦੇ, ਕਹਿੰਦੇ ਮੈਂ ਬਹੁਤ ਵਾਰ ਉਨ੍ਹਾਂ ਨੂੰ ਇਸ ਚੀਜ਼ ਲਈ ਪ੍ਰੇਰਿਆ, ਕੋਸ਼ਿਸ਼ ਕੀਤੀ ਵੀ ਆਪਾਂ ਇੱਕ ਪੇਪਰ ਦੇ ਉੱਤੇ ਡਿਜ਼ਾਇਨ ਕਰੀਏ ਵੀ ਸਾਡਾ ਕੀ ਮੋਟਿਵ, ਕੀ ਮਕਸਦ, ਅਸੀਂ ਕੀ ਕਰਨਾ ਚਾਹੁੰਦੇ ਆ। ਪਰ ਉਨ੍ਹਾਂ ਨੇ ਕਹਿੰਦੇ ਹਰ ਵਾਰ ਇਹ ਕਹਿ ਕੇ ਟਾਲ ਦਿੱਤਾ, ਕੋਈ ਨੀ ਕਿ ਪ੍ਰੋਫੈਸਰ ਹਜੇ ਇਹਦਾ ਟਾਈਮ ਨੀ, ਜਦੋਂ ਆਇਆ ਲਿਖ ਲਾਂਗੇ ਕਾਗਜ਼ ਤੇ। ਉਹ ਇਹ ਗੱਲ ਕਹਿ ਕੇ ਕਿ ਹੁਣ ਤਾਂ ਬੰਦੂਕ ਨਾਲ ਹੀ ਲਿਖਣ ਵਾਲੀ ਗੱਲ ਹੋਣੀ ਆ, ਹੁਣ ਤਾਂ ਜਿਹੜਾ ਮਾਹੌਲ ਆ ਇਹ ਹੋ ਗਿਆ। ਸੋ ਉਥੇ ਜੇ ਨਾਲ ਨਾਲ ਜੋ ਚੱਲੀ ਜਾਂਦਾ ਸੀ ਸੰਘਰਸ਼ ਉਹਦੇ ਨਾਲ ਪੇਪਰ ਵਰਕ ਚੱਲ ਪੈਂਦਾ ਤਾਂ ਅੱਜ ਰੂਪ ਰੇਖਾ ਕੋਈ ਹੋਰ ਹੋਣੀ ਸੀ। ਮੈਂ ਮੇਰਾ ਇਹ ਪਰਸਨਲ ਤੌਰ ਤੇ ਮੰਨਣਾ, ਹੋ ਸਕਦਾ ਬਹੁਤ ਸਾਰੇ ਲੋਕ ਨਾ ਮੰਨਣ, ਪਰ ਇਹ ਚੀਜ਼ ਕਮੀ ਕਿਤੇ ਇਹੀ ਆਈ ਵੀ ਸਾਡੀ ਜਿਹੜੀ ਉਹ ਇੱਕ ਮੁਹਿੰਮ ਸੀ ਉਹ ਮੁਹਿੰਮ ਦਾ ਕੋਈ ਟੀਚਾ ਟਾਰਗੇਟ ਹੀ ਨਹੀਂ ਸੀ ਵੀ ਕਿੱਧਰ ਜਾਣਾ ਸੀ
ਜੀ। ਸੋ ਮਿੰਟੂ ਜੀ ਸ਼ਰਧਾਂਜਲੀ ਆਪਾਂ ਭੇਟ ਕੀਤੀ ਆ, ਉਸ ਜ਼ਮਾਨੇ ਦੀਆਂ ਗੱਲਾਂ ਵੀ ਯਾਦ ਕੀਤੀਆਂ। ਸੋ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ, ਸਰੋਤਿਆਂ ਨੂੰ ਵੀ ਆਪਾਂ ਨਾਲ ਦੀ ਨਾਲ ਪ੍ਰੋਗਰਾਮ ਦੇ ਵਿਚ ਲੈਣਾ ਆ। ਬਲਾ ਸਿੰਘ ਕਾਫੀ ਦੇਰ ਪਹਿਲਾਂ ਜੁੜੇ ਸੀ, ਉਨ੍ਹਾਂ ਨੇ ਨੰਬਰ ਭੇਜ ਦਿੱਤਾ ਆਪਣਾ ਤੇ ਉਹ ਚਾਹੁੰਦੇ ਨੇ ਆਸਾ ਦੀ ਵਾਰ ਦੀ ਕਾਪੀ। ਤੇ ਇਧਰ ਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ। ਵੀਰ ਜੀ ਸਤਿ ਸ੍ਰੀ ਅਕਾਲ, ਮੈਂ ਤੇ ਮੇਰਾ ਮਾਲਕ ਐਡਲੇਡ ਨੂੰ ਜਾ ਰਹੇ ਹਾਂ ਜੀ, ਇੱਕ ਗੀਤ ਮਨਕੀਰਤ ਔਲਖ ਦਾ ਸੁਣਨਾ ਚਾਹੁੰਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਜੀ ਇਹ ਗੀਤ ਲਾਉਣ ਦੀ, ਪਰ ਤੁਸੀਂ ਸੇਫ ਡਰਾਈਵਿੰਗ ਕਰਨਾ ਜੀ, ਡਰਾਈਵ ਮਤਲਬ ਵਧੀਆ ਆਨੰਦ ਲਓ, ਪ੍ਰੋਗਰਾਮ ਸੁਣ ਰਹੇ ਹੋ। ਤੇ ਉਧਰ ਸਾਡੇ ਨਾਲ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਵੀ ਜੁੜ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਮਿੰਟੂ ਜੀ ਬਿਲਕੁਲ ਸੱਚ ਗਿਆ ਤੇ ਮੈਂ 1984 ਦੇ ਟਾਈਮ ਦੇਖੇ ਨੇ ਅਬਾਊਟ ਦਰਬਾਰਾ ਐਂਡ ਲੌਂਗੋਵਾਲ ਜੀ, ਥੈਂਕਸ ਜਿਹੜਾ ਤੁਸੀਂ ਕਿਹਾ ਠੀਕ ਕਿਹਾ। ਤੇ ਹਰਜੀਤ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵੰਤ ਸਿੰਘ ਬੈਂਸ ਮੌਂਟਰੀਅਲ ਕੈਨੇਡਾ ਤੋਂ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਤੇ ਉਹ ਵੀ ਫਤਿਹ ਬੁਲਾ ਰਹੇ ਨੇ ਤੇ ਨਾਲ ਜਸ ਘੁੰਮਣ ਵੀ ਆ ਗਏ ਨੇ। ਤੇ ਮਿੰਟੂ ਜੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਤੇ ਪੰਜਾਬ ਕਹਿੰਦੇ ਨੇ ਕਿ ਇਫ ਪੰਜਾਬ ਗੈਟ ਵਟ ਬੈਨੀਫਿਟ ਟੂ ਜਨਰਲ ਮੈਨ ਐਂਡ ਵਟ ਆਰ ਦਾ ਲੋਸਿਸ। ਹਾਂਜੀ ਉਹ ਚੰਡੀਗੜ੍ਹ ਦੀ ਸ਼ਾਇਦ ਗੱਲ ਕਰੇ, ਇਸ ਤੇ ਬਾਅਦ ਥੋੜੀ ਜਿਹੀ ਆਪਾਂ ਬਾਅਦ ਚੋ ਗੱਲ ਕਰਾਂਗੇ। ਪਰ ਇੱਕ ਜਿਹੜੀ ਵੱਡੀ ਖਬਰ ਬਣ ਰਹੀ ਹੈ ਮਿੰਟੂ ਜੀ, ਉਹ ਬਣ ਰਹੀ ਹੈ ਜੀ ਲੰਬੀ ਲੜਾਈ, ਕਿਆ ਬਾਤ ਹੈ, ਕੀ ਕਹਿਣਾ ਚਾਹੁੰਗੇ ਇਹਦੇ ਬਾਰੇ? ਕੈਪਟਨ ਨੇ ਬਾਦਲ ਖਿਲਾਫ ਲੜਨ ਦਾ ਕੀਤਾ ਫੈਸਲਾ, ਪਾਰਟੀ ਹਾਈ ਕਮਾਂਡ ਤੋਂ ਸਿਰਫ ਹਰੀ ਝੰਡੀ ਦੀ ਲੋੜ ਸੀ।
ਨਹੀਂ ਇਹ ਮੈਨੂੰ ਜਿਹਨੂੰ ਇਸ ਨੂੰ ਜੇ ਅਸੀਂ ਕਹੀਏ ਨਾ, ਇੱਕ ਮੈਂ ਸ਼ਬਦ ਵਰਤਣਾ ਤਾਂ ਨਹੀਂ ਚਾਹੁੰਦਾ ਇਸ ਚੀਜ਼ ਲਈ, ਪਰ ਮੈਨੂੰ ਗਿੱਦੜ ਭਵਕੀ ਵਾਲੀਆਂ ਗੱਲਾਂ ਲੱਗਦੀਆਂ।
ਨਹੀਂ ਉਹਨੇ ਭਰ ਦਿੱਤੇ ਪੇਪਰ ਕਹਿੰਦੇ।
ਨਹੀਂ ਅਟੈਂਸ਼ਨ ਜਿਹੜੀ ਜ਼ਿਆਦਾ ਅਟੈਂਸ਼ਨ ਫੈਲਾਉਣੀ ਨਾ, ਲੋਕਾਂ ਦੀ ਅਟੈਂਸ਼ਨ ਲੈਣੀ ਕਰਨੀ, ਉਹਨਾਂ ਲਈ ਇਹ ਚੀਜ਼ਾਂ, ਪਰ ਇਹ ਮੇਰੇ ਹਿਸਾਬ ਨਾਲ ਕੋਈ ਇਹ ਪੰਜਾਬ ਲਈ ਕੁਛ ਵੀ ਨੀ ਹੈ ਗੱਲਾਂ, ਜਿਹੜੀਆਂ ਗੱਲਾਂ ਇਹ ਹਾਈਲਾਈਟ ਕਰਕੇ ਸਿਆਸੀ ਲੀਡਰ ਕਰ ਰਹੇ ਨਾ ਵੀ ਜਲਾਲਾਬਾਦ ਤੋਂ ਸੁਖਬੀਰ ਨੇ ਲੜਕਰਾ ਮਾਰਤਾ, ਭਗਵੰਤ ਮਾਨ ਨੇ ਲੜਕਰਾ ਮਾਰਤਾ ਜੀ, ਲੰਮੀ ਦੇ ਖਿਲਾਫ਼ ਫਲਾਨੇ ਨੇ ਫਲਾਨੇ ਨੂੰ ਲੜਕਰਾ ਮਾਰਤਾ, ਕੇਜਰੀਵਾਲ ਆਵੇ ਮੇਰੇ ਨਾਲ ਲੜੇ, ਕੋਈ ਕੁਛ ਕਹੀ ਜਾਂਦਾ, ਇਹ ਸਾਰੀਆਂ ਨਾ ਗਿੱਦੜ ਭਵਗੀਆਂ। ਇਹ ਮੈਂ ਵੋਟਰਾਂ ਨੂੰ ਬੇਨਤੀ ਕਰਦਾ ਵੀ ਦੋਸਤੋ ਇਨ੍ਹਾਂ ਗੱਲਾਂ ਚ ਨਾ ਉਲਝੋ, ਨਾ ਉਲਝੋ, ਇਹ ਚ ਦੱਸੋ ਮੈਨੂੰ ਫਾਇਦਾ ਕੀ ਮਿਲੂਗਾ ਤੁਹਾਨੂੰ, ਤੁਹਾਨੂੰ ਕੀ ਚੀਜ਼ ਫਾਇਦਾ ਮਿਲੂਗਾ ਜੇ ਕੈਪਟਨ ਤੇ ਬਾਦਲ ਲੜਤੇ ਉੱਤੇ, ਉੱਥੇ ਇੱਕ ਇੱਕ ਵੋਟ ਆ ਜਿਹੜੀ ਉਹ 200 ਦੀ ਥਾਂ ਤੇ 5-5 ਹਜ਼ਾਰ ਦੀ ਵਿਕ ਜੂਗੀ, ਮੋਟਰਸਾਈਕਲ ਟਰੈਕਟਰ ਟਰਾਲੀਆਂ ਦਿੱਤੀਆਂ ਜਾਂਦੀਆਂ ਵੋਟਾਂ ਦੇ ਵਿੱਚ, ਉਹ ਲੋਕ ਹੋਰ ਵਿਕ ਜਾਣਗੇ ਜਿਹੜਾ ਨੂੰ ਵਿਕਣ ਵਾਲੇ ਆ, ਤੇ ਸਾਰਾ ਜਿਹੜਾ ਉੱਥੇ ਅਖਬਾਰਾਂ ਤੇ ਹੋਰ ਭਰੀਆਂ ਆਉਣਗੀਆਂ। ਵੀ ਆਮ ਬੰਦੇ ਨੂੰ ਜਾਂ ਪੰਜਾਬ ਨੂੰ ਤਾਂ ਮੈਨੂੰ 1% ਫਾਇਦਾ ਦੱਸ ਦਿਓ, 0% ਫਾਇਦਾ ਦੱਸ ਦਿਓ, ਇਹ ਕੁਛ ਵੀ ਫਾਇਦੇ ਵਾਲੀਆਂ ਗੱਲਾਂ ਨੀ, ਇਹ ਇੱਕ ਅਖਬਾਰੀ ਬਿਆਨਬਾਜ਼ੀਆਂ, ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀਆਂ, ਆਪਦੇ ਆਪ ਨੂੰ ਵੱਡਾ ਯੋਧਾ ਦਿਖਾਉਣ ਦੀਆਂ ਗੱਲਾਂ। ਸੋ ਇਸ ਕਰਕੇ ਜੇ ਹੁਣ ਪਟਿਆਲੇ ਸੀਟ ਦੇ ਉੱਤੇ ਜੇ ਸਿੰਘ ਦਾ ਮੈਂ ਲੈਕਚਰ ਸੁਣ ਰਿਹਾ ਸੀ, ਉਹ ਆਦਾ ਮੈਂ ਜਰਨਲ ਆ, ਇਹ ਕੈਪਟਨ ਆ, ਗਾਲ ਤੋਂ ਬਿਨਾਂ ਉਹ ਬੋਲ ਨੀ ਰਿਹਾ ਸੀ, ਤੇ ਉਹ ਆਪਦੇ ਆਪ ਨੂੰ ਜਰਨਲ ਹੋ ਕੇ ਤੇ ਵੱਡਾ ਸਮਝ ਰਿਹਾ ਸੀ, ਇਹ ਆਪਦੇ ਆਪ ਨੂੰ ਮਹਾਰਾਜਾ ਹੋ ਕੇ ਵੱਡੇ ਸਮਝ ਰਿਹਾ। ਉਹ ਯਾਰ ਇਹਨਾਂ ਚੀਜ਼ਾਂ ਤੋਂ ਅਸੀਂ ਕੁਛ ਨੀ ਲੈਣਾ, ਇਹਨਾਂ ਚੀਜ਼ਾਂ ਤੋਂ ਇਹਨਾਂ ਤੋਂ ਪਾਸੇ ਹੋ ਜਾਓ, ਵੋਟਰ ਇਹਨਾਂ ਨੂੰ ਝਾੜ ਕੇ ਸਿੱਟੇ ਵੀ ਸਾਨੂੰ ਨਾ ਲੰਮੀ ਲੜਾਈ ਦੀ ਲੋੜ ਆ, ਨਾ ਸਾਨੂੰ ਛੋਟੀ ਲੜਾਈ ਦੀ ਲੋੜ ਆ, ਸਾਨੂੰ ਚੰਗੇ ਬੰਦਿਆਂ ਦੀ ਲੋੜ ਆ, ਜਿੱਥੇ ਚੰਗਾ ਬੰਦਾ ਖੜਾ ਹੋਊਗਾ ਅਸੀਂ ਚੰਗੇ ਬੰਦੇ ਨੂੰ ਜਿਤਾਵਾਂਗੇ, ਉਹਨੂੰ ਵੋਟ ਪਾਵਾਂਗੇ। ਜਿੰਨੀ ਐਨਰਜੀ ਆ ਇਸ ਟਾਈਮ ਵੋਟਰ ਆਪਦੀ ਵੋਟ ਤੇ ਲਾਵੇ, ਆਪਦੇ ਆਲੇ ਦੁਆਲੇ ਦੀ ਵੋਟ ਤੇ ਲਾਵੇ, ਤਾਂ ਜ਼ਿਆਦਾ ਬਿਹਤਰ ਰਹੂ, ਇਹਨਾਂ ਲੰਮੀਆਂ ਛੋਟੀਆਂ ਲੜਾਈਆਂ ਤੋਂ ਪਾਸੇ ਹੋ ਜਾਣਾ ਚਾਹੀਦਾ।
ਜੀ ਬਿਲਕੁਲ। ਔਰ ਵੈਸੇ ਕੈਪਟਨ ਸਾਹਿਬ ਪਟਿਆਲੇ ਤੋਂ ਨੀ ਲੜਦੇ, ਦੋ ਥਾਂ ਤੋਂ ਲੜਨਗੇ ਜਾਂ ਇੱਕ ਥਾਂ ਤੇ ਭਰਨਗੇ?
ਦੇਖੋ ਏਡਾ ਜਿਗਰਾ ਵੀ ਹੈ ਨੀ ਆ ਵੀ ਇੱਕ ਥਾਂ ਤੋਂ ਲੜਨ ਫਿਰ ਦੋ ਥਾਂ ਤੇ ਭਰ ਲੈਂਦੇ ਆ, ਰੌਲਾ ਤਾਂ ਇਹੀ ਹੈ ਨਾ ਵੀ ਲੋੜ ਕੀ ਇਹਨਾਂ ਚੀਜ਼ਾਂ ਦੀ। ਜਦੋਂ ਪਟਿਆਲਾ ਸੀ ਪਹਿਲਾਂ ਕੈਪਟਨ ਸਾਹਿਬ ਤਲਵੰਡੀ ਸਾਬੋ ਸੀਟ ਤੋਂ ਜਿੱਤਦੇ ਰਹੇ ਆ, ਬਹੁਤ ਪਹਿਲਾਂ ਟਾਈਮ ਜਦੋਂ ਅਕਾਲੀ ਦਲ ਬਣੇ ਹੁੰਦੇ ਸਨ, ਫਿਰ ਉਸ ਤੋਂ ਬਾਅਦ ਉਹਨਾਂ ਨੇ ਪਟਿਆਲੇ ਚਲੇ ਗਏ, ਪਟਿਆਲੇ ਉਹਨਾਂ ਦੀ ਰਾਖਵੀਂ ਰਹੀ ਸੀਟ, ਜਦੋਂ ਵਿਧਾਨ ਸਭਾ ਲੋਕ ਸਭਾ ਲਈ ਚਲੇ ਜਾਂਦੇ ਅੰਮ੍ਰਿਤਸਰ ਤੋਂ ਚਲੇ ਗਏ ਤਾਂ ਉਥੋਂ ਉਹਨਾਂ ਦੇ ਮਹਾਰਾਣੀ ਪ੍ਰਨੀਤ ਕੌਰ ਉਥੋਂ ਜਿੱਤੇ ਆ ਪਟਿਆਲੇ ਤੋਂ। ਸੋ ਇਹਨਾਂ ਨੂੰ ਕੋਸ਼ਿਸ਼ ਚਾਹੀਦੀ ਆ ਆਪੋ ਆਪਦੀਆਂ ਸੀਟਾਂ ਜਿੱਥੇ ਉਹ ਸੇਫ ਆ, ਪਹਿਲਾਂ ਉਸ ਸੀਟ ਦੇ ਉੱਤੇ ਆਪ ਖੜੇ ਹੋਣ, ਆਪਦੀ ਸੀਟ ਕਾਰਨ ਨੂੰ ਧਿਆਨ ਛੱਡ ਕੇ ਉਹ ਪੂਰੇ ਪੰਜਾਬ ਤੇ ਧਿਆਨ ਲਾਉਣ, ਕੋਈ ਵੀ ਪਾਰਟੀ ਦਾ ਮੁਖੀ ਆ। ਮੈਂ ਤਾਂ ਭਗਵੰਤ ਮਾਨ ਦੀ ਵੀ ਇਸ ਚੀਜ਼ ਦੇ ਉੱਤੇ ਕੋਈ ਬੜਾ ਖੁਸ਼ ਨਹੀਂ ਵੀ ਉਹ ਸਾਰਾ ਦਿਨ ਇੱਕੋ ਗੱਲ ਕਰੀ ਜਾਣ ਵੀ ਸੁਖਬੀਰ ਨੂੰ ਮੈਂ ਦਿਖਾਉਣਾ ਰੰਗ, ਇਹ ਤਾਂ ਇੱਕ ਮੈਨ ਟੂ ਮੈਨ ਕੁਸ਼ਤੀ ਹੋਗੀ, ਮੈਨ ਟੂ ਮੈਨ ਭਲਵਾਨੀ ਹੋਗੀ, ਆਮ ਲੋਕ ਤਾਂ ਫੇਰ ਰੁੜ ਗਏ। ਜੇ ਮੰਨ ਲਓ ਹੁਣ ਮੈਨ ਟੂ ਮੈਨ ਕੁਸ਼ਤੀ ਦੇ ਵਿੱਚ ਸੁਖਬੀਰ ਬਾਦਲ ਜਿੱਤ ਗਿਆ, ਭਗਵੰਤ ਹਾਰ ਗਿਆ, ਫਿਰ ਭਗਵੰਤ ਮਾਨ ਤੋਂ ਜਿਹੜੀਆਂ ਸਾਨੂੰ ਆਸਾਂ ਜਾਂ ਪਿਛਲੇ 2-4 ਸਾਲਾਂ ਤੋਂ ਸਾਨੂੰ ਜਿਹੜੇ ਉਹਨਾਂ ਦੇ ਟੋਟ ਕੇ ਸੁਣ ਸੁਣ ਜਿਹੜੀ ਆਸ ਜਾਗੀ ਹੈ ਸਾਨੂੰ, ਉਹ ਕਿੱਧਰ ਗਈ ਫਿਰ? ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਸੇਫ ਸੀਟ ਤੋਂ ਆਪ ਖੜਾ ਹੋ ਕੇ ਫੇਰ ਪਾਰਟੀ ਦੇ ਪੱਧਰ ਨੂੰ ਟੱਕਣ ਲਈ ਕੱਲੀ ਕੱਲੀ ਸੀਟ ਦੇ ਉੱਤੇ ਭਗਵੰਤ ਮਾਨ ਪ੍ਰੈਸ਼ਰ ਪਾਉਂਦਾ ਤਾਂ ਉਹਦੇ ਜ਼ਿਆਦਾ ਅਸਰ ਪੈਣੇ ਸੀ। ਜੇ ਭਗਵੰਤ ਮਾਨ ਦੀ ਰੈਲੀ ਕਿਸੇ ਵੀ ਸੀਟ ਤੇ ਹੁੰਦੀ ਹੈ ਨਾ, ਉਸ ਦੇ ਵਿੱਚ ਇੱਕ ਵਾਰੀ ਬੂਮ ਆਉਂਦਾ, ਫਿਰ ਉਦੋਂ ਬਾਅਦ ਉਹ ਕੈਂਡੀਡੇਟ ਦੀ ਤੇ ਡਿਪੈਂਡ ਕਰਦਾ ਉਹਨੂੰ ਬੂਮ ਨੂੰ ਕਿਵੇਂ ਕਾਮਯਾਬ ਕਰ ਰੱਖ ਸਕਦਾ। ਤੇ ਜੇ ਹੁਣ ਭਗਵੰਤ ਮਾਨ ਸੁਖਬੀਰ ਦੇ ਖਿਲਾਫ਼ ਲੜਨ ਚ ਉਲਝਿਆ ਬੈਠਾ ਰਿਹਾ ਤੇ ਬੈਠੇ ਰਹੇ ਭਾਈ, ਫਿਰ ਉਹ ਜਿਹੜੇ 2-4 ਸਾਲਾਂ ਦੀ ਜਿਹੜੀ ਪਿਛਲੇ ਸੀ ਨਾਰੇ ਮਜਾਰੇ ਸੁਣਿਆ ਉਹ ਫੇਰ ਕਿਤੇ ਨਾ ਕਿਤੇ ਰਹਿ ਗਏ ਉੱਥੇ ਉੱਥੋਂ ਦੇ ਜੋਗੀ।
ਮਿੰਟੂ ਜੀ ਅੱਗੇ ਵੀ ਅਸੀਂ ਗੱਲ ਕੀਤੀ ਸੀ ਕਿ ਇਹ ਜਿਹੜੀਆਂ ਸੁਰਖੀਆਂ ਬਣ ਰਹੀਆਂ ਫਲਾਨਾ, ਜਿੱਦਾਂ ਤੁਸੀਂ ਸਹੀ ਕਿਹਾ ਵੀ ਉਹਦੇ ਉਹ ਜੀ ਲੜ ਰਿਹਾ, ਉਹਨੇ ਆਹ ਕਹਿਤਾ, ਉਹਨੇ ਆਹ ਕਹਿਤਾ, ਕਿਤੇ ਵੀ ਅਖਬਾਰ ਦੇ ਵਿਚ ਪਿਛਲੇ 1-2-3 ਹਫ਼ਤੇ ਤੋਂ ਮੈਂ ਨੋਟ ਕਰ ਰਿਹਾ ਕਿ ਪਾਲਿਸੀ ਪੱਧਰ ਦੇ ਉੱਤੇ, ਨੀਤੀ ਦੇ ਉੱਤੇ ਤਾਂ ਕੋਈ ਗੱਲ ਹੀ ਨਹੀਂ ਆ ਰਹੀ। ਉਹਨੇ ਉਥੋਂ ਪੇਪਰ ਭਰਤੇ, ਉਹਨੇ ਉਥੋਂ ਪੇਪਰ ਭਰਤੇ, ਉਹਨ ਜੀ ਉਹਦੇ ਡਲਾ ਮਾਰਤਾ, ਉਹਨ ਜੀ ਉਹਦੇ ਜੁੱਤੀ ਮਾਰਤੀ, ਉਹਨੇ ਉਹਨੂੰ ਕਹਿਤਾ ਤੁਹਾਡੇ ਵੀ ਅਸੀਂ ਲਾਵਾਂਗੇ। ਵਟ ਇਜ ਦਿਸ? ਇਹ ਕੀ ਆ? ਮਤਲਬ ਕੀ, ਮਤਲਬ ਜਿਹੜੇ ਲੋਕ ਨੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਜੇ ਜੋ ਕੁਛ ਮੀਡੀਆ ਦਿਖਾ ਰਿਹਾ ਜਾਂ ਸੁਰਖੀਆਂ ਬਣਾ ਰਿਹਾ ਆ, ਉਹ ਉਥੇ ਉਹ ਪਾਰਟੀਆਂ ਦਾ ਹੱਥ ਹੈ ਤੇ ਮੈਨੂੰ ਲੱਗਦਾ ਕਿ ਉਹ ਇਹਨਾਂ ਚ ਨਾ ਜਾਣ ਤਾਂ ਜ਼ਿਆਦਾ ਬਿਹਤਰ ਹੈ।
ਬਿਲਕੁਲ ਜੀ, ਇਹੀ ਸੱਚਾਈ ਆ
ਜੀ। ਸੋ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਨੀਆਂ। ਡਾਕਟਰ ਦਲਜੀਤ ਸਿੰਘ ਵੀ ਕਹਿੰਦੇ ਕਾਂਗਰਸ ਚ ਸ਼ਾਮਲ ਹੋ ਗਏ ਨੇ, ਆਮ ਆਦਮੀ ਪਾਰਟੀ ਦੇ ਲਈ ਕੈਂਡੀਡੇਟ ਸੀਗੇ ਜੀ ਉਹ।
ਜੀ ਜੀ, ਉਹ ਕਹਿੰਦੇ ਉਹਨਾਂ ਨੂੰ ਗਿਲਾ ਹੋਇਆ, ਕਹਿੰਦੇ ਵੀ ਮੈਨੂੰ ਮੇਰਾ ਪਤਾ ਲੈਣ ਵੀ ਨੀ ਆਇਆ, ਮੈਂ ਬਿਮਾਰ ਰਿਹਾ ਕੇਜਰੀਵਾਲ ਇਸ ਦੌਰਾਨ ਅੰਮ੍ਰਿਤਸਰ ਆਏ।
ਅੱਛਾ।
ਤੇ ਪਰ ਮੈਨੂੰ ਲੱਗਦਾ ਵੀ ਸਿਆਸੀ ਗੱਲਾਂ ਦੇ ਵਿੱਚ ਪਰਸਨਲ ਗੱਲਾਂ ਨਹੀਂ ਹੁੰਦੀਆਂ, ਸਿਆਸੀ ਜੋ ਤੁਸੀਂ ਕੱਦ ਕਾਠ ਹੁੰਦੇ ਆ ਜਾਂ ਸਿਆਸੀ ਗੱਲਾਂ ਵੀ ਇਹੋ ਜਿਹੀ ਗੱਲਾਂ ਦੇ ਬਹਾਨੇ ਨਹੀਂ ਹੁੰਦੇ ਵੀ ਕੌਣ ਕਿਹਦਾ ਪਤਾ ਲੈਣ ਨੀ ਗਿਆ, ਕੌਣ ਕਿਹਨਾਂ ਦੇ ਮੱਝ ਮਰੀ ਤੋਂ ਨੀ ਬੈਠਣ ਗਿਆ ਉੱਠਣ ਗਿਆ। ਇਹੋ ਜਿਹੀਆਂ ਗੱਲਾਂ ਸਿਆਸੀ ਪੱਧਰ ਦੇ ਉੱਤੇ ਜਾਂ ਲੈਵਲ ਦੇ ਹਿਸਾਬ ਨਾਲ ਹੁੰਦੀਆਂ, ਲੈਵਲ ਛੋਟੇ ਮੋਟੇ ਲੈਵਲ ਤੇ ਮੇਰੇ ਵਰਗੇ ਦੇ ਲੈਵਲ ਤੇ ਤਾਂ ਗੁੱਸਾ ਗਿਲਾ ਹੋ ਸਕਦਾ, ਪਰ ਜਦੋਂ ਇੱਕ ਸਟੇਟ ਜਾਂ ਨੈਸ਼ਨਲ ਸਿਆਸਤ ਦੀਆਂ ਗੱਲਾਂ ਹੋਣ, MP ਦੇ ਇਲੈਕਸ਼ਨ ਲੜੇ ਹੋਣ, ਉਦੋਂ ਇਹ ਗੱਲਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਕਿਤੇ ਜਾ ਕੇ, ਤੇ ਉਹਨਾਂ ਤੋਂ ਉੱਚਾ ਉੱਠਣਾ ਚਾਹੀਦਾ। ਪਰ ਦਲਜੀਤ ਸਿੰਘ ਇੱਕ ਸਿੱਖ ਕੌਮ ਦੇ ਖਾਨਦਾਨ ਚੋਂ ਰੱਖਦੇ ਆ ਜੀ। ਉਹਨਾਂ ਦੇ ਪਿਤਾ ਜੀ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਜਿਹੜੇ ਕੀਤੇ ਆ ਉਹ ਵੀ ਉਹਨਾਂ ਦੀ ਜਿਹੜੀ ਇੱਕ ਪਛਾਣ ਆ ਤੇ ਨਾਲ ਨਾਲ ਉਹਨਾਂ ਦੀ ਪਛਾਣ ਇੱਕ ਆਈ ਸਰਜਨ ਦੇ ਤੌਰ ਤੇ ਆ, ਬਹੁਤ ਵੱਡੇ ਆਈ ਸਰਜਨ ਆ ਤੇ ਪਹਿਲੇ ਆਈ ਸਰਜਨ ਬਣੇ ਸੀਗੇ ਪੰਜਾਬ ਦੇ ਜਿਹੜੇ ਕਿ ਰਾਸ਼ਟਰਪਤੀ ਦੇ ਅਫੀਸ਼ੀਅਲ ਆਈ ਸਰਜਨ ਸਨ ਕਿਸੇ ਟਾਈਮ ਦੇ ਵਿੱਚ ਗਿਆਨੀ ਜੈਲ ਸਿੰਘ ਵੇਲੇ। ਤੇ ਉਸ ਤੋਂ ਬਾਅਦ ਉਹ ਬਹੁਤ ਸਾਰੇ ਰਾਸ਼ਟਰਪਤੀਆਂ ਦੇ ਫ੍ਰੀ ਜਿਹੜੇ ਅਫੀਸ਼ੀਅਲ ਰਹੇ ਆ ਤੇ ਉਹਨਾਂ ਦਾ ਸਾਰਾ ਪਰਿਵਾਰ ਹੀ ਜਿਹੜਾ ਇਸ ਲਾਈਨ ਦੇ ਵਿੱਚ ਡਾਕਟਰ ਆ ਤੇ ਕਾਫੀ ਉਹਨਾਂ ਦੇ ਫੇਮਸ ਆ ਏਰੀਏ ਦੇ ਵਿੱਚ, ਪਰ ਜਿਹੜੀਆਂ ਕੰਟਰੋਵਰਸ਼ਲ ਕੁਝ ਇੱਕ ਗੱਲਾਂ ਉਹਨਾਂ ਦੀਆਂ ਆਉਂਦੀਆਂ ਰਹੀਆਂ ਤੇ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਦੂਜੇ ਪੱਖ ਦੀ ਗੱਲ ਕੀਤੀ ਆ, ਜਿਵੇਂ ਸੱਜੇ ਖੱਬੇ ਦੀ ਤਾਂ ਅੱਡ ਹੁੰਦੀ ਆ, ਇੱਕ ਪਹਿਲੂ ਹੁੰਦਾ ਨਾ ਵੀ ਜਿਹੜਾ ਵੀ ਮਰਜ਼ੀ ਕੋਈ ਗੱਲ ਹੋਵੇ ਤੇ ਉਹਦੇ ਅਗੇਂਸਟ ਜਿਹੜੀ ਗੱਲ ਕਰਨੀ, ਦਲੀਲ ਸਾਹਿਤ ਗੱਲ ਕਰਨੀ, ਗੱਲ ਦਲੀਲ ਸਾਹਿਤ ਹੀ ਹੁੰਦੀ ਆ ਤੇ ਉਹ ਕੀਤੀ ਆ। ਜਿਵੇਂ ਕਿ ਜਿਹਨਾਂ ਚ ਕੋਈ ਖਾਸ ਮਸ਼ਹੂਰ ਆ ਵੀ ਅਮਰੀਕਾ ਦਾ ਚੰਦਰ ਜਾਣ ਉਹਨਾਂ ਨੇ ਫੇਲ ਕੀਤਾ ਹੋਇਆ ਆਪਣੀ ਕਿਤਾਬ ਦੇ ਵਿੱਚ, ਚੰਦਰ ਦੇ ਉੱਤੇ
ਚੰਦਰਮਾ ਤੇ ਗਏ ਹੀ ਨਹੀਂ,
ਭੇਜਿਆ ਹੀ ਨੀ, ਗਿਆ ਹੀ ਨੀ, ਇਹ ਸਾਰਾ ਡਰਾਮਾ ਸੀ। ਸੋ ਭਾਵੇਂ ਉਸ ਕਿਤਾਬ ਨੂੰ ਸਾਡੇ ਲੋਕਾਂ ਤੋਂ ਸਿਵਾਏ ਹੋਰ ਬਾਹਰ ਕੋਈ ਵਾਲਾ ਨਹੀਂ ਮਿਲਿਆ ਹੁੰਗਾਰਾ, ਪਰ ਉਹ ਮੈਂ ਦੱਸਦਾ ਵੀ ਉਹਨਾਂ ਦੀ ਸ਼ਖਸੀਅਤ ਕੀ ਆ, ਵੀ ਕਿਹੜੀ ਸ਼ਖਸੀਅਤ ਦੇ ਮਾਲਕ ਆ ਉਹ। ਤੇ ਜਦੋਂ ਉਹ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਸੀ ਤਾਂ ਕਾਫੀ ਉਮੀਦ ਸੀ ਉਹਨਾਂ ਤੋਂ, ਉਹਨਾਂ ਦੀ ਜਿਹੜੀ ਸਿੱਖਾਂ ਦੀ ਛਵੀ ਜਾਂ ਧਾਰਮਿਕ ਪੱਖੋਂ ਛਵੀ ਜਾਂ ਇੱਕ ਡਾਕਟਰ ਦੀ ਛਵੀ ਜਾਂ ਇੱਕ ਇਹੋ ਜਿਹੇ ਵਿਚਾਰਾਂ ਵਾਲੇ ਬੰਦੇ ਦੀ ਛਵੀ, ਪਰ ਉਹ ਆਪਦੀ ਸੀਟ ਤੋਂ ਜਿੱਤ ਨਹੀਂ ਸਕੇ ਸਨ, ਹਾਰ ਗਏ ਸਨ ਉਦੋਂ। ਤੇ ਉਸ ਤੋਂ ਬਾਅਦ ਉਹ ਗੁੰਮਨਾਮੀ ਦੇ ਦੌਰ ਦੇ ਵਿੱਚ ਸੀ ਕਾਫੀ ਚਿਰ ਤੋਂ, ਹੁਣ ਖਾਸੇ ਚਿਰ ਬਾਅਦ ਫੇਰ ਆਏ ਆ, ਕਾਂਗਰਸ ਦੇ ਆਏ ਆ, ਪਰ ਕਾਂਗਰਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਸੀਟ ਟਿਕਟ ਮਿਲਣ ਦੀ ਜਿਹੜੀ ਆਸ ਆ, ਕਿਉਂਕਿ ਕਾਂਗਰਸ ਆਲਰੇਡੀ ਸਾਰੀਆਂ ਸੀਟਾਂ ਦੇ ਉੱਤੇ ਫੈਸਲੇ ਕਰ ਚੁੱਕੀ ਹੈ
ਜੀ। ਮਿੰਟੂ ਜੀ, ਇੱਕ ਹੋਰ ਮੈਸੇਜ ਆਇਆ ਆਪਣੇ, ਚਲੋ ਪਹਿਲਾਂ ਉਹਨਾਂ ਨੂੰ ਲੈ ਲੈਣੇ। ਅਮਰਜੀਤ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਵਜੋਤ ਸਿੱਧੂ ਵਾਲੀ ਸ਼ੁਰਲੀ ਕੱਢੋ ਫੇ, ਕਦੋਂ ਚੱਲੂ, ਕਹਿੰਦੇ ਕਦੋਂ ਚੱਲੂਗੀ, ਉਹ ਵੀ ਅੰਮ੍ਰਿਤਸਰ ਤੋਂ ਕਹਿੰਦੇ ਲੜ ਰਹੇ।
ਦੇਖੋ ਜੀ, ਸ਼ੁਰਲੀ ਤਾਂ ਉਹ ਚੱਲ ਚੁੱਕੀ ਹੈ ਜੀ, ਸ਼ੁਰਲੀ ਚੱਲ ਚੁੱਕੀ ਹੈ। ਸ਼ੁਰਲੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਵਜੋਤ ਸਿੱਧੂ ਆ ਨਹੀਂ ਰਹੇ, ਨਵਜੋਤ ਸਿੱਧੂ ਆ ਰਹੇ ਉਹ ਸਿਰਫ ਤੇ ਸਿਰਫ ਜਿਹੜੀ ਕੋਈ ਪੰਗਾ ਹੈਗਾ ਉਹ ਹੈਗਾ ਤਾਰੇ ਡੁੱਬਣ ਦਾ, ਉਹਦੇ ਲਈ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਝੱਲਣੀ ਪੈ ਰਹੀ ਆ, ਬਦਨਾਮੀ ਵੀ ਝੱਲਣੀ ਪੈ ਰਹੀ ਆ ਦੁਨੀਆਂ ਭਰ ਦੇ ਵਿੱਚ। ਤੇ ਉਹਨਾਂ ਨੂੰ ਇੱਕ ਡਾਇਲੋਗ ਬੋਲਿਆ ਜਾਂਦਾ ਥਾਂ ਥਾਂ ਤੇ ਵੀ ਤਾਰਾ ਨੀ ਚੜਿਆ ਲੱਗਦਾ, ਜੇ ਤਾਰਾ ਚੜੂਗਾ ਤੇ ਤਾਂ ਨਵਜੋਤ ਸਿੱਧੂ ਆਉਣਗੇ, ਕਿਉਂਕਿ ਉਹ ਡੁੱਬੇ ਤਾਰੇ ਦੇ ਵਿੱਚ ਕੁਝ ਵੀ ਨੀ ਕਰਦੇ। ਇਹਦੇ ਵਿੱਚ ਕੋਈ ਸਫਾਈ ਕਿਸੇ ਨੂੰ ਦੇਣ ਦੀ ਲੋੜ ਨਹੀਂ, ਨਾ ਨਵਜੋਤ ਸਿੱਧੂ ਨੂੰ ਦੇਣ ਦੀ ਲੋੜ ਆ ਵੀ ਉਹ ਜੋਤਿਸ਼ ਵਿਦਿਆ ਚ ਵਿਸ਼ਵਾਸ ਨਹੀਂ ਕਰਦੇ। ਉਹ ਜੋਤਿਸ਼ ਵਿਦਿਆ ਦੇ ਵਿੱਚ ਵਿਸ਼ਵਾਸ ਕਰਦੇ ਆ, ਵਿਸ਼ਵਾਸ ਵੀ ਅੰਨੇ ਪੱਧਰ ਦੇ ਉੱਤੇ ਕਰਦੇ ਆ, ਤੇ ਉਹ ਜਿੰਨਾ ਚ ਕੋ ਗ੍ਰਹਿ ਆ ਜਿਹੜੇ ਜਿਨ੍ਹਾਂ ਨੂੰ ਉਹ ਮੰਨਦੇ ਆ, ਉਹ ਗ੍ਰਹਿ ਉਸ ਪੋਜੀਸ਼ਨ ਚ ਨਹੀਂ ਆਉਂਦੇ, ਜੇਤੂ ਪੋਜੀਸ਼ਨ ਚ, ਉਹਨਾਂ ਚਿਰ ਉਹ ਅਫੀਸ਼ੀਅਲ ਕੁਛ ਨਹੀਂ ਕਰਦੇ, ਉਹ ਪੰਡਿਤ ਜੇ ਕੁਛ ਕਹੂਗਾ ਤਾਂ ਕਰਨਗੇ। ਮੇਰੇ ਹਿਸਾਬ ਨਾਲ ਸਿਰਫ ਤੇ ਸਿਰਫ ਕੱਲੀ ਇਹੀ ਇੱਕ ਮਸਲਾ ਆੜਿਆ ਹੋਇਆ, ਹੋਰ ਕੋਈ ਇਹੋ ਜਿਹੀ ਚੀਜ਼ ਨਹੀਂ ਵੀ ਜਿਹੜੇ ਉਹ ਆਮ ਆਦਮੀ ਕਾਂਗਰਸ ਦੇ ਵਿੱਚ ਨਹੀਂ ਜਿਹੜੇ ਆ ਰਹੇ ਹੋ।
ਠੀਕ ਹੈ, ਚਲੋ ਬਹੁਤ ਵਧੀਆ ਗੱਲ ਹੈ ਜੀ, ਤੇ ਤਾਰਾ ਜਿਹੜਾ ਚੜ ਜਾਵੇ ਬੋਦੀ ਵਾਲਾ ਤਾਂ ਵਧੀਆ ਹੀ ਆ। ਤਾਂ ਇੱਕ ਸਾਡੇ ਨਾਲ ਕੁਲਵੰਤ ਸਿੰਘ ਨਹੀਂ, ਇੱਕ ਸੱਜਣ ਹੋਰ ਜੁੜੇ ਸਨ, ਉਹਨਾਂ ਨੇ ਇੱਕ ਫੋਟੋ ਭੇਜੀ ਸੀ, ਹਰਜੀਤ ਭੁੱਲਰ ਨੇ, ਤੇ ਉਹਨਾਂ ਨੇ ਨਾ ਆਪਣੇ ਜਿਹੜੇ ਏਅਰਫੋਰਸ ਦੇ ਚੀਫ ਨੇ ਜਹਾਜ਼ ਚੜਦਿਆਂ ਦੀ ਫੋਟੋ ਹੈਗੀ ਆ, ਤੇ ਕਹਿੰਦੇ ਕਿ ਉਹ ਮਤਲਬ ਜਿਹੜੀ ਫੋਟੋ ਦੇ ਵਿੱਚ ਆ ਉਹਨਾਂ ਨੇ ਨਾ ਗੁੱਟੀ ਕੱਲੀ ਕੀਤੀ ਹੋਈ ਆ, ਕੇਸ ਬੰਨੇ ਹੋਏ ਨੇ, ਪਰ ਉਹਨਾਂ ਨੇ ਪਟਕਾ ਨੀ ਬੰਨਿਆ ਹੋਇਆ। ਸੋ ਉਸ ਚੀਜ਼ ਨੂੰ ਮਿੰਟੂ ਜੀ ਕਾਫੀ ਹੁਣ ਫੇਸਬੁੱਕ ਤੇ ਘੁਮਾਇਆ ਜਾ ਰਿਹਾ ਵੀ ਆਹ ਦੇਖੋ ਕੀ ਕਰ ਰਹੇ, ਆਹ ਦੇਖੋ ਕੀ ਕਰ ਰਹੇ ਆ, ਤੁਸੀਂ ਕੀ ਪਹਿਲਾਂ ਸੋਚਦੇ ਹੋ ਇਸ ਦੇ ਬਾਰੇ?
ਦੇਖੋ ਜੀ, ਸਾਡੇ ਕੋਲ ਹੋਰ ਕੰਮ ਨੀ ਰਹੇ ਕਰਨ ਨੂੰ, ਅਸਲ ਚ ਸਾਡੇ ਕੋਲ ਚੀਜ਼ਾਂ ਹੀ ਇਹ ਰਹਿ ਗਈਆਂ, ਸਾਡੀ ਸੋਚ ਹੀ ਇੱਥੇ ਅੜਕ ਕੇ ਰਹਿ ਗਈ ਵੀ ਉਹਨੇ ਸਿਰ ਤੇ ਪਰਨਾ ਲਪੇਟੇ ਬਿਨਾ ਬਾਹਰ ਆ ਗਿਆ, ਉਹਨੇ ਏਦਾਂ ਆ ਗਿਆ। ਦੇਖੋ, ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹਾਂ ਵੀ ਸਿੱਖੀ ਦੀਆਂ ਇੱਕ ਕਦਰਾਂ ਕੀਮਤਾਂ ਰਹਿਤ ਮਰਿਆਦਾਵਾਂ ਹੈਗੀਆਂ ਸਿੱਖੀ ਦੀਆਂ, ਤੇ ਉਸ ਮੁਤਾਬਕ ਸਾਨੂੰ ਜੇ ਅਸੀਂ ਅਪਣਾ ਲਈ ਪੂਰਨ ਰੂਪ ਚ, ਪੂਰਨ ਰੂਪ ਚ ਮੇਰਾ ਕਹਿਣ ਦਾ ਮਤਲਬ ਵੀ ਅੰਮ੍ਰਿਤਧਾਰੀ ਹੋ ਗਏ ਆ, ਤਾਂ ਸਾਨੂੰ ਰਹਿਤ ਮਰਿਆਦਾਵਾਂ ਉਹਨਾਂ ਚੀਜ਼ਾਂ ਨੂੰ ਪ੍ਰਾਇਓਰਟੀ ਦੇ ਆਧਾਰ ਤੇ ਦੇਖਣਾ ਹੀ ਪੈਣਾ, ਪ੍ਰਾਇਓਰਟੀ ਦੇ ਆਧਾਰ ਤੇ ਲੈਣਾ ਹੀ ਪੈਣਾ। ਤੁਹਾਡੀ ਕੋਈ ਮਜਬੂਰੀ ਨਹੀਂ ਸੀ ਸਿੱਖੀ ਅਪਣਾਉਣਾ, ਕਿਤੇ ਵੀ ਕੋਈ ਮਜਬੂਰੀ ਨਹੀਂ ਹੈ, ਤੁਸੀਂ ਆਪਦੀ ਮਰਜ਼ੀ ਨਾਲ ਅਪਣਾਈ ਆ, ਜੇ ਮਰਜ਼ੀ ਨਾਲ ਅਪਣਾਈ ਆ ਤਾਂ ਉਹਦੇ ਤੇ ਪੂਰਨ ਪਹਿਰਾ ਦਿਓ। ਹੁਣ ਦੂਜੇ ਪਾਸੇ ਆ ਜਾਂਦਾ ਵੀ ਇੱਕ ਅਸੀਂ ਆਮ ਹੀ ਦੇਖਿਆ ਵੀ ਜਿਹੜੇ ਅੰਮ੍ਰਿਤਧਾਰੀ ਨਹੀਂ ਹਾਂ, ਜਿਨ੍ਹਾਂ ਚੋਂ ਚਲੋ ਮੈਂ ਤਾਂ ਜਮਾ ਹੀ ਪਤੇ ਤਾਂ, ਪਰ ਕੁਝ ਇੱਕ ਏਦਾਂ ਵੀ ਹੁੰਦੇ ਆ ਵੀ ਉਹਨਾਂ ਨੇ ਕੇਸ ਦਾੜੀ ਰੱਖੇ ਹੁੰਦੇ ਆ ਪਰ ਅੰਮ੍ਰਿਤ ਨਹੀਂ ਛਕਿਆ ਹੁੰਦਾ।
ਮੈਂ ਵੀ ਹੈਗਾ ਜਿਸ ਤਰ੍ਹਾਂ, ਮੈਂ ਮਿੰਟੂ ਜੀ ਇਹੀ ਸੋਚ ਰਿਹਾ ਸੀ, ਇੱਕ ਨਾ ਇਹੋ ਜਿਹਾ ਮੁੱਦਾ ਪਿੱਛੇ ਜਿਹਾ ਵੀ ਆਇਆ ਸੀਗਾ ਕਿ ਗ੍ਰਿਫਤ ਦੀ ਸ਼ਾਇਦ ਗੱਲ ਹੈ, ਸਾਲ ਡੇਢ ਸਾਲ ਪਹਿਲਾਂ, ਕਿ ਉੱਥੇ ਇੱਕ ਪਲੇਅਰ ਨਾ ਖੇਡ ਰਿਹਾ ਆ ਤੇ ਓਹਦੀਆਂ ਅਸੀਂ ਸਾਰੇ ਫੋਟੋਆਂ ਪਾਉਂਦੇ ਨੇ ਤੇ ਉਹ ਗੁੱਟੀ ਕਰਕੇ ਖੇਡ ਰਿਹਾ ਤੇ ਕਈਆਂ ਨੇ ਇਹ ਰੌਲਾ ਪਾਇਆ ਸੀ ਆਹ ਦੇਖੋ ਜੀ ਨੰਗੇ ਸਿਰੇ ਖੇਡ ਰਿਹਾ ਇਹਨੂੰ ਰੁਮਾਲ ਬੰਨਣਾ ਚਾਹੀਦਾ ਸੀ ਮੈਂ ਉਦੋਂ ਵੀ ਕਿਹਾ ਸੀ ਵੀ ਜਿਹੜੀ ਗੇਮ ਹੈ ਠੀਕ ਹੈ ਤੇ ਇੱਕ ਕਹਿ ਲਓ ਕਿ ਹੁਣ ਕੇਸ ਰੱਖੇ ਹੋਏ ਨੇ ਗੁੱਟੀ ਨਾਲ ਖੇਡ ਰਿਹਾ ਆ ਤਾਂ ਜਿਹੜਾ ਕੱਪੜਾ ਹੈ ਉਹ ਤਾਂ ਬਾਅਦ ਦੀ ਗੱਲ ਹੈ ਜੇ ਹੁਣ ਗੁੱਟੀ ਕੀਤੀ ਹੋਈ ਆ ਬੰਨੀ ਹੋਈ ਆ ਵਟਸ ਰੋਂਗ ਵਿਦ ਇਟ ਗੁਰੂ ਸਾਹਿਬ ਨੇ ਤਾਂ ਕੇਸ ਕਹੇ ਸੀ ਵੀ ਕੇਸ ਰੱਖਣੇ ਕੇਸ ਰੱਖੇ ਹੋਏ ਆ ਹੁਣ ਉਹ ਆਪਣੇ ਰੂਪ ਦੇ ਵਿਚ ਖੇਲ ਲਿਆ ਸਰੂਪ ਦੇ ਵਿਚ ਖੇਡ ਰਿਹਾ
ਕੇਸ ਦੀ ਕੇਸਾਂ ਦੇ ਨਾਲ ਉਹਨਾਂ ਦੀ ਸਾਂਭ ਸੰਭਾਲ ਦੀ ਵੀ ਗੱਲ ਹੋਈ ਹੈ ਤੇ ਸਾਂਭ ਸੰਭਾਲ ਉਹ ਕੋਈ 24 ਘੰਟੇ ਤਾਂ ਨੀ ਇੱਦਾਂ ਰਹਿੰਦਾ 24 ਘੰਟੇ ਚ ਸਾਂਭ ਸੰਭਾਲ ਵੀ ਰੱਖਦੇ ਆ ਸਾਂਭ ਸੰਭਾਲ ਬਿਨਾਂ ਤਾਂ ਕੇਸ 4 ਦਿਨ ਨੀ ਰਹਿੰਦੇ ਤੇ ਪਰ ਗੱਲ ਤਾਂ ਇਹ ਹੈ ਜੀ ਅਸੀਂ ਸਾਡੀ ਜਿਹੜੀ ਸੋਚ ਨਾ ਬਹੁਤ ਛੋਟੀ ਹੋ ਗਈ ਹੈ ਦੂਜੀ ਨਾ ਇੱਕ ਚੀਜ਼ ਜਿਹੜੀ ਮੈਂ ਇੱਕ ਚੀਜ਼ ਮੈਨੂੰ ਜਿਹੜੀ ਸਭ ਤੋਂ ਵੱਧ ਦੁਖੀ ਕਰਦੀ ਆ ਉਹ ਇਹ ਕਰਦੀ ਆ ਵੀ ਫਿਰ ਗੁੱਸੇ ਹੁੰਦੇ ਆ ਜਦੋਂ ਕਹਿੰਦੇ ਆ ਕੱਟੜ ਸ਼ਬਦ ਇਹਨਾਂ ਲੋਕਾਂ ਨੂੰ ਕਹਿੰਦੇ ਆ ਨਾ ਵੀ ਕੱਟੜ ਸ਼ਬਦ ਤਾਂ ਫਿਰ ਉਹ ਗਲ ਨੂੰ ਪੈਂਦੇ ਆ ਜੇ ਉਹਨਾਂ ਦੇ ਸਾਰੇ ਹੁੰਦਾ ਤਾਂ ਹੁਣ ਤੱਕ ਮੇਰਾ ਤਾਂ ਕਈ ਵਾਰੀ ਕਈ ਲੋਕ ਗਲ ਘੋਟ ਚੁੱਕੇ ਹੁੰਦੇ ਮੈਨੂੰ ਬਹੁਤ ਸਾਰੀ ਇਹੋ ਜਿਹੇ ਢੰਗ ਨਾਲ ਉਹਨਾਂ ਨੇ ਟ੍ਰੀਟ ਕੀਤਾ ਲੋਕਾਂ ਨੇ ਜਿਨ੍ਹਾਂ ਦੇ ਪ੍ਰਤੀ ਇਹ ਕਹਿਣਾ ਮੈਂ ਉਹ ਯਾਰ ਸਿੱਖੀ ਨੂੰ ਗੁਰਬਾਣੀ ਪੜ੍ਹ ਲਓ ਨਾ ਸਿੱਖੀ ਤੋਂ ਲਿਬਰਲ ਧਰਮ ਹੀ ਹੈ ਨੀ ਕੋਈ ਸਿੱਖੀ ਤੋਂ ਨਿਮਾਣਾ ਧਰਮ ਹੀ ਹੈ ਨੀ ਕੋਈ ਸਿੱਖ ਨੂੰ ਇੱਕੋ ਹੀ ਗੱਲ ਸਿਖਾਈ ਜਾਂਦੀ ਹੈ ਵੀ ਨਿਮਰਤਾ ਝੁਕ ਜਾ ਜਿੰਨਾ ਝੁਕ ਸਕਦਾ ਤੂੰ ਤੇ ਜੇ ਅਸੀਂ ਡਰਾਵਿਆਂ ਨਾਲ ਸਿੱਖੀ ਲਿਆਵਾਂਗੇ ਨਾ ਜਵਾਕਾਂ ਨੂੰ ਕੁੱਟ ਮਾਰ ਕੇ ਡਰਾ ਕੇ ਤੇ ਉਹਨਾਂ ਨੂੰ ਗਾਲਾਂ ਦੇ ਕੇ ਤਾਂ ਮੈਨੂੰ ਨੀ ਲੱਗਦਾ ਸੀ ਇਹਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰੂ ਨਾਨਕ ਦੇਵ ਜੀ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਾਂ ਉਹ ਤਾਂ ਅਸੀਂ ਇੱਕ ਨਾ ਆਪਦੀ ਚੌਧਰ ਦਿਖਾ ਰਹੇ ਹਾਂ ਵੀ ਮੈਂ ਤਾਂ ਬਣ ਗਿਆ ਪੂਰਨ ਸਿੱਖ ਤੇ ਹੁਣ ਦਿਖਾਉਣ ਤੈਨੂੰ ਡਾਂਗ ਨਾਲ ਤੈਨੂੰ ਤਾਂ ਅਕਲ ਹੀ ਹੈ ਨੀ ਇੱਕ ਆਹ ਚੀਜ਼ ਬੜੀ ਧਾਰਨਾ ਆ ਜਾਂਦੀ ਹੈ ਵੀ ਬਸ ਦੂਜੇ ਨੂੰ ਤਾਂ ਅਕਲ ਨਾਂ ਦੀ ਕੋਈ ਚੀਜ਼ ਹੀ ਨੀ ਅਕਲ ਤਾਂ ਜਿਹੜੀ ਹੁਣ ਮੈਨੂੰ ਆ ਗਈ ਦੂਜੇ ਨੂੰ ਤਾਂ ਹੈ ਹੀ ਨੀ ਇਹ ਜਿਹੀਆਂ ਚੀਜ਼ਾਂ ਤੋਂ ਉੱਚਾ ਉੱਠੋ ਲਿਬਰਲ ਧਰਮ ਆ ਲਿਬਰਲ ਤਰੀਕੇ ਨਾਲ ਪਿਆਰ ਨਾਲ ਜੋੜੋ ਪਿਆਰ ਨਾਲ ਸਾਰੀ ਦੁਨੀਆਂ ਜੁੜਨ ਨੂੰ ਤਿਆਰ ਆ ਕਿਸੇ ਨੂੰ ਜੋੜ ਲੋ ਪਿਆਰ ਨਾਲ ਕੁਛ ਵੀ ਕਰ ਲੋ ਪਰ ਜੇ ਡਾਂਗ ਨਾਲ ਆਖੋ ਨਾ ਤੇ ਉਹਦੇ ਨਾਲ ਨਹੀਂ ਜੁੜਦੀ ਇਹਨਾਂ ਚੀਜ਼ਾਂ ਚੋਂ ਨਿਕਲਣਾ ਚਾਹੀਦਾ
ਉਹ ਤਾਂ ਅਸੀਂ ਆਸਾ ਦੀ ਵਾਰ ਦੀ ਵਿਆਖਿਆ ਕਰ ਰਹੇ ਹਾਂ ਉਸ ਦੇ ਵਿੱਚ ਸਪਸ਼ਟ ਆਉਂਦਾ ਕਿ ਭਾਉ ਭਗਤ ਕਰਨੀ ਚਾਵੇ ਤਾਂ ਨਾਨਕ ਮੁਖ ਅੰਤਰ ਪਾਵੇ ਤੇ ਜਿਹੜੀ ਇਹ ਭਾਉ ਭਗਤੀ ਕਰਨੀ ਆ ਧਰਮ ਅਪਣਾਉਣਾ ਆ ਵੇਦ ਪੜ੍ਹਨੇ ਨੇ ਗ੍ਰੰਥ ਪੜ੍ਹਨੇ ਨੇ ਉਹਦੇ ਨਾਲ ਜਿਹੜਾ ਨਿਮਾਣਾ ਹੋਣਾ ਚਾਹੀਦਾ ਮਨ ਭਾਉ ਭਗਤ ਕਰ ਨੀਚ ਸਦਾਵੇ ਹੰਕਾਰ ਨਹੀਂ ਕਰਨਾ ਚਾਹੀਦਾ ਫੇਰ ਜਾ ਕੇ ਕਿਤੇ ਜਿਹੜਾ ਮੋਕਸ਼ ਪ੍ਰਾਪਤ ਹੁੰਦਾ ਖੈਰ ਇਹ ਜਿਹੜੀ ਫੋਟੋ ਦੀ ਗੱਲ ਚੱਲ ਰਹੀ ਹੈ ਦੇਖੋ ਇੱਕ ਜਨਰਲ ਹੈ ਸ਼ਾਇਦ ਉਹ ਮੇਰਾ ਖਿਆਲ ਮੇਨਟੇਨੈਂਸ ਵਗੈਰਾ ਕਰਵਾ ਰਹੇ ਨੇ ਜਹਾਜ਼ ਦੀ ਨਾਲ ਟੈਕਨੀਸ਼ੀਅਨ ਵੀ ਚੜਿਆ ਹੋਇਆ ਫੋਟੋ ਖਿੱਚ ਲਈ ਹੁਣ ਉਹ ਫੋਟੋ ਜਿਹੜੀ ਕਿਸੇ ਨੇ ਪਾਤੀ ਉਹ ਗੁੱਟੀ ਕੀਤੀ ਹੋਈ ਉਹਨਾਂ ਨੇ ਕੇਸ ਬੰਨੇ ਹੋਏ ਨੇ ਹੈਲਮੇਟ ਉਹਨਾਂ ਨੇ ਕੋਲ ਰੱਖੀ ਹੋ ਸਕਦਾ ਉਹ ਜਹਾਜ਼ ਉਡਾਉਣ ਵੇਲੇ ਉਹਦੇ ਹੇਠਾਂ ਕੱਪੜਾ ਨਾ ਬੰਨਦੇ ਹੋਣ ਪਟਕਾ ਨਾ ਬੰਨਦੇ ਹੋਣ ਹੈਲਮੇਟ ਕਰਕੇ ਕੋਈ ਹੋਊਗੀ ਇਹੋ ਜਿਹੀ ਗੱਲ ਤੇ ਮੈਨੂੰ ਨੀ ਲੱਗਦਾ ਇਹਦੇ ਵਿੱਚ ਕੋਈ ਸਮੱਸਿਆ ਹੈਗੀ
ਚੀਜ਼ ਦੇ ਪਮਾਨੇ ਹੁੰਦੇ ਆ ਸਿੱਧੂ ਸਾਹਿਬ ਜੇ ਹੁਣ ਹੈਲਮੇਟ ਆ ਜੋ ਸਾਨੂੰ ਪਤਾ ਵੀ ਪੱਗ ਨੂੰ ਅਸੀਂ ਚਾਹੁੰਦੇ ਆ ਵੀ ਹੈਲਮੇਟ ਦੀ ਥਾਂ ਤੇ ਅਸੀਂ ਵਰਤਦੇ ਹਾਂ ਹੋ ਸਕਦਾ ਬਹੁਤ ਥਾਵਾਂ ਤੇ ਵਰਤੀ ਜਾਂਦੀ ਆ ਪਰ ਜੇ ਹੁਣ ਕਹੀਏ ਵੀ ਸਪੇਸ ਦੇ ਵਿੱਚ ਜਾਂਦੇ ਆ ਜਾਂ ਜਹਾਜ਼ ਚਲਾਉਂਦੇ ਆ ਜੇ ਉਸ ਟਾਈਮ ਜੇ ਸਾਡੇ ਬੰਦੇ ਕੁਰਬਾਨੀਆਂ ਕਰਦੇ ਆ ਉੱਥੋਂ ਤੱਕ ਪਹੁੰਚਦੇ ਆ ਤੇ ਕਿੱਡਾ ਕੁ ਵੱਡਾ ਸਮਝੌਤਾ ਇਸ ਚੀਜ਼ ਦਾ
ਨਹੀਂ ਮੈਂ ਤੇ ਆਈ ਸੀ ਨਥਿੰਗ ਰੋਂਗ ਇਨ ਇਟ ਕਿ ਮੈਨੂੰ ਤਾਂ ਕੋਈ ਗੱਲ ਨਹੀਂ ਲੱਗੀ ਕਿ ਉਹ ਆਪਣੀ ਜੌਬ ਕਰ ਰਹੇ ਨੇ ਜੌਬ ਦੇ ਵਿੱਚ ਉਹਨਾਂ ਨੇ ਕੇਸ ਰੱਖੇ ਹੋਏ ਨੇ ਤੇ ਪਟਕਾ ਬੰਨਣ ਦੀ ਬਜਾਏ ਉਹਨਾਂ ਨੇ ਹੈਲਮੇਟ ਬੰਨ ਲਈ ਆ ਉਹਦੇ ਅੰਦਰ ਵੀ ਕੱਪੜਾ ਲੱਗਾ ਹੋਇਆ ਵਟਸ ਰੋਂਗ ਇਨ ਇਟ ਉਹ ਆਪਣੀ ਜੌਬ ਤੇ ਨੇ ਹਨਾ ਤੇ ਉਹ ਪੂਰਾ ਸਰੂਪ ਦੇ ਵਿੱਚ ਨੇ ਤੇ ਉਹ ਇੰਨੀ ਹਾਈ ਪੋਜੀਸ਼ਨ ਤੇ ਨੇ ਹੁਣ ਮੈਂ ਆਪਣੀ ਗੱਲ ਦੱਸਦਾ ਅਸੀਂ ਖੇਤੀ ਕਰਦੇ ਆ ਠੀਕ ਹੈ ਹੁਣ ਖੇਤੀ ਕਰਦੇ ਕੰਮ ਕਰਦੇ ਹੁੰਦੇ ਕਈ ਵਾਰੀ ਪਰਨਾ ਬੰਨੀ ਦਾ ਹੁੰਦਾ ਪਰਨਾ ਇੰਨੀ ਗਰਮੀ ਹੋ ਜਾਂਦੀ ਪਰਨਾ ਲਾ ਕੇ ਰੱਖ ਦੇਈਦਾ ਏਦਾਂ ਹੀ ਕੰਮ ਕਰਨ ਲੱਗ ਪਈਦਾ ਨੰਗੇ ਸਿਰ ਗਰਮੀ ਬਹੁਤ ਹੋਈ ਹੁੰਦੀ ਆ ਤਾਂ ਕਿ ਫਿਰ ਮੇਰੀ ਸਿੱਖੀ ਨੂੰ ਠੇਸ ਪਹੁੰਚ ਗਿਆ ਫਿਰ ਕੀ ਹੋ ਗਿਆ ਜੇ ਮੰਨ ਲਓ ਉਸ ਵੇਲੇ ਤੁਸੀਂ ਆ ਜਾਓ ਮੈਨੂੰ ਕੰਮ ਕਰਦੇ ਦੇਖ ਕੇ ਪਰਨਾ ਮੈਂ ਲਾ ਕੇ ਰੱਖਿਆ ਹੋਇਆ ਮੈਂ ਆਪਣੇ ਕਰ ਰਿਹਾ ਖੇਤ ਚ ਕੰਮ ਸਪਰੇਅ ਕਰ ਰਿਹਾ ਜਾਂ ਗੁੱਡ ਰਿਹਾ ਤੇ ਤੁਸੀਂ ਮੈਨੂੰ ਮਤਲਬ ਫਿਰ ਗਾਲਾਂ ਕੱਢੋਗੇ ਵੀ ਤੂੰ ਆਹ ਕੀ ਕਰ ਰਿਹਾ ਕੇਸ ਕੱਲ੍ਹ ਨੰਗੇ ਰੱਖੇ ਪਹਿਲੀ ਗੱਲ ਤਾਂ ਇਹ ਮੈਂ ਤੁਹਾਨੂੰ ਇਹ ਪੁੱਛੂਗਾ ਵੀ ਭਾਈ ਤੂੰ ਏਦਾਂ ਕਰ ਮੈਂ ਇੱਥੇ ਫਿਰ ਬਹਿਣਾ ਤੇਰੀ ਵੀ ਤੂੰ ਮੇਰੇ ਇੱਥੇ ਤੂੰ ਗੁੱਡ ਲਾ ਆ ਕੇ ਹਨਾ ਮਤਲਬ ਮੈਨੂੰ ਇਹ ਨੀ ਸਮਝ ਆਉਂਦੀ ਵੀ ਠੀਕ ਹੈ
ਜੇ ਤੁਸੀਂ ਇਹ ਜੇ ਸ਼ਬਦ ਸੁਣ ਲਓ ਇਹੀ ਸ਼ਬਦ ਸੁਣਨਾ ਚਾਹੁੰਦੇ ਹੋ ਨਾ ਮੂਹਰੋਂ ਅਗਲੇ ਤੋਂ ਅਗਲਾ ਹੁਣ ਤਾਂ ਤੁਹਾਡੀ ਸਿੱਖੀ ਦੀ ਸ਼ਾਨ ਨੂੰ ਫੌਜ ਦੇ ਵਿੱਚ ਵਧਾ ਰਿਹਾ ਜਿਵੇਂ ਮਰਜ਼ੀ ਵਧਾ ਰਿਹਾ ਕਿਤੇ ਨਾ ਕਿਤੇ ਗੱਲ ਛਿੜਦੀ ਹੈ ਨਾ ਵੀ ਇਹ ਦਸਤਾਰ ਕੀ ਚੀਜ਼ ਹੈ ਦਾੜੀ ਮੁੱਛ ਕੀ ਚੀਜ਼ ਆ ਤੇ ਉਹ ਗੱਲ ਫੈਲਦੀ ਆ ਤੇ ਜੇ ਉਹਨੇ ਕਹਿਤਾ ਵੀ ਜਾ ਯਾਰ ਤੁਸੀਂ ਲੜ ਲਓ ਮੈਨੂੰ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਨੱਕੇ ਥਾਣੀ ਨੰਘਾਉਣਾ ਤੇ ਜਾ ਉਹਨੇ ਕਹਿਤਾ ਜਾ ਯਾਰ ਚੱਕ ਲਓ ਮੈਂ ਤਾਂ ਮੁੜ ਕਰਾਂ ਸਾਰੀਆਂ ਚੀਜ਼ਾਂ ਤੂੰ ਕੀ ਕਰ ਲਓਗੇ ਤੁਸੀਂ ਫਿਰ ਉਸ ਬੰਦੇ ਦਾ
ਮਤਲਬ ਰੀਅਲੀ ਮਤਲਬ ਪਤਾ ਨੀ ਮੈਨੂੰ ਸਮਝ ਨੀ ਆਉਂਦੀ ਕਿ ਕਈ ਮਤਲਬ ਫੇਸਬੁੱਕ ਦੇ ਆਹ ਠੀਕ ਹੈ ਜੀ ਆਹ ਗਲਤ ਹੈ ਜੀ ਆਹ ਕਿਉਂ ਜੀ ਹਨਾ ਮੈਨੂੰ ਇਹ ਨੀ ਸਮਝ ਆਉਂਦੀ ਇਹ ਸੋਚਣਾ ਚਾਹੀਦਾ ਉਹ ਜੌਬ ਦੇ ਉੱਤੇ ਆ ਉਹ ਵਰਕ ਪਲੇਸ ਦੇ ਉੱਤੇ ਆ ਉਹ ਕਿਤੇ ਪਬਲਿਕ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਨਹੀਂ ਕਰ ਰਿਹਾ ਇਹ ਹੁਣ ਤੁਸੀਂ ਦੇਖਿਆ ਹੋਣਾ ਉਹਨੇ ਮਤਲਬ ਵਰਕ ਪਲੇ ਆਪਣੇ ਫਲਾਈਟ ਸੂਟ ਪਾਇਆ ਹੋਇਆ ਸਾਰਾ ਕੁਝ ਉਸ ਹਿਸਾਬ ਦੇ ਨਾਲ ਹੈ ਤੇ ਮੈਨੂੰ ਲੱਗਦਾ ਇਹਦੇ ਨਾਲ ਦਾ ਵਧੀਆ ਐਗਜ਼ਾਮਪਲ ਹੋਣਾ ਨਹੀਂ ਚਾਹੀਦਾ ਕਿਤੇ ਹੋਰ ਵੀ ਕਿ ਇੱਕ ਜਿਹੜਾ ਸਰੂਪਧਾਰੀ ਹੈ ਸਿੱਖ ਹੈ ਉਹ ਆਪਣੀ ਵਰਕ ਉਹ ਆਪਣਾ ਕਿਰਤ ਕਰ ਰਿਹਾ ਕੰਮ ਕਰ ਰਿਹਾ ਮੈਂ ਤਾਂ ਇਸ ਨੂੰ ਇਸ ਲਹਿਜੇ ਨਾਲ ਦੇਖ ਰਿਹਾ ਬਾਕੀ ਚਲੋ ਆਪਣੀ ਆਪਣੀ ਨਿਗਾਹ ਹੈ ਜੀ ਕਿੱਦਾਂ ਅੱਜ ਸਵੇਰੇ ਦਲਜੀਤ ਸਿੰਘ ਉਹਨਾਂ ਨੇ ਇੱਕ ਨਾ ਬਹੁਤ ਵਧੀਆ ਮੈਸੇਜ ਭੇਜਿਆ ਸੀ ਜੇ ਇਜਾਜ਼ਤ ਹੋਵੇ ਤਾਂ ਸ਼ੇਅਰ ਕਰ ਦਾਂ ਜੀ ਗੁਰੂ ਨਾਨਕ ਪਾਤਸ਼ਾਹ ਦਾ ਜੀ 797 ਪੰਨੇ ਦੇ ਕਹਿੰਦੇ ਅੰਧੇ ਕਹਿ ਰਾਹ ਦੱਸੀਏ ਅੰਧਾ ਹੋਏ ਸੋ ਜਾਏ ਅੰਧੇ ਨੂੰ ਕਹਿੰਦੇ ਅੰਨੇ ਨੂੰ ਕੀ ਰਾਹ ਦੱਸਣਾ ਆ ਜੇ ਦੱਸ ਵੀ ਦਾ ਉਹ ਤਾਂ ਕਿਹੜੇ ਪਹੁੰਚ ਹੋਣਾ ਆ ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ ਬੰਦੇ ਨੂੰ ਸੁਜਾਖਾ ਹੋਣਾ ਚਾਹੀਦਾ ਆ ਫੇਰ ਉਹ ਕਿੱਦਾਂ ਉੱਜੜ ਜਾਂਦਾ ਜੇ ਉਹਨੂੰ ਪਤਾ ਲੱਗ ਜਾਵੇ ਵੀ ਸਹੀ ਕੀ ਆ ਫਿਰ ਪਰ ਉਹ ਤੋਂ ਬਾਅਦ ਕਹਿੰਦੇ ਨੇ ਕਿ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ ਤੇ ਜਿਨ੍ਹਾਂ ਦੀ ਅੱਖਾਂ ਦੇ ਵਿਚ ਲੋ ਹੈ ਨੀ ਉਨ੍ਹਾਂ ਨੂੰ ਅੰਨੇ ਨਾ ਕਹੋ ਅੰਧੇ ਸਹੀ ਨਾਨਕਾ ਖਸਮੋ ਖੁੱਤੇ ਜਾਏ ਜਿਹੜੇ ਪਰਮਾਤਮਾ ਤੋਂ ਜਿਹੜੇ ਅਕਲੋਂ ਅੰਨੇ ਹੈ ਨਾ ਪਰਮਾਤਮਾ ਤੋਂ ਮੁਨਕਰ ਹੋ ਚੁੱਕੇ ਨੇ ਉਹ ਅੰਨੇ ਆ ਮਤਲਬ ਸਾਨੂੰ ਨਿਗਾਹ ਚਾਹੀਦੀ ਆ ਉਸ ਤਰ੍ਹਾਂ ਦੀ ਦੇਖਣ ਦੀ ਕਿ ਅਸੀਂ ਕਿਸ ਤਰ੍ਹਾਂ ਨਾਲ ਲੋਕਾਂ ਨਾਲ ਡੀਲ ਕਰ ਰਹੇ ਹਾਂ ਖੈਰ ਮਿੰਟੂ ਜੀ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਹੋਰ ਵੀ ਕਰਨੀ ਇਧਰ ਜਿਸ ਕਾਰਨ ਵੀ ਆਏ ਨੇ ਤੇ ਵੀਰ ਜੀ ਕਹਿੰਦੇ ਫਾਈਟਰ ਪਲੇਨ ਵਿਚ ਪੱਗ ਨਹੀਂ ਫਲਾਈ ਪਾ ਕੇ ਫਲਾਈ ਕਰ ਸਕੇ ਮੇਰਾ ਬ੍ਰਦਰ ਵੀ ਕਹਿੰਦੇ ਫਾਈਟਰ ਪਾਇਲਟ ਆ ਜੀ 44-1 AF ਮਤਲਬ ਤੇ ਉਨ੍ਹਾਂ ਨੇ ਜਿਸ ਕਾਰਨ ਉਨ੍ਹਾਂ ਨੇ ਮਿਲ ਪਾਰਕ ਤੋਂ ਇਨਫਾਰਮੇਸ਼ਨ ਭੇਜੀ ਆ ਕਿ ਉਹ ਤਾਂ ਪਤਾ ਹੀ ਆ ਜੀ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਪੱਗ ਬੰਨ ਕੇ ਤੁਸੀਂ ਜਹਾਜ਼ ਨਹੀਂ ਉਡਾ ਸਕਦੇ ਤੇ ਉਹਦੇ ਆਪਣੇ ਪ੍ਰੋਟੋਕਾਲ ਹੁੰਦੇ ਨੇ ਉਹ ਜਿਹੜੇ ਹੈਲਮੇਟਸ ਦੇ ਅੰਦਰ ਸੈਂਸਰ ਲੱਗੇ ਹੁੰਦੇ ਨੇ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਐਂਡ ਆਲ ਦੈਟ ਕਈ ਵਾਰੀ ਉਹ ਵੀ ਉਨ੍ਹਾਂ ਦੇ ਵਿਚ ਸੈਂਸਰ ਹੁੰਦੇ ਨੇ ਹੀਅਰਿੰਗ ਹੁੰਦੀ ਹੈ ਸੋ ਤੁਸੀਂ ਉਥੇ ਪਰਨਾ ਵੀ ਨਹੀਂ ਬੰਨ ਸਕਦੇ ਸੋ ਉਨ੍ਹਾਂ ਦੀ ਰਿਕੁਆਇਰਮੈਂਟ ਹੈ ਪਰ ਗੁੱਡ ਥਿੰਗ ਇਜ਼ ਕਿ ਉਹ ਆਪਣੇ ਕੇਸ ਰੱਖ ਕੇ ਰੱਖੇ ਹੋਏ ਨੇ ਉਨ੍ਹਾਂ ਨੂੰ ਮੈਨੇਜ ਕਰ ਰਹੇ ਨੇ ਐਂਡ ਹੀ ਇਜ਼ ਡੂਇੰਗ ਹਿਜ਼ ਜੋਬ ਉਹ ਆਪਣੇ ਕੰਮ ਕਰ ਰਿਹਾ ਹੈ ਤੇ ਮਤਲਬ ਫੇਰ ਲੋਕੀ ਇਹਦਾ ਮੁੱਦਾ ਅੜਾ ਰਹੇ ਹੁਣ ਦੇਖਣਾ ਵੀ ਉਹ ਜਹਾਜ਼ ਅੜਾ ਰਿਹਾ ਇੰਡੀਆ ਦੀ ਏਅਰਫੋਰਸ ਦਾ ਮਾਲਕ ਹੈ ਸਾਨੂੰ ਸਾਤੇ ਕਾਗਜ਼ ਦਾ ਜਹਾਜ਼ ਵੀ ਨਹੀਂ ਸਾਨੂੰ ਬਣਾ ਕੇ ਉਡਾਉਣਾ ਹੁੰਦਾ ਸੋਚਦਾ ਦੇਖੋ ਮਤਲਬ ਨੁਕਤਾਚੀਨੀ ਉਹ ਬੰਦੇ ਕਰ ਰਹੇ ਜਿਨ੍ਹਾਂ ਨੂੰ ਕਾਗਜ਼ ਦਾ ਜਹਾਜ਼ ਵੀ ਨਹੀਂ ਬਣਾ ਕੇ ਉਡਾਉਣਾ ਹੁੰਦਾ ਇਹ ਮਨ ਅੰਧਾ ਨਾ ਸੁਜਾਨ ਉਹ ਬੰਦੇ ਆ ਖੈਰ ਮਿੰਟੂ ਜੀ ਆਪਾਂ ਜਾਂਦੇ ਜਾਂਦੇ ਨਾ ਇੱਕ ਇਹ ਗੱਲ ਕਰਨੀ ਹੈ ਕਿ ਜਿਹੜਾ ਦਿਲ ਵਾਲੀ ਗੱਲ ਪ੍ਰੋਗਰਾਮ ਹੈ ਇਹ ਅੱਜ ਮਤਲਬ ਕਹਿ ਲਓ ਕਿ 6 ਹਫ਼ਤਿਆਂ ਤੱਕ ਅਸੀਂ ਨਾ ਸੋਹਣੇ ਸੋਹਣੇ ਗੀਤ ਤੇ ਹੋਰ ਲਾਵਾਂਗੇ ਲਾਈਵ ਇਹ ਪ੍ਰੋਗਰਾਮ ਨਹੀਂ ਚੱਲੇਗਾ ਆਉਣ ਵਾਲੇ 6 ਹਫ਼ਤੇ ਤੇ ਮਾਰਚ ਦੇ ਪਹਿਲੇ ਹਫ਼ਤੇ ਅਸੀਂ ਪ੍ਰੋਗਰਾਮ ਦੁਬਾਰਾ ਲੈ ਕੇ ਆਵਾਂਗੇ ਔਰ ਇਸ ਦੇ ਕਾਰਨ ਹੈ ਜੀ ਉਹ ਹੈਗਾ ਕਿ ਇੰਡੀਆ ਜਾ ਰਹੇ ਹਾਂ ਸਾਰਿਆਂ ਨੂੰ ਪਤਾ ਹੀ ਆ ਤੇ ਉਥੇ ਆਪਾਂ ਨਵੇਂ ਨਵੇਂ ਤਜਰਬੇ ਦੇਖਣੇ ਨੇ ਸਿੱਖਣੇ ਨੇ ਲੋਕਾਂ ਤੋਂ ਤੇ ਪਹਿਲਾ ਜਿਹੜਾ ਪ੍ਰੋਗਰਾਮ ਹੁਣ ਲਾਈਵ ਹੋਏਗਾ ਜੀ ਉਹ ਦਿਨ ਸ਼ਨਿਚਰਵਾਰ 4 ਮਾਰਚ ਨੂੰ ਦੁਬਾਰਾ ਆਪਾਂ ਸ਼ੁਰੂ ਕਰਾਂਗੇ ਹੁੰਮ ਹਮਾ ਕੇ ਤੇ ਬਹੁਤ ਸਾਰੇ ਇੰਡੀਆ ਦੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਅਸੀਂ ਘੁੰਮਣਾ ਆ ਜਾਣਾ ਆ ਤੇ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਮਿੰਟੂ ਜੀ ਤੁਹਾਡੇ ਪ੍ਰੋਗਰਾਮ ਚੱਲਦੇ ਰਹਿਣਗੇ ਤੁਸੀਂ ਤਾਂ ਇੱਥੇ ਹੀ ਹੈ ਨਾ
ਜੀ ਜੀ ਬਿਲਕੁਲ ਜੀ ਜਿੰਨਾ ਕੁ ਸਾਡੇ ਤੋਂ ਜ਼ੋਰ ਲੱਗਿਆ ਅਸੀਂ ਲਾਵਾਂਗੇ ਜੀ ਕੋਸ਼ਿਸ਼ ਕਰਾਂਗੇ ਵੀ ਪ੍ਰੋਪਰ ਢੰਗ ਨਾਲ ਚਲਾਉਂਦੇ ਰਹੀਏ ਤੇ ਕੋਈ ਚੱਕਰ ਨੀ ਕਈ ਚੀਜ਼ਾਂ ਦੇ ਕਈ ਵਾਰੀ ਬ੍ਰੇਕ ਵੀ ਬਹੁਤ ਜ਼ਰੂਰੀ ਹੁੰਦੀ ਹੈ ਨਵੀਂ ਜਿਹੜੀ ਐਨਰਜੀ ਲੈ ਕੇ ਬੰਦਾ ਆਉਂਦਾ ਨਵੇਂ ਆਈਡੀਏ ਹੁੰਦੇ ਆ ਨਵੇਂ ਵਿਊ ਹੁੰਦੇ ਆ ਨਵੇਂ ਵਿਚਾਰ ਹੁੰਦੇ ਆ ਚੀਜ਼ਾਂ ਬਦਲ ਵੀ ਜਾਂਦੀਆਂ ਹੋ ਸਕਦਾ ਜਿਹੜਾ 4 ਮਾਰਚ ਨੂੰ ਪ੍ਰੋਗਰਾਮ ਹੋਣਾ ਉਦੋਂ ਤਾਂ ਇਲੈਕਸ਼ਨਾਂ ਦਾ ਰਿਜ਼ਲਟ 11 ਨੂੰ ਆਉਣਾ ਤੇ ਸਿੱਧੂ ਸਾਹਿਬ ਜਿਹੜੇ ਪੰਜਾਬ ਦੇ ਤਜਰਬਿਆਂ ਦੇ ਰਹੀ 4 ਨੂੰ ਹੀ ਰਿਜ਼ਲਟ ਸੁਣਾ ਦੇਣਾ ਫਿਰ ਆਪਾਂ ਹੁਣ ਉਡੀਕ ਰੱਖੀ ਜੀ 4 ਮਾਰਚ
ਇਹ ਵੀ ਠੀਕ ਹੈ ਤੇ ਆਪਾਂ ਐਤਕੀ ਇਲੈਕਸ਼ਨ ਤੇ ਵੀ ਬਹੁਤ ਵੱਡਾ ਪ੍ਰੋਗਰਾਮ ਕਰਨਾ ਪਿਛਲੀ ਵਾਰ ਮੰਗਰ ਤੇ ਕਾਫੀ ਗੱਲਬਾਤ ਕਰਨੀ ਆ ਸੋ ਲਓ ਜੀ ਆਪਾਂ ਲਈਏ ਇਜਾਜ਼ਤ ਤੇ ਜਾਂਦੇ ਜਾਂਦੇ ਨਾ ਇੱਕ ਗੀਤ ਗੁਲਾਮੀ ਫਿਲਮ ਦਾ ਸੁਣਾਉਣਾ ਆ ਤੇ ਬੜਾ ਹਿੱਟ ਗੀਤ ਹੈ ਤੇ ਮਿੰਟੂ ਜੀ ਫਿਰ ਮਿਲਦੇ ਆ ਤੁਹਾਡੇ ਮੈਂ ਪ੍ਰੋਗਰਾਮਾਂ ਚ ਵੈਸੇ ਸ਼ਾਮਲ ਹੋਇਆ ਕਰੂੰਗਾ ਕਿਤੇ ਕਿਤੇ ਇੰਡੀਆ ਚੋਂ ਤੇ ਦਿਓ ਫਿਰ ਮੈਨੂੰ ਸ਼ੁਭ ਕਾਮਨਾਵਾਂ ਤੇ ਲਈਏ ਇਜਾਜ਼ਤ ਆਪਾਂ
ਬਿਲਕੁਲ ਜੀ ਬਿਲਕੁਲ ਸ਼ੁਭ ਕਾਮਨਾਵਾਂ ਸਰਕਾਰ ਬਦਲ ਕੇ ਆਇਓ ਤੇ ਚੰਗੀ ਸਰਕਾਰ ਚੰਗੇ ਬੰਦੇ ਜਿਤਾ ਕੇ ਆਇਓ ਮਾੜੇ ਬੰਦਿਆਂ ਨੂੰ ਉਹਨਾਂ ਨੂੰ ਇੱਕ ਵਾਰੀ ਖੁੱਡੇ ਲੈਣ ਜਿਹੜੇ ਵੋਟਾਂ ਜ਼ਰੀਏ ਲਾ ਕੇ ਆਇਓ ਕਿਉਂਕਿ ਡਲੇ ਇੱਟਾਂ ਤੇ ਇਹਨਾਂ ਨਾਲ ਅਸੀਂ ਨੀ ਰਾਜੀ ਇਹਨਾਂ ਚੀਜ਼ਾਂ ਤੋਂ ਅਸੀਂ ਸ਼ਾਂਤੀ ਪਸੰਦ ਬੰਦੇ ਆ ਸੋ ਕੋਸ਼ਿਸ਼ ਕਰਿਓ ਵੀ ਜਿਹੜਾ ਜੇ ਕਿਸੇ ਦੇ ਮੂੰਹ ਤੇ ਮਾਰਨਾ ਵੀ ਪਿਆ ਤਾਂ ਗੁਲਾਬ ਦਾ ਫੁੱਲ ਮਾਰਿਓ ਤੇ ਉਸੇ ਨਾਲ ਹੀ ਜ਼ਖਮੀ ਕਰਕੇ ਆ
ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਲਈਏ ਇਜਾਜ਼ਤ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ 1985 ਦੇ ਵਿਚ ਫਿਲਮ ਆਈ ਸੀ ਗੁਲਾਮੀ
सुनाई देती है जिसकी धड़कन तुम्हारा दिल या हमारा दिल है, सुनाई देती है जिसकी धड़कन तुम्हारा दिल या हमारा दिल है।
की धड़कन तुम्हारा दिल या हमारा दिल है। अजीब है दिल के दर्द, अजीब है दिल के दर्द यारो, न हो तो मुश्किल है जीना इसका,
न हो तो मुश्किल है जीना इसका,
जो हो तो हर दर्द एक हीरा, हर एक गम है नगीना इसका,
जो हो तो हर
जिसकी धड़कन तुम्हारा दिल या हमारा दिल है। हमारे दिल से गुजर रहा